ਅਜਿਹਾ ਮਨੁੱਖ ਜੋ ਬਿਨਾਂ ਬੁਲਾਏ ਕਿਸੇ ਦੇ ਘਰ ਜਾਂਦਾ ਹੈ, ਬਿਨਾਂ ਪੁੱਛੇ ਸਲਾਹ ਦਿੰਦਾ ਹੈ, ਵਿਸ਼ਵਾਸ ਨਾ ਕਰਨ ਜੋ ਗੱਲਾਂ ਉੱਤੇ ਵਿਸ਼ਵਾਸ ਕਰ ਲੈਂਦਾ ਹੈ, ਅਜਿਹਾ ਮਨੁੱਖ ਮੂਰਖ ਅਖਵਾਉਂਦਾ ਹੈ। ਚੰਗੇ ਵਿਚਾਰਾਂ ਲਈ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਰੇਡੀਓ ਨਾਲ ਸਾਂਝ ਪਾਈ ਬੈਠੇ ਸਭ ਸਰੋਤਿਆਂ ਦਾ ਪ੍ਰੋਗਰਾਮ ਲਹਿਰਾਂ ਦੇ ਵਿੱਚ, ਮੈਂ ਸੁਖਪ੍ਰੀਤ ਐਡੀਲੇਡ ਸਟੂਡੀਓ ਤੋਂ ਤੇ ਸਰਬਜੀਤ ਸਿੰਘ ਜੀ ਪਟਿਆਲਾ ਸਟੂਡੀਓ ਤੋਂ ਨਿੱਘਾ ਸਵਾਗਤ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਜੀ ਸਤਿ ਸ੍ਰੀ ਅਕਾਲ ਕਬੂਲ ਕਰੋ। ਉਮੀਦ ਕਰਦੇ ਹਾਂ ਜੀ ਕਿ ਆਪਣੇ ਘਰ ਪਰਿਵਾਰਾਂ ਦੇ ਵਿੱਚ ਰਾਜੀ ਖੁਸ਼ੀ ਹੱਸਦੇ ਵਸਦੇ ਹੋਵੋਗੇ। 7 ਸਤੰਬਰ 2016 ਤੇਈ ਭਾਦੋ ਦੀ ਸਵੇਰ ਦੀ ਖੁਸ਼ਬੂ ਨੇ ਆਸਟ੍ਰੇਲੀਆ ਦੀ ਧਰਤੀ ਨੂੰ ਨਿਸ਼ਾ ਦਿੱਤਾ ਹੈ ਜੀ, ਤੇ ਜਿਹੜਾ ਕਹਿ ਲੋ ਕਿ ਆਫੀਸ਼ੀਅਲੀ ਸਪਰਿੰਗ ਸੀਜ਼ਨ ਜਿਹੜਾ ਉਹ ਆਸਟ੍ਰੇਲੀਆ ਦੇ ਵਿੱਚ ਖਿੜ ਗਿਆ ਹੈ, ਜਿਹੜੀ ਬਹਾਰ ਹੈ ਉਹ ਆਸਟ੍ਰੇਲੀਆ ਦੇ ਵਿੱਚ ਆਈ ਹੋਈ ਹੈ ਇਸ ਵੇਲੇ। ਸੋ ਜੀ ਮਹੀਨਾ ਭਾਵੇਂ ਭਾਦੋ ਦਾ ਚੱਲ ਰਿਹਾ ਹੈ, ਪਰ ਅਸੀਂ ਤਾਂ ਫੀਲਿੰਗ ਫਿਰ ਬਸੰਤ ਦੀ ਤੇ ਫੱਗਣ ਦੀ ਲੈ ਰਹੇ ਹਾਂ, ਤੇ ਇਸੇ ਫੀਲਿੰਗ ਦੇ ਨਾਲ ਫਿਰ ਅੱਜ ਦੇ ਲਹਿਰਾਂ ਦੇ ਪ੍ਰੋਗਰਾਮ ਦੀ ਜਿਹੜੀ ਅਸੀਂ ਓਪਨਿੰਗ ਕੀਤੀ ਹੈ, ਜੀ ਹਾਂ, ਰਾਗ ਬਸੰਤ ਦੇ ਨਾਲ। ਸਰੰਗੀ ਤੇ ਉਸਤਾਦ ਸੁਲਤਾਨ ਖਾਨ ਤੇ ਤਬਲੇ ਤੇ ਜ਼ਾਕਿਰ ਹੁਸੈਨ ਦਾ ਵਾਦਨ ਜਿਹੜਾ ਉਹ ਅਸੀਂ ਲਹਿਰਾਂ ਦੇ ਓਪਨਿੰਗ ਮਿਊਜ਼ਿਕ ਦੇ ਵਿੱਚ ਸੁਣਿਆ, ਤੇ ਸੁਣ ਕੇ ਰੂਹ ਬਸੰਤੀ ਹੋ ਗਈ ਜੀ। ਤੇ ਇੱਕ ਵਾਰ ਤੇ ਸਰੋਂ ਦੇ ਨਾਲ ਲੱਦੇ ਜਿਹੜੇ ਫੁੱਲਾਂ ਦੇ ਨਾਲ ਲੱਦੇ ਖੇਤ ਆ, ਉਹ ਤੁਹਾਡੀਆਂ ਅੱਖਾਂ ਅੱਗੇ ਵੀ ਘੁੰਮ ਗਏ ਹੋਣੇ ਆ, ਹੈ ਨਾ। ਤੇ ਆਦਿ ਕਾਲ ਤੋਂ ਹੀ ਪ੍ਰਕਿਰਤੀ ਦਾ ਮਨੁੱਖ ਦੇ ਨਾਲ ਅਟੁੱਟ ਸੰਬੰਧ ਹੋਣ ਕਰਕੇ ਕੁਦਰਤ ਦੀਆਂ ਰੰਗੀਨੀਆਂ ਮਨੁੱਖ ਨੂੰ ਖੇੜਾ ਪ੍ਰਦਾਨ ਕਰਦੀਆਂ ਰਹੀਆਂ। ਕਦੇ ਤਪਦੀ ਧਰਤੀ ਅਸਮਾਨ, ਕਦੇ ਮੀਂਹ ਦੀ ਬੁਛਾਰ, ਕਦੇ ਕੜਕਦੀ ਠੰਡ ਤੇ ਕਦੇ ਲੁੰਡ ਪੁੰਡ ਹੋਏ ਰੁੱਖ, ਤੇ ਫੇਰ ਉਸ ਤੋਂ ਬਾਅਦ ਨਵੀਆਂ ਕੁਰੁੰਬਲਾਂ ਤੇ ਚਾਰੇ ਪਾਸੇ ਖਿੜੇ ਫੁੱਲ ਤੇ ਪ੍ਰਕਿਰਤੀ। ਬਸੰਤ ਨੂੰ ਜੀ ਸਭ ਤੋਂ ਸ੍ਰੇਸ਼ਟ ਰਿਤੂ ਸਵੀਕਾਰਦੇ ਇਸ ਨੂੰ ਰਿਤੂ ਰਾਜ ਕਿਹਾ ਗਿਆ ਹੈ। ਜਿੱਥੇ ਬਸੰਤ ਜਾਂ ਸਪਰਿੰਗ ਵਿੱਚ ਚਾਰੇ ਪਾਸੇ ਖੇੜਾ ਮਿਲਦਾ ਹੈ, ਉੱਥੇ ਹੀ ਬਸੰਤ ਰਾਗ ਜਿਹੜਾ ਉਹ ਗਾਇਆ ਵਜਾਇਆ ਮਨ ਨੂੰ ਖੇੜਾ ਮਿਲਦਾ ਹੈ ਜੀ। ਕਬੀਰ ਜੀ ਫਰਮਾਉਂਦੇ ਨੇ, ਮੌਲੀ ਧਰਤੀ ਮੌਲਿਆ ਆਕਾਸ਼, ਘੱਟ ਘੱਟ ਮੌਲਿਆ ਆਤਮ ਪ੍ਰਗਾਸ। ਗੁਰੂ ਅਮਰਦਾਸ ਜੀ ਫਰਮਾਉਂਦੇ ਨੇ, ਬਨਸਪਤੀ ਮੌਲੀ ਚੜਿਆ ਬਸੰਤ, ਬਸੰਤ ਰਾਗ ਜਿਸ ਨੂੰ ਬਸੰਤ ਦੇ ਦਿਨਾਂ ਦੇ ਵਿੱਚ ਜਾਂ ਕਹਿ ਲੋ ਕਿ ਬਹਾਰ ਦੇ ਦਿਨਾਂ ਦੇ ਵਿੱਚ, ਸਪਰਿੰਗ ਸੀਜ਼ਨ ਦੇ ਵਿੱਚ ਕਿਸੇ ਵੀ ਵੇਲੇ ਤੁਸੀਂ ਗਾ ਸਕਦੇ ਆ। ਇਹ ਰਾਗ ਔਡਬ ਸੰਪੂਰਨ ਜਾਤੀ ਦਾ ਹੈ, ਤੇ ਬਸੰਤ ਤੋਂ ਬਿਨਾਂ ਫਿਰ ਜੇ ਗਾਉਣਾ ਵਜਾਉਣਾ ਹੋਵੇ ਤੇ ਜੋ ਦਿਨ ਦਾ ਦੂਜਾ ਪੈਰ ਉਹਦੇ ਵਿੱਚ ਅਸੀਂ ਇਹਨੂੰ ਗਾ ਸਕਦੇ ਆ। ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਤੋਂ ਇਲਾਵਾ ਭਗਤ ਕਬੀਰ, ਭਾਈ ਭਗਤ ਰਵਿਦਾਸ ਤੇ ਨਾਮਦੇਵ ਜੀ ਨੇ ਵੀ ਜਿਹੜੀ ਬਾਣੀ ਹੈ ਉਹ ਬਸੰਤ ਰਾਗ ਵਿੱਚ ਉਚਾਰੀ ਹੈ। ਇਹ ਥੋੜੀ ਜਿਹੀ ਸੰਖੇਪ ਜਿਹੀ ਜਾਣਕਾਰੀ ਰਾਗ ਬਸੰਤ ਬਾਰੇ ਸੀ, ਜਿਸ ਦਾ ਵਾਦਨ ਅਸੀਂ ਓਪਨਿੰਗ ਮਿਊਜ਼ਿਕ ਵੀ ਸੁਣਿਆ ਅੱਜ। ਤੇ ਅੱਜ ਦਾ ਜਿਹੜਾ ਲਹਿਰਾਂ ਪ੍ਰੋਗਰਾਮ ਆ ਜੀ, ਅਸੀਂ ਬਸੰਤ ਬਹਾਰ ਇਹਨਾਂ ਨੂੰ ਹੀ ਡੈਡੀਕੇਟ ਕਰਾਂਗੇ। ਸੋ ਬਸੰਤ ਦੀਆਂ ਗੱਲਾਂ ਕਰਾਂਗੇ, ਬਹਾਰ ਦੀਆਂ ਗੱਲਾਂ ਕਰਾਂਗੇ ਜੀ। ਸੋ ਮੇਰੇ ਵੱਲੋਂ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਸਭ ਸਰੋਤਿਆਂ ਨੂੰ ਹੈਪੀ ਬਸੰਤ, ਤੇ ਜੋ ਬਸੰਤ ਜਾਂ ਬਹਾਰ ਜਾਂ ਸਪਰਿੰਗ ਨਹੀਂ ਮਾਣ ਰਹੇ ਉਹਨਾਂ ਨੂੰ ਵੀ ਅੱਜ ਅਸੀਂ ਬਸੰਤ ਵੈਸੇ ਹੀ ਯਾਦ ਕਰਾ ਦੇਣੀ ਹੈ ਜੀ। ਸੋ ਜੀ ਅੱਜ ਦਾ ਬਸੰਤ ਜਾਂ ਸਪਰਿੰਗ ਸਪੈਸ਼ਲ ਲਹਿਰਾਂ ਜਿਹੜਾ ਪ੍ਰੋਗਰਾਮ ਆ, ਇਹਦੇ ਵਿੱਚ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਇੱਕ ਪਿਆਰਾ ਜਿਹਾ ਗੀਤ ਜਿਹੜਾ ਸੁਣਾਉਂਦੀ ਹਾਂ, ਆਏ ਦਿਨ ਬਹਾਰ ਕੇ ਬੂੰਦੀ ਦਾ ਵਿੱਚੋਂ। ਉਮੀਦ ਹੈ ਜੀ ਜ਼ਰੂਰ ਪਸੰਦ ਕਰੋਗੇ ਤੁਸੀਂ ਜੀ।
Ah
ਆਏ ਦਿਨ ਬਹਾਰ ਕਾ ਮੂਵੀ ਦਾ ਇਹ ਗੀਤ ਸੁਣ ਰਹੇ ਸੀ ਅਸੀਂ, ਜਿਸ ਨੂੰ ਪਿਕਚਰਾਈਜ਼ ਕੀਤਾ ਸੀ ਜੀ ਧਰਮਿੰਦਰ ਤੇ ਆਸ਼ਾ ਪਾਰਿਕ ਤੇ, ਜਿਨ੍ਹਾਂ ਨੇ ਦੇਖਿਆ ਸੁਣਿਆ ਹੋਏਗਾ ਸੌਂਗ, ਉਹਨਾਂ ਨੂੰ ਯਾਦ ਆ ਗਿਆ ਹੋਏਗਾ ਜੀ। ਬੜੇ ਸੋਹਣੇ ਬਹਾਰ ਦੇ ਦਿਨ ਖਿੜੇ ਹੁੰਦੇ ਆ ਤੇ ਇੱਕ ਪਹਾੜ ਤੇ ਪਿਕਚਰਾਈਜ਼ ਆਏ ਗੀਤ, ਆਸ਼ਾ ਪਾਰਿਕ ਫੁੱਲਾਂ ਦੇ ਵਿੱਚ ਗੀਤ ਗਾ ਰਹੀ ਹੁੰਦੀ ਹੈ। ਲਤਾ ਮੰਗੇਸ਼ਕਰ ਦੀ ਆਵਾਜ਼ ਸੀ ਜੀ ਤੇ ਲਿਰਿਕਸ ਜਿਹੜੇ ਸੀ ਆਨੰਦ ਬਖਸ਼ੀ ਦੇ ਤੇ ਮਿਊਜ਼ਿਕ ਲਕਸ਼ਮੀਕਾਂਤ ਪਿਆਰੇ ਲਾਲ ਦਾ। ਸੋ ਜੀ ਇਹ ਪਿਆਰੇ ਪਿਆਰੇ ਗੀਤਾਂ ਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਅਸੀਂ ਕੀਤੀ ਹੈ ਤੇ ਸਾਡੇ ਪਿਆਰੇ ਪਿਆਰੇ ਲਿਸਨਰਸ ਜਿਹੜੇ ਉਹ ਵੀ ਸਾਡੇ ਨਾਲ ਜੁੜ ਚੁੱਕੇ ਨੇ ਜੀ। ਹਰਮੀਤ ਸਿੰਘ ਚੰਨਾ ਮੈਲਬਨ ਤੋਂ, ਗੁਰਜੀਤ ਸਿੰਘ ਚਾਹਲ ਮੈਲਬਨ ਤੋਂ, ਰਮਨਜੀਤ ਸਿੰਘ ਜੰਦੋਰੀਆ, ਦਲਜੀਤ ਸਿੰਘ ਮਹਿਤਾ ਚੌਂਕ ਇੰਡੀਆ ਤੋਂ ਤੇ ਸਰਵਨ ਸਿੰਘ ਹੁਣੀ ਜੀ ਸਾਡੇ ਨਾਲ, ਸਾਰਿਆਂ ਨੇ ਸਾਂਝ ਪਾਈ ਹੈ ਤੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਤੇ ਅੱਜ ਦੀ ਜਿਹੜੀ ਪ੍ਰੋਗਰਾਮ ਦੇ ਵਿੱਚ ਅਸੀਂ ਲਹਿਰਾਂ ਦੇ ਨਾਲ ਨਾਲ ਬਹਾਰਾਂ ਵੀ ਲਾਉਣੀਆਂ। ਸੋ ਬਹਾਰਾਂ ਤੁਹਾਡੇ ਮੈਸੇਜਿਸ, ਤੁਹਾਡੇ ਵਿਚਾਰਾਂ ਦੀਆਂ ਅਤੇ ਤੁਹਾਡੀਆਂ ਯਾਦਾਂ ਦੇ ਨਾਲ ਹੀ ਸੰਭਵ ਹੁੰਦੀਆਂ ਨੇ। ਸੋ ਉਮੀਦ ਕਰਦੀ ਹਾਂ ਜੀ ਅੱਜ ਦਾ ਪ੍ਰੋਗਰਾਮ ਅਸੀਂ ਬਸੰਤ ਤੇ ਬਹਾਰ ਜਿਹੜਾ ਹੈਗਾ ਸਪਰਿੰਗ ਸਪੈਸ਼ਲ, ਉਹ ਇੱਕ ਯਾਦਗਾਰ ਪ੍ਰੋਗਰਾਮ ਜ਼ਰੂਰ ਬਣਾ ਲੈਣਾ ਇਕੱਠੇ ਬੈਠ ਕੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਮਿੰਟੂ ਬਰਾੜ ਹੁਣਾਂ ਨਾਲ ਖਬਰਾਂ ਵੀ ਖੰਗਾਲਣੀਆਂ ਨੇ ਤੇ ਅਮਨਦੀਪ ਕੌਰ ਹੁਣਾਂ ਦੇ ਨਾਲ ਹੋਮ ਲੋਨ ਤੇ ਵੀ ਜਾਣਕਾਰੀ ਲੈਣੀ ਹੈ ਤੇ ਨਾਲ ਹੀ ਸੁਣਨੇ ਆ ਜੀ ਗੀਤ ਕੁਝ ਤੁਹਾਡੀ ਤੇ ਕੁਝ ਮੇਰੀ ਪਸੰਦ ਦੇ ਤੇ ਬਾਕੀ ਗੱਲਾਂ ਅਸੀਂ ਜਿਵੇਂ ਕਿਹਾ ਕਿ ਬਸੰਤ ਬਾਰੇ ਕਰਨੀਆਂ ਹੈ। ਸੋ ਜੀ ਤੁਸੀਂ ਅੱਜ ਮੈਨੂੰ ਆਪਣਾ ਫੇਵਰੇਟ ਫਲਾਵਰ ਵੀ ਦੱਸਣਾ ਹੈ ਕਿ ਤੁਹਾਡਾ ਫੇਵਰੇਟ ਫੁੱਲ ਕਿਹੜਾ ਹੈ ਤੇ ਕਿਉਂ ਹੈ, ਇਹ ਵੀ ਦੱਸੋ ਜ਼ਰੂਰ ਤੇ ਸਾਂਝੇ ਕਰਦੇ ਰਹੋ ਜੀ ਆਪਣੇ ਵਿਚਾਰ ਸਾਡੇ ਨਾਲ, ਜਿਵੇਂ ਕਿ ਸਾਡੇ ਨਾਲ ਸਾਂਝ ਪਾਈ ਹੈ ਜੀ ਹਰਮੀਤ ਸਿੰਘ ਚੰਨਾ ਹੁਣਾਂ ਨੇ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਤੇ ਪ੍ਰੋਗਰਾਮ ਸੁਣ ਰਹੇ ਆ ਜੀ, ਕਹਿੰਦੇ ਬੱਬੂ ਐਂਡ ਧੀਰਾ ਦੇ ਨਾਲ ਕੋਬਰਾਮ ਤੋਂ ਤੇ ਇੰਜੋਏ ਕਰ ਰਹੇ ਆ। ਸੋ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਤੇ ਸਤਿ ਸ੍ਰੀ ਅਕਾਲ ਕਬੂਲ ਕਰੋ, ਸਾਡੀ ਵੀ ਇਹਨਾਂ ਨੇ ਕਿਹਾ ਸੀ ਕਿ ਸਤਿ ਸ੍ਰੀ ਅਕਾਲ ਕਬੂਲ ਕਰੋ। ਸੋ ਮੇਰੇ ਤੇ ਸਰਬਜੀਤ ਭਾਜੀ ਵੱਲੋਂ ਵੀ ਜੀ ਸਤਿ ਸ੍ਰੀ ਅਕਾਲ ਤੁਹਾਨੂੰ ਤੇ ਕਹਿੰਦੇ ਕੋਬਰਾਮ ਦੇ ਵਿੱਚ ਜਿਹੜਾ ਵੈਦਰ ਆ ਉਹ ਸਵੇਰੇ ਤੇ ਅਜੇ ਠੰਡ ਹੀ ਆ ਤੇ ਪਰ ਜਿਹੜੀ ਦੁਪਹਿਰ ਆ ਉਹ ਮੌਸਮ ਵਧੀਆ ਹੋ ਜਾਏਗਾ, ਗਰਮ ਹੋ ਜਾਏਗਾ। ਸੋ ਜੀ ਮੌਸਮ ਕਰਵਟ ਲੈ ਰਿਹਾ ਬਿਲਕੁਲ, ਦਿਨ ਵੀ ਵੱਡੇ ਹੋ ਰਹੇ ਨੇ ਆਸਟ੍ਰੇਲੀਆ ਦੇ ਵਿੱਚ ਤੇ ਨਾਲ ਨਾਲ ਜਿਹੜਾ ਮੌਸਮ ਆ ਉਹ ਵੀ ਬਦਲ ਰਿਹਾ ਹੈ। ਹਲਕੀ ਹਲਕੀ ਜਿਹੜੀ ਗਰਮੀ ਹੈ, ਨਿੱਘਾ ਇੱਕ ਜਿਹੜਾ ਹਵਾ ਦੇ ਵਿੱਚ ਉਹ ਮਹਿਸੂਸ ਕਰਨ ਲੱਗ ਗਏ ਆ ਤੇ ਬਹੁਤ ਹੀ ਪਿਆਰਾ ਮੌਸਮ ਹੈਗਾ ਤੇ ਨਾਲ ਹੀ ਜੀ ਕੁਦਰਤ ਖਿੜੀ ਹੋਈ ਹੈ ਉਹਨੂੰ ਮਾਣ ਰਹੇ ਆ ਤੇ ਉਮੀਦ ਕਰਦੀ ਆ ਜੀ ਤੁਸੀਂ ਕੋਬਰਾਮ ਦੇ ਵਿੱਚ ਵੀ ਉਹੀ ਮੌਸਮ ਤੇ ਜਿਹੜਾ ਸਮਾਂ ਇੰਜੋਏ ਕਰ ਰਹੇ ਹੋ। ਤੇ ਅੱਜ ਇਹਨਾਂ ਨੇ ਗੀਤ ਸੁਣਨ ਦੀ ਜਿਹੜੀ ਫਰਮਾਇਸ਼ ਕੀਤੀ ਹੈ ਸ਼ਿਵ ਦੀ ਕਿਤਾਬ, ਜਰੂਰ ਜੀ ਇਹ ਗੀਤ ਜਿਹੜਾ ਪ੍ਰੋਗਰਾਮ ਦੇ ਵਿੱਚ ਜ਼ਰੂਰ ਚਲਾਵਾਂਗੇ ਹਰਮੀਤ ਜੀ। ਤੇ ਨਾਲ ਹੀ ਇਹਨਾਂ ਨੇ ਦੋ ਬੜੇ ਪਿਆਰੇ ਮੈਸੇਜ ਭੇਜੇ ਆ ਜੀ, ਇੱਕ ਤੇ ਬੁੱਲੇ ਸ਼ਾਹ ਦਾ ਲਿਖਿਆ ਹੋਇਆ ਉਹ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਂਦੀ ਹਾਂ। ਇਹ ਜੀ ਘੜੇ ਦੀ ਤੇ ਇੱਕ ਆਮ ਕਿਸਾਨ ਦੀ ਜਿਹੜੀ ਵਾਰਤਾ ਆ ਬਹੁਤ ਹੀ ਖੂਬਸੂਰਤ ਹੈ। ਇੱਕ ਵਾਰ ਇੱਕ ਮੁਟਿਆਰ ਘੜੇ ਨੂੰ ਢਾਕ ਉੱਪਰ ਰੱਖ ਕੇ ਪਾਣੀ ਭਰਨ ਜਾ ਰਹੀ ਸੀ ਤਾਂ ਬੁੱਲੇ ਸ਼ਾਹ ਨੇ ਕਾਫੀ ਦੇ ਰੂਪ ਵਿੱਚ ਕੁਝ ਲਾਈਨਾਂ ਲਿਖੀਆਂ, ਉਹ ਇਸ ਤਰ੍ਹਾਂ ਨੇ ਜੀ। ਨੇਕ ਨਸੀਬ ਤੇਰੇ ਓ ਘੜਿਆ, ਚੜਿਆ ਜਾਨਾ ਢਾਕ ਪਰਾਈ, ਚੂੜੇ ਵਾਲੀ ਬਾਂਹ ਸੱਜਣਾ ਦੀ, ਚੂੜੇ ਵਾਲੀ ਬਾਂਹ ਸੱਜਣਾ ਦੀ ਜਾਨਾ ਗਲ ਵਿੱਚ ਪਾਈ। ਘੜੇ ਨੇ ਬੁੱਲੇ ਸ਼ਾਹ ਨੂੰ ਜਵਾਬ ਦਿੱਤਾ ਕਿ ਪਹਿਲਾਂ ਵਾਢ ਕਈਆਂ ਦੀ ਖਾਧੀ, ਫਿਰ ਘਰ ਘੁਮਿਆਰਾ ਆਏ, ਪਾਣੀ ਵਿਚ ਰਲ ਗਾਰਾ ਹੋਏ, ਅਸੀਂ ਚੱਕ ਤੇ ਸੀਸ ਕਟਾਏ, ਅੱਠ ਪਹਿਰ ਅੱਗ ਹਿਜਰ ਦੀ ਸਾੜੀ ਅਸੀਂ ਉਥੇ ਰੰਗ ਵਟਾਏ, ਗਲੀ ਗਲੀ ਫਿਰ ਦਿੱਤਾ ਹੋਕਾ, ਫਿਰ ਘਰ ਸੱਜਣਾ ਦੇ ਆਏ, ਰੱਸੀ ਬੰਨ ਫਿਰ ਖੂਹ ਵਿਚ ਲਮਕੇ, ਅਸੀਂ ਗਿਣ ਗਿਣ ਗੋਤੇ ਲਾਏ, ਇੰਨੇ ਦੁੱਖ ਝੱਲ ਝੱਲ ਕੇ ਬੁੱਲਿਆ, ਅਸੀਂ ਢਾਕ ਮਹਿਬੂਬ ਦੀ ਆਏ। ਬਹੁਤ ਖੂਬ ਹਰਮੀਤ ਜੀ, ਬਹੁਤ ਹੀ ਪਿਆਰਾ ਜਿਹੜਾ ਇਹ ਤੁਸੀਂ ਕਾਫੀ ਸਾਡੇ ਨਾਲ ਬੁੱਲੇ ਸ਼ਾਹ ਦੀ ਸ਼ੇਅਰ ਕੀਤੀ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਬੜੀ ਪਿਆਰੀ ਗੱਲ ਹੈ ਜੀ, ਜਿੱਥੇ ਉੱਪਰ ਉਹ ਦੇਖਣ ਨੂੰ ਇਹ ਗੱਲਾਂ ਉਹੀ ਕਹਿੰਦੀ ਹੁੰਦੀ ਆ ਕਿ ਇਸ਼ਕ ਮਿਜ਼ਾਜੀ ਦੀਆਂ ਲੱਗਦੀਆਂ, ਪਰ ਡੂੰਘੀਆਂ ਗੱਲਾਂ ਕਿਤੇ ਜਾ ਕੇ ਇਹ ਜਿਹੜੀ ਇਸ਼ਕ ਹਕੀਕੀ ਤੇ ਗੱਲ ਵੱਜਦੀ ਹੈ। ਸੋ ਗੱਲ ਜਿਹੜੀ ਉਸ ਪਰਮਾਤਮਾ ਤੇ ਹੀ ਆਉਂਦੀ ਹੈ ਕਿ ਉਹਦਾ ਨਾਮ ਲੈਣਾ ਜਾਂ ਉਹਦੀ ਘਰ ਤੱਕ ਪਹੁੰਚਣਾ ਦਾ ਉਹਦੀ ਇੱਕ ਝਲਕ ਲੈਣੀ, ਉਹ ਇੰਨੀ ਹੀ ਔਖੀ ਹੈ ਜਿੰਨੀ ਕਿ ਘੜੇ ਵਾਲੇ ਨੇ ਦੱਸਿਆ। ਪਰ ਜੀ ਦਿਲ ਵਿੱਚ ਠਾਣ ਲਓ ਤੇ ਕੁਝ ਵੀ ਹੋ ਸਕਦਾ ਹੈ, ਕਿਸੇ ਵੀ ਮਹਿਬੂਬ ਦੇ ਗਲੇ ਦੇ ਵਿੱਚ ਵਾਹਵਾਂ ਤੁਸੀਂ ਪਾ ਸਕਦੇ ਹੋ। ਸੋ ਜੀ ਉਸ ਤੋਂ ਬਾਅਦ ਇਹਨਾਂ ਨੇ ਹੋਰ ਇੱਕ ਮੈਸੇਜ ਬੜਾ ਸੋਹਣਾ ਜਿਹੜਾ ਸ਼ੇਅਰ ਕੀਤਾ ਹੈ। ਗੁੱਡ ਮਾਰਨਿੰਗ ਕਹਿੰਦੇ ਹੋਏ ਲਿਖਦੇ ਨੇ ਕਿ ਮਿੱਤਰੋ ਜ਼ਿੰਦਗੀ ਮੇ ਕੁਛ ਖੋਨਾ ਪੜੇ ਤੋ ਯੇ ਦੋ ਲਾਈਨੇ ਯਾਦ ਰੱਖਣਾ, ਜੋ ਖੋਇਆ ਹੈ ਉਸਕਾ ਗਮ ਨਹੀਂ, ਪਰ ਜੋ ਪਾਇਆ ਹੈ ਵੋ ਕਿਸੀ ਸੇ ਕਮ ਨਹੀਂ, ਜੋ ਨਹੀਂ ਹੈ ਵੋ ਇੱਕ ਖਾਬ ਹੈ, ਪਰ ਜੋ ਹੈ ਵੋ ਲਾਜਵਾਬ ਹੈ। ਬਿਲਕੁਲ ਜੀ, ਜੋ ਨਹੀਂ ਹੈ ਵੋ ਇੱਕ ਖਾਬ ਹੈ, ਪਰ ਜੋ ਹੈ ਵੋ ਲਾਜਵਾਬ ਹੈ। ਤੇ ਲਾਜਵਾਬ ਨੇ ਜੀ ਸਾਡੇ ਪਿਆਰੇ ਪਿਆਰੇ ਲਿਸਨਰਸ ਜੋ ਇੰਨੇ ਪਿਆਰੇ ਪਿਆਰੇ ਵਿਚਾਰ ਜਿਹੜੇ ਆ ਉਹ ਸਾਨੂੰ ਭੇਜਦੇ ਆ, ਤੇ ਬਿਲਕੁਲ ਜੀ ਸਵੇਰ ਜਿਹੜੀ ਉਹ ਬੜੀ ਸੋਹਣੀ ਚੜ੍ਹਦੀ ਹੈ ਤੇ ਸਾਰਾ ਦਿਨ ਬੜਾ ਹੀ ਵਧੀਆ ਲੰਘਦਾ ਹੈ ਬੁੱਧਵਾਰ ਦਾ ਤੁਹਾਡੇ ਸਭ ਨਾਲ ਬੈਠ ਕੇ। ਸੋ ਪ੍ਰੋਗਰਾਮ ਦੇ ਵਿੱਚ ਇੰਨੇ ਪਿਆਰੇ ਮੈਸੇਜਿਸ ਕਰਨ ਦੇ ਲਈ ਹਰਮੀਤ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਉਸ ਤੋਂ ਬਾਅਦ ਸਾਡੇ ਨਾਲ ਜੀ ਗੁਰਜੀਤ ਸਿੰਘ ਚਹਿਲ ਮੈਲਬਨ ਤੋਂ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਤੇ ਕਹਿ ਰਹੇ ਕਿ ਹਾਜ਼ਰੀ ਕਬੂਲ ਕਰੋ ਜੀ। ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਤੇ ਸੌਂਗ ਇੱਕ ਇਹਨਾਂ ਨੇ ਸੁਣਨ ਦੀ ਫਰਮਾਇਸ਼ ਕੀਤੀ ਹੈ ਜੀ, ਲਾਵਾਂ ਤੇ ਕੋਰਟ ਮੈਨੇਜ ਕਰਾ ਨਹੀਂ ਸਕਦੀ, ਗੁਰੂ ਘਰੇ ਲਾਵਾਂ ਲੈਣੀਆਂ, ਕੁਝ ਇਸ ਤਰ੍ਹਾਂ ਦਾ ਗੀਤ ਹੈ ਜੀ। ਸੋ ਗੀਤ ਪ੍ਰੋਗਰਾਮ ਦੇ ਵਿੱਚ ਜ਼ਰੂਰ ਲਾਵਾਂਗੇ ਤੇ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਗੁਰਜੀਤ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਰਮਨਜੀਤ ਸਿੰਘ ਚੰਦੋਰੀਆ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਸਭ ਨੂੰ, ਤੇ ਕਹਿੰਦੇ ਸਮਟਾਈਮ ਯੂ ਵਿਲ ਨੈਵਰ ਨੋ ਦ ਵੈਲਿਊ ਆਫ ਅ ਮੋਮੈਂਟ ਅੰਟਿਲ ਇਟ ਬਿਕਮਸ ਅ ਮੈਮੋਰੀ। ਬਿਲਕੁਲ ਜੀ, ਕੋਈ ਪਲ ਜਿਹੜਾ ਤੁਹਾਨੂੰ ਕਦੋਂ ਤੁਹਾਡੇ ਲਈ ਇੱਕ ਯਾਦ ਬਣ ਜਾਏ ਤੇ ਫਿਰ ਜਦੋਂ ਉਹ ਇੱਕ ਯਾਦ ਬਣ ਕੇ ਤੁਹਾਡੇ ਦਿਲ ਚ ਛਾਪ ਛੱਡ ਦਿੰਦੀ ਆ, ਉਹ ਮੂਮੈਂਟ ਇੱਕ ਉਹਦੀ ਵੈਲਿਊ ਫਿਰ ਕੁਛ ਹੋਰ ਹੁੰਦੀ ਆ ਜੀ। ਇਹੋ ਜਿਹੀਆਂ ਬਹੁਤ ਸਾਰੀਆਂ ਜਿਹੜੀਆਂ ਮੂਮੈਂਟ ਸਾਡੀ ਜ਼ਿੰਦਗੀ ਦੇ ਵਿੱਚ ਆਉਂਦੀਆਂ, ਤੇ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਰਮਨਜੀਤ ਜੀ ਬਹੁਤ ਬਹੁਤ ਸ਼ੁਕਰੀਆ। ਤੇ ਆਪਣੀ ਜ਼ਿੰਦਗੀ ਨਾਲ ਜੁੜੀ ਕੋਈ ਇਹੋ ਜਿਹੀ ਮੂਮੈਂਟ ਵੀ ਸਾਡੇ ਨਾਲ ਜ਼ਰੂਰ ਸਾਂਝ ਕਰੋ ਤੇ ਜਿਹੜਾ ਤੁਹਾਨੂੰ ਲੱਗਦਾ ਕਿ ਉਹ ਇੱਕ ਮੂਮੈਂਟ ਸੀ ਪਰ ਉਹਦੀ ਵੈਲਿਊ ਜਿਹੜੀ ਹੈ ਤੁਹਾਨੂੰ ਹੁਣ ਪਤਾ ਲੱਗਦੀ ਹੈ ਜਦੋਂ ਉਹ ਤੁਹਾਡੇ ਲਈ ਇੱਕ ਬਹੁਤ ਵਧੀਆ ਇੱਕ ਯਾਦ ਬਣ ਗਈ ਹੈ। ਸੋ ਇਹੋ ਜਿਹੀਆਂ ਕੋਈ ਵੀ ਯਾਦਾਂ ਦੀ ਸਾਂਝ ਜਿਹੜੀ ਤੁਸੀਂ ਪ੍ਰੋਗਰਾਮ ਲਹਿਰਾਂ ਦੇ ਵਿੱਚ ਪਾ ਸਕਦੇ ਹੋ ਜੀ। ਦਲਜੀਤ ਸਿੰਘ ਮਹਿਤਾ ਚੌਂਕ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਬੜੇ ਹੀ ਪਿਆਰੇ ਜੇ ਇੱਕ ਵਿਚਾਰ ਦੇ ਨਾਲ ਤੇ ਲਿਖਿਆ ਜੀ ਕਿ ਹਾਰਟ ਇਜ਼ ਅ ਵੈਰੀ ਗੁੱਡ ਫਰਟੀਲਾਈਜ਼ਰ, ਐਨੀ ਥਿੰਗ ਵੀ ਪਲਾਂਟ, ਲਵ, ਹੇਟ, ਫੀਅਰ, ਹੋਪ, ਰਿਵੈਂਜ, ਜੈਲਸੀ, ਸ਼ੋਰਲੀ ਗਰੋਸ ਐਂਡ ਬੀਅਰਸ ਫਰੂਟ, ਵੀ ਹੈਵ ਟੂ ਡਿਸਾਈਡ ਵਟ ਟੂ ਹਾਰਵੈਸਟ। ਗੁੱਡ ਮਾਰਨਿੰਗ ਕਹੀ ਹੈ ਜੀ ਇਹਨਾਂ ਨੇ, ਬਹੁਤ ਹੀ ਪਿਆਰਾ ਜਿਹੜਾ ਵਿਚਾਰ ਹੈ ਜੀ। ਜ਼ਰੂਰੀ ਇਹੋ ਜਿਹੜੇ ਵਿਚਾਰ ਆ ਸਿਰਫ ਪੜ੍ਹਨ ਦੀ ਨਹੀਂ, ਉਹਨਾਂ ਤੇ ਸੋਚਣ ਦੀ, ਵਿਚਾਰ ਕਰਨ ਦੀ ਵੀ ਕੋਸ਼ਿਸ਼ ਕਰਿਆ ਕਰੀਏ ਜੀ, ਤੇ ਜ਼ਿੰਦਗੀ ਜਿਹੜੀ ਹੈ ਬਹੁਤ ਹੀ ਪਿਆਰੀ ਹੋ ਜਾਏਗੀ, ਬੜੇ ਇੱਕ ਅੱਛੇ ਸਮਾਜ ਦੀ ਜਿਹੜੀ ਸਿਰਜਣਾ ਹੋ ਸਕਦੀ ਹੈ। ਸੋ ਬਿਲਕੁਲ ਜੀ, ਜੋ ਗੱਲ ਇਹੀ ਹੈ ਕਿ ਜੋ ਅਸੀਂ ਬੀਜਦੇ ਆ ਉਹੀ ਸਾਨੂੰ ਮਿਲਦਾ ਆ। ਸੋ ਸੋਚ ਸਮਝ ਕੇ ਬੀਜ ਲਾਈਏ, ਕਿਉਂ ਨਾ ਇਹ ਨਫ਼ਰਤ, ਇਹ ਫੀਅਰ, ਇਹਨਾਂ ਦੀ ਜਗ੍ਹਾ ਤੇ ਅਸੀਂ ਪਿਆਰ, ਮੁਹੱਬਤ ਦੇ, ਸੁਪਨਿਆਂ ਦੇ ਤੇ ਆਸ਼ਾਵਾਂ ਦੇ ਜਿਹੜੇ ਬੀਜ ਆ ਉਹ ਬੀਜੀਏ, ਤੇ ਸਾਨੂੰ ਜ਼ਰੂਰ ਹੀ ਉਹ ਚੀਜ਼ਾਂ ਵਾਪਿਸ ਆਉਣਗੀਆਂ। ਤੇ ਇਹਨਾਂ ਨੇ ਲਿਖਿਆ ਜੀ ਕਿ ਫੇਰ ਤਾਂ ਇਹ ਸੌਂਗ ਵੀ ਢੁਕਵਾਂ ਹੈ, ਪਤਝੜ, ਸਾਵਨ, ਬਸੰਤ, ਬਹਾਰ। ਜੀ ਹਾਂ ਜੀ, ਇਹ ਵੀ ਗੀਤ ਬੜਾ ਪਿਆਰਾ ਹੈ, ਕਹੋ ਕਿ ਪ੍ਰੋਗਰਾਮ ਦੇ ਵਿੱਚ ਇਹ ਵੀ ਚਲਾ ਦੇਵਾਂਗੇ ਅੱਗੇ। ਸੋ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਦਲਜੀਤ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੇ ਇੰਨੇ ਪਿਆਰੇ ਵਿਚਾਰ ਸਾਂਝੇ ਕਰਨ ਲਈ ਵੀ ਧੰਨਵਾਦ। ਤੇ ਸਰਵਣ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ ਜੀ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ, ਕਹਿ ਰਹੇ ਕਿ ਪ੍ਰੋਗਰਾਮ ਗੋਇੰਗ ਗੁੱਡ, ਕੀਪ ਇਟ ਅਪ ਜੀ। ਤੇ ਨਾਲ ਹੀ ਜੀ ਇਹਨਾਂ ਨੇ ਜਿਹੜਾ ਸਭ ਤੋਂ ਪਹਿਲਾਂ ਬਸੰਤ ਦੇ ਨਾਲ ਰਿਲੇਟਡ ਜਿਹੜੀ ਮੈਨੂੰ ਇੱਕ ਫੋਟੋ ਮੈਸੇਜ ਪਾ ਕੇ ਦੇਖ ਲਓ, ਫਿਰ ਬਾਕੀਆਂ ਦੀ ਪਤੰਗ ਕੱਟ ਦਿੱਤੀ ਤੇ ਆਈ ਬੋ ਹੋ ਗਈ ਹੈ ਅੱਜ। ਬੜੀ ਪਿਆਰੀ ਜੀ ਤਸਵੀਰ ਹੈ ਜੀ, ਦੇਖੋ ਪੀਲੇ ਫੁੱਲ ਖਿੜੇ ਹੋਏ ਨੇ, ਸਰੋਂ ਦੀ ਲੱਗ ਰਹੇ ਜੀ ਮੈਨੂੰ, ਕਨੋਲਾ ਦੇ ਹੈ ਜਾਂ ਇਹ ਹੁਣ ਮੈਨੂੰ ਤੁਸੀਂ ਦੱਸੋ ਸਰਵਣ ਜੀ। ਬੜੇ ਪਿਆਰੇ ਖੇਤ ਹੈ, ਪੀਲੇ ਫੁੱਲਾਂ ਨਾਲ ਲਹਿਰਾ ਰਿਹਾ ਜੀ ਇੱਕ ਮੈਦਾਨ ਪੂਰਾ ਦੂਰ ਦੂਰ ਤੱਕ, ਤੇ ਅੱਗੇ ਜੀ ਸਰਵਣ ਹੋਣੀ ਹੈ ਮੇਰੇ ਖਿਆਲ ਵਿੱਚ, ਇੱਕ ਪੀਲੀ ਕਾਰ ਦੇ ਨਾਲ ਹੀ ਇੱਕ ਨੌਜਵਾਨ ਗੱਭਰੂ ਖੜਿਆ ਹੋਇਆ ਹੈ। ਸੋ ਜੀ ਬਸੰਤ ਦੇ ਗੱਲ ਕੀਤੀ ਸੀ ਤੇ ਬਸੰਤ ਦੇ ਰਿਲੇਟਿਡ ਇਹਨਾਂ ਨੇ ਫੋਟੋ ਮੈਸੇਜ ਪਾ ਕੇ ਲਾਜਵਾਬ ਕਰ ਦਿੱਤਾ ਮੈਨੂੰ। ਸੋ ਬਹੁਤ ਬਹੁਤ ਸ਼ੁਕਰੀਆ ਸਰਵਣ ਜੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ, ਤੇ ਇਹਨਾਂ ਨੇ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ ਜੀ ਰਣਜੀਤ ਬਾਬਾ ਦਾ ਸਕੋਡਾ। ਸੋ ਪ੍ਰੋਗਰਾਮ ਦੇ ਵਿੱਚ ਜਰੂਰ ਸਕੋਡਾ ਲਾਵਾਂਗੇ ਜੀ ਤੁਹਾਡੇ ਲਈ, ਤੇ ਏਦਾਂ ਹੀ ਪ੍ਰੋਗਰਾਮ ਦੇ ਨਾਲ ਤੁਸੀਂ ਜਿਹੜੀ ਸਾਂਝ ਪਾਈ ਰੱਖਿਓ। ਦਲਪਿੰਦਰ ਸੰਧੂ ਬ੍ਰਿਸਬੇਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਸਭ ਨੂੰ, ਤੇ ਸਾਡੀ ਸਤਿ ਸ੍ਰੀ ਅਕਾਲ ਵੀ ਕਬੂਲ ਕਰੋ ਜੀ। ਉਮੀਦ ਕਰਦੇ ਆ ਕਿ ਵਧੀਆ ਸਵੇਰ ਮਾਣ ਰਹੇ ਹੋਵੋਗੇ ਤੁਸੀਂ ਅੱਜ। ਨਵੀ ਮਲਹਾਸ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਤੇ ਪੁੱਛ ਲਏ ਨੇ ਕੀ ਹਾਲ ਚਾਲ ਹੈ ਤੇ ਪ੍ਰੋਗਰਾਮ ਕਹਿੰਦੇ ਰਨਿੰਗ ਗ੍ਰੇਟ। ਸੋ ਧੰਨਵਾਦ ਮਲਹਾਸ ਸਾਹਿਬ, ਤੇ ਗੀਤ ਇਹਨਾਂ ਨੇ ਸੁਣਨ ਦੀ ਫਰਮਾਇਸ਼ ਕੀਤੀ ਹੈ ਜੀ, ਤਰਸੇਮ ਜੈਸਰ ਗਲਵੱਕੜੀ, ਮਾਫ ਕਰਨਾ ਹਾਂਜੀ ਪ੍ਰੋਗਰਾਮ ਤਰਸੇਮ ਜਿਹੜਾ ਸੌਂਗ ਇਹਨਾਂ ਨੇ ਸੁਣਨ ਦੀ ਫਰਮਾਇਸ਼ ਕੀਤੀ ਹੈ, ਤਰਸੇਮ ਜੈਸਰ ਦਾ ਕੋਈ ਗਲਵੱਕੜੀ ਸੌਂਗ ਹੈ ਜੀ, ਪ੍ਰੋਗਰਾਮ ਦੇ ਵਿੱਚ ਜ਼ਰੂਰ ਚਲਾਵਾਂਗੇ ਮਲਹਾਸ ਸਾਹਿਬ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਸੋ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਰਿਆਂ ਦਾ ਨਿੱਘਾ ਸਵਾਗਤ ਹੈ ਜੀ। ਇੱਕ ਵਾਰ ਫੇਰ ਤੋਂ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ ਮੈਂ ਪਤਾ ਦੱਸ ਦਿੰਦੀ ਹਾਂ ਆਪਣੇ ਨਵੇਂ ਲਿਸਨਰਸ ਨੂੰ। ਈਮੇਲ ਦੇ ਜ਼ਰੀਏ ਤੁਸੀਂ request@harmanradio.com ਰਾਹੀਂ ਆਪਣੇ ਸੁੱਖ ਸੁਨੇਹੇ ਸਾਡੇ ਤੱਕ ਪਹੁੰਚਾ ਸਕਦੇ ਹੋ ਜੀ, ਤੇ ਟੈਲੀਗ੍ਰਾਮ ਵੀ ਇੱਕ ਆਸਾਨ ਜਿਹਾ ਜ਼ਰੀਆ ਹੈ ਆਪਣੇ ਫੋਟੋ ਮੈਸੇਜਿਸ, ਵੌਇਸ ਮੈਸੇਜਿਸ ਜਾਂ ਸਿੰਪਲ ਮੈਸੇਜਿਸ ਸਾਡੇ ਤੱਕ ਪਹੁੰਚਾਉਣ ਲਈ। ਸੋ ਟੈਲੀਗ੍ਰਾਮ ਦੇ ਵਿੱਚ @harmanradio ਰਾਹੀਂ ਤੁਸੀਂ ਸਾਨੂੰ ਆਪਣੇ ਵਿਚਾਰ ਯਾਦਾਂ ਕੋਈ ਵੀ ਸੁਨੇਹੇ ਖਬਰ ਭੇਜ ਸਕਦੇ ਹੋ ਜੀ। ਤੇ ਹੁਣ ਮਾਰਦੀ ਆ ਇੱਕ ਨਜ਼ਰ ਮੌਸਮ ਦੇ ਉੱਤੇ, ਆਸਟ੍ਰੇਲੀਆ ਦੇ ਕੁਝ ਕੁ ਖਾਸ ਸ਼ਹਿਰਾਂ ਦੇ ਮੌਸਮ ਤੇ ਦੇਖੀਏ ਕਿ ਬਹਾਰ ਦੇ ਦਿਨਾਂ ਵਿੱਚ ਕੀ ਮੌਸਮ ਚੱਲ ਰਿਹਾ ਜੀ। ਇੱਥੇ ਐਡੀਲੇਡ ਦੇ ਵਿੱਚ ਬੜੀ ਹੀ ਪਿਆਰੀ ਜਿਹੀ ਸਵੇਰ ਚੜੀ ਹੈ ਜੀ, ਚਿੱਟਾ ਦੁੱਧ ਵਰਗਾ ਦਿਨ ਚੜਿਆ ਜੀ, ਤੇ ਮੌਸਮ ਅੱਜ ਬਿਲਕੁਲ ਸਾਫ਼ ਰਹਿਣਾ ਤੇ ਤਾਪਮਾਨ ਜਿਹੜਾ 24 degrees ਤੱਕ ਜਾਣਾ ਹੈ। ਸੋ ਬੜਾ ਹੀ ਪਿਆਰਾ ਦਿਨ ਹੈ। ਇੱਥੇ ਸਿਡਨੀ ਦੇ ਵਿੱਚ ਵੀ ਮੌਸਮ ਬਿਲਕੁਲ ਸਾਫ਼ ਹੈ ਜੀ, ਤੇ ਜਿਹੜਾ ਤਾਪਮਾਨ ਹੈ ਉਹ 20 degrees ਤੱਕ ਜਾਏਗਾ। ਤੇ ਮੈਲਬਰਨ ਦੇ ਵਿੱਚ ਹਲਕੀ ਜਿਹੀ ਬੱਦਲਵਾਈ ਹੈ ਪਰ ਮੌਸਮ ਫਿਰ ਵੀ ਸਾਫ਼ ਹੈ ਜੀ, ਤੇ ਨਾਲ ਹੀ ਨਾਲ ਤਾਪਮਾਨ ਜਿਹੜਾ ਉਹ 21 degrees ਹੈ, ਤੇ ਬ੍ਰਿਸਬੇਨ ਦੇ ਵਿੱਚ 23 degrees ਤਾਪਮਾਨ ਦੇ ਨਾਲ ਹਲਕੀ ਹਲਕੀ ਬੱਦਲਵਾਈ ਵੀ ਬਣੀ ਹੋਈ ਹੈ, ਤੇ ਪਰਥ ਵਿੱਚ ਜਿਹੜਾ ਤਾਪਮਾਨ ਹੈ ਉਹ 17 degrees ਹੈ ਤੇ ਮੀਂਹ ਦੀ ਸੰਭਾਵਨਾ ਪਰਥ ਵਿੱਚ ਅੱਜ ਬਣੀ ਹੋਈ ਹੈ। ਤੇ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਮੌਸਮ ਸਾਫ਼ ਹੈ ਜੀ, ਤੇ ਲਗਭਗ 35 degrees ਤੱਕ ਤਾਪਮਾਨ ਅੱਜ ਦਾ ਜਾਏਗਾ। ਸੋ ਤੁਸੀਂ ਮੌਸਮ ਕਿਸੇ ਵੀ ਮੌਸਮ ਦਾ ਦਮ ਭਰ ਰਹੇ ਹੋ ਜੀ, ਜਿਸ ਵੀ ਮੌਸਮ ਨੂੰ ਇੰਜੋਏ ਕਰ ਰਹੇ ਹੋ, ਤੇ ਕੀ ਖਾਸ ਕਰ ਰਹੇ ਹੋ ਅੱਜ, ਤੇ ਕਿਵੇਂ ਖਾਸ ਬਣਾਉਂਦੇ ਹੋ ਜੀ ਤੁਸੀਂ ਆਪਣਾ ਬਸੰਤ, ਇਹ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਤੁਸੀਂ। ਤੇ ਬਾਕੀ ਮੈਂ ਸਾਂਝਾ ਕਰਨ ਜਾ ਰਹੀ ਹਾਂ ਜੀ ਇਹ ਗੀਤ, ਤੇ ਜਿਹਨੂੰ ਸੁਣ ਕੇ ਮੈਨੂੰ ਲੱਗਦਾ ਤੁਹਾਨੂੰ ਵੀ ਬਹੁਤ ਕੁਛ ਯਾਦ ਆ ਜਾਏਗਾ ਬਸੰਤ ਨਾਲ ਜੁੜਿਆ ਹੋਇਆ। ਸੋ ਜੀ ਸੁਣਦੇ ਹਾਂ ਗੀਤ ਤੇ ਫਿਰ ਹਾਜ਼ਰ ਹੁੰਦੀ ਹਾਂ ਦੁਬਾਰਾ।
ਆ ਵੇਟ ਕੰਡੇ ਦੀ ਮੁੱਠੀ ਵਿੱਚ ਆਈ ਰਹਿੰਦੀ ਜਾਨ ਬੰਦੇ ਦੀ ਹਾਏ ਸਾਰਾ ਵੀ ਕਰਦੇ ਆ ਵੇਟ ਕੰਡੇ ਦੀ ਮੁੱਠੀ ਵਿੱਚ ਆਈ ਰਹਿੰਦੀ ਜਾਨ ਬੰਦੇ ਦੀ ਕੋਈ ਸਾਲਾ ਫੁਕਰਾ ਨਾ ਰੁਕ ਤੇਰਾ ਰਾਹ ਮਿੱਤਰਾਂ ਦੇ ਚੌਵੀ ਘੰਟੇ ਸੁੱਤੇ ਰਹਿੰਦੇ ਸਾ ਮਸਾਂ ਸੱਤੀ ਦਿਨ ਆਉਂਦਾ ਐਤਵਾਰ ਗੋਰੀਏ ਯਾਰਾਂ ਨੇ ਪਤੰਗ ਲਿਆ ਝਾੜ ਗੋਰੀਏ ਦਿਨ ਰਾਤ ਓਏ ਮਸਾਂ ਮਸਾਂ ਹੁੰਦੀ ਸਾਡੀ ਮੁਲਾਕਾਤ ਓਏ ਸੂਰਜ ਛੁਪੀਨਾ ਅੱਜ ਦਿਨ ਰਾਤ ਓਏ ਮਸਾਂ ਮਸਾਂ ਹੁੰਦੀ ਸਾਡੀ ਮੁਲਾਕਾਤ ਓਏ ਸਾਡੇ ਤੇ ਜ਼ਮਾਨਾ ਭਾਵੇਂ ਸੜਦਾ ਰਹੇ ਤੇਰੇ ਮੇਰੇ ਬਾਰੇ ਗੱਲਾਂ ਕਰਦਾ ਰਹੇ ਕਦੇ ਲੋਕਾਂ ਤੋਂ ਨਾ ਡਰੇ ਜੈਲਦਾਰ ਗੋਰੀਏ ਯਾਰਾਂ ਨੇ ਪਤੰਗ ਲਿਆ ਝਾੜ ਗੋਰੀਏ ਚੜੇ ਅੱਜ ਮਾਰੇ ਇੱਕ ਵਾਰ ਗੋਰੀਏ ਯਾਰਾਂ ਨੇ ਪਤੰਗ ਲਿਆ ਝਾੜ ਗੋਰੀਏ
ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਚੜਾ ਰਹੇ ਹਾਂ ਜੀ ਅੱਜ ਅਸੀਂ ਗੁੱਡੀਆਂ ਤੇ ਪਤੰਗ ਤੇ ਅੱਜ ਫਿਰ ਪੇਚੇ ਵੀ ਪੈਣੇ ਆ ਤੇ ਬਾਕੀ ਗੀਤ ਸੁਣ ਕੇ ਬਸੰਤ ਮਹੀਨੇ ਚੜਾਏ ਚੜਾਏ ਜਿਹੜੇ ਪਤੰਗ ਹੈ ਉਹ ਤਾਂ ਯਾਦ ਆ ਹੀ ਗਏ ਹੋਣੇ ਆ ਤੇ ਕਿਉਂ ਆ ਗਏ ਨਾ ਜੀ ਤੇ ਅੱਜ ਅਸੀਂ ਜਿਹੜਾ ਬਸੰਤ ਤੇ ਬਹਾਰ ਦੇ ਨਾਲ ਸਪੈਸ਼ਲ ਜਿਹੜਾ ਇੱਕ ਸਪਰਿੰਗ ਸਪੈਸ਼ਲ ਜਿਹੜਾ ਪ੍ਰੋਗਰਾਮ ਲਹਿਰਾ ਕਰ ਰਹੇ ਹਾਂ ਸੋ ਤੁਹਾਨੂੰ ਵੀ ਆਪਣੇ ਉਡਾਏ ਪਤੰਗ ਤੇ ਉਹ ਦਿਨ ਯਾਦ ਆ ਜਾਣ ਜੀ ਬਸੰਤ ਵਾਲੇ ਤੇ ਸਾਡੇ ਨਾਲ ਜ਼ਰੂਰ ਸਾਂਝੇ ਕਰੋ ਰਮਨਜੀਤ ਸਿੰਘ ਜੰਦੋਰੀਆ ਹੁਣਾਂ ਨੇ ਜੀ ਸਾਨੂੰ ਬਿਲਕੁਲ ਇੱਕ ਬੜੀ ਪਿਆਰੀ ਫੋਟੋ ਭੇਜੀ ਹੈ ਜੀ ਬਸੰਤ ਦੇ ਨਾਲ ਹੀ ਰਿਲੇਟਡ ਹੈ ਤੇ ਮੈਨੂੰ ਲੱਗ ਰਿਹਾ ਕਿ ਇਹ ਆਸਟ੍ਰੇਲੀਆ ਦੀ ਹੈ ਜੀ ਪਰ ਸੜਕ ਤੇ ਖੜੇ ਹੋਏ ਨੇ ਜੀ ਇਹਨਾਂ ਨੇ ਸੈਲਫੀ ਆ ਇੱਕ ਚਾਰ ਗੱਭਰੂ ਖੜੇ ਹੋਏ ਤੇ ਨਾਲ ਇੱਕ ਬਜ਼ੁਰਗ ਖੜੇ ਹੋਏ ਨੇ ਮੈਨੂੰ ਲੱਗਦਾ ਕਿ ਇਹਨਾਂ ਦੇ ਫਾਦਰ ਜਾਂ ਕੋਈ ਹੋਰ ਬਜ਼ੁਰਗ ਆਏ ਹੋਏ ਨੇ ਤੇ ਉਸ ਤੋਂ ਪਿੱਛੇ ਦਿਸ ਰਿਹਾ ਜੀ ਖੇਤ ਪੂਰੇ ਪੀਲੇ ਜਿਹੜੇ ਮੈਨੂੰ ਲੱਗਦਾ ਕਨੋਲਾ ਦੇ ਫਲਾਵਰ ਹੀ ਹੋਣੇ ਆ ਜਾਂ ਕਹਿ ਲੋ ਕਿ ਅਸੀਂ ਤੇ ਕਨੋਲਾ ਫਲਾਵਰਸ ਦੇ ਵਿੱਚ ਵੀ ਜੀ ਜਿਹੜੇ ਕਨੋਲਾ ਦੇ ਫੁੱਲ ਹੈ ਉਹਨਾਂ ਨੂੰ ਸਰੋਂ ਦੇ ਸਮਝ ਕੇ ਆਪਣੀਆਂ ਯਾਦਾਂ ਯਾਦ ਕਰ ਲਈਦੀਆਂ ਤੇ ਪਿੱਛੇ ਪੀਲੇ ਰੰਗ ਦੇ ਫੁੱਲਾਂ ਦੇ ਨਾਲ ਇੱਕ ਜਿਹੜਾ ਪੂਰਾ ਫੀਲਡ ਹੈ ਇੱਕ ਖੇਤ ਹੈ ਉਹ ਭਰਿਆ ਹੋਇਆ ਹੈ ਸੋ ਜੀ ਸਾਡੇ ਵੱਲੋਂ ਵੀ ਹੈਪੀ ਸਪਰਿੰਗ ਤੁਹਾਨੂੰ ਤੇ ਇਹ ਜਿਹੜੀ ਬਹਾਰ ਹੈ ਬਸੰਤ ਦਾ ਮੌਸਮ ਆਸਟ੍ਰੇਲੀਆ ਚ ਆਇਆ ਹੈ ਤੁਹਾਡੇ ਸਭ ਦੇ ਜੀਵਨ ਦੇ ਵਿੱਚ ਤੁਹਾਡੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਖੇੜੇ ਲੈ ਕੇ ਆਵੇ ਤੇ ਹਰ ਪਲ ਹਰ ਪੈਰ ਤੇ ਖੁਸ਼ੀਆਂ ਤੁਹਾਡੇ ਕਦਮ ਚੁੰਮਣ ਜੀ ਤੁਹਾਡੀ ਇਹੀ ਅਰਦਾਸ ਹੈ ਸੋ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਤੇ ਇਹੋ ਜਿਹੇ ਪਿਆਰੇ ਪਿਆਰੇ ਮੈਸੇਜਿਸ ਤੇ ਇਹੋ ਜਿਹੀਆਂ ਜਿਹੜੀਆਂ ਫੋਟੋ ਮੈਸੇਜਿਸ ਸਾਡੇ ਨਾਲ ਸਾਂਝੇ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਤਦੇਵ ਪੰਜੇਤਾ ਹੁਣੀ ਸਾਡੇ ਨਾਲ ਜੁੜੇ ਆ ਜੀ ਈਮੇਲ ਦੇ ਜ਼ਰੀਏ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿ ਰਹੇ ਕਿ ਜੀ ਪਹਿਲੀ ਵਾਰ ਪ੍ਰੋਗਰਾਮ ਸੁਣ ਰਹੇ ਤੇ ਬਹੁਤ ਵਧੀਆ ਲੱਗ ਰਿਹਾ ਹੈ ਤੇ ਇਹਨਾਂ ਨੇ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ ਜੀ ਐਸ ਪੀ ਦੇ ਰੈਕ ਵਰਗੀ ਨਿਮਰਤ ਖਹਿਰਾ ਦਾ ਗੀਤ ਹੈ ਜੀ ਇਹ ਐਸ ਪੀ ਦੇ ਰੈਕ ਵਰਗੀ ਸੋ ਪ੍ਰੋਗਰਾਮ ਦੇ ਵਿੱਚ ਜ਼ਰੂਰ ਚਲਾਵਾਂਗੇ ਜੀ ਤੇ ਪ੍ਰੋਗਰਾਮ ਦੇ ਨਾਲ ਜਿਹੜੀ ਸਾਂਝ ਤੁਸੀਂ ਇਸੇ ਤਰ੍ਹਾਂ ਪਾਈ ਰੱਖਣੀ ਹੈ ਸਤਦੇਵ ਜੀ ਸੁਖਵਿੰਦਰ ਵੀ ਸਾਡੇ ਨਾਲ ਜੁੜੇ ਨੇ ਜੀ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਸਾਡੇ ਵੱਲੋਂ ਵੀ ਸਤਿ ਸ੍ਰੀ ਅਕਾਲ ਕਬੂਲ ਕਰੋ ਸੁਖਵਿੰਦਰ ਜੀ ਉਮੀਦ ਕਰਦੇ ਹਾਂ ਜੀ ਅੱਜ ਦੀ ਸਵੇਰ ਨੂੰ ਤੁਸੀਂ ਮਾਣ ਰਹੇ ਹੋਵੋਗੇ ਤੇ ਪ੍ਰੋਗਰਾਮ ਦੇ ਵਿੱਚ ਗੱਲ ਕਰ ਰਹੇ ਸੀ ਜੀ ਅਸੀਂ ਬਸੰਤ ਦੀ ਤੇ ਬਸੰਤ ਤੇ ਚੜਾਏ ਹੋਏ ਪਤੰਗਾਂ ਦੀ ਹੈ ਨਾ ਅੱਛਾ ਪਤੰਗਾਂ ਦੇ ਵੀ ਕਈ ਨਾਮ ਹੁੰਦੇ ਸੀ ਨਾ ਪਤੰਗ ਤਾਂ ਕਈ ਕਹਿੰਦੇ ਹੁੰਦੇ ਸੀ ਇੱਕ ਛੱਜਾ ਹੁੰਦਾ ਸੀ ਗੁੱਡੀ ਪਰੀ ਤੇ ਹੋਰ ਵੀ ਕਈ ਨਾਮ ਹੁੰਦੇ ਸੀ ਜੇ ਤੁਹਾਨੂੰ ਪਤਾ ਹੋਣ ਤੇ ਜ਼ਰੂਰ ਦੱਸੋ ਸਾਡੇ ਨਾਲ ਸਾਂਝੇ ਜ਼ਰੂਰ ਕਰਿਓ ਅੱਛਾ ਫਿਰ ਉਹ ਪਤੰਗ ਦੇ ਵਿੱਚ ਦੁਲਾਵਾਂ ਪਾਈ ਦੀਆਂ ਹੁੰਦੀਆਂ ਸੀਗੀਆਂ ਪਹਿਲਾਂ ਲੈ ਕੇ ਤੇ ਉਹ ਦੁਲਾਵਾਂ ਲੈ ਕੇ ਫਿਰ ਉਹਦੇ ਨਾਲ ਡੋਰ ਬੰਨ ਦੇਣੀ ਤੇ ਫਿਰ ਇੱਕ ਜਣੇ ਨੇ ਦੂਰ ਜੇ ਜਾ ਕੇ ਕੰਨੀ ਦੇਣੀ ਪਤੰਗ ਨੂੰ ਉੱਪਰ ਕਰਕੇ ਤੇ ਦੂਜੇ ਨੇ ਤੁਣਕੇ ਜੇ ਮਾਰ ਕੇ ਤੇ ਢਿੱਲ ਜਿਹੀ ਦੇ ਕੇ ਫਿਰ ਪਤੰਗ ਚੜਾ ਦੇਣੀ ਤੇ ਮਾਂਜੇ ਵੀ ਲਾਈ ਦੇ ਹੁੰਦੇ ਸੀਗੇ ਤੇ ਚਰਖੜੀਆਂ ਤੇ ਡੋਰ ਲਪੇਟ ਕੇ ਕੋਠਿਆਂ ਤੇ ਚੜ ਕੇ ਪਤੰਗ ਉਡਾਉਣੇ ਪੇਚੇ ਪੈਣੇ ਤੇ ਪਤੰਗ ਲੁੱਟਣ ਫਿਰ ਕੋਠਿਆਂ ਤੇ ਗਲੀਆਂ ਦੇ ਵਿੱਚ ਪਤਾ ਨੀ ਕਿੱਧਰੋਂ ਕਿੱਧਰ ਹੀ ਹੋ ਜਾਈਦਾ ਹੁੰਦਾ ਸੀਗਾ ਪਤੰਗ ਲੁੱਟਣ ਦੇ ਲਈ ਛਾਲਾ ਮਾਰਦੇ ਤੇ ਬਸੰਤ ਦੇ ਦਿਨਾਂ ਦੇ ਵਿੱਚ ਤਾਂ ਜੀ ਭਾਰਤ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਗੱਲ ਕਰੀਏ ਤੇ ਇਹਨਾਂ ਦਿਨਾਂ ਦੇ ਵਿੱਚ ਅਸਮਾਨ ਜਿਹੜੀ ਉਹ ਪਤੰਗਾਂ ਨਾਲ ਭਰੀ ਹੁੰਦੀ ਸੀ ਸੋ ਆਸਟ੍ਰੇਲੀਆ ਆ ਕੇ ਬਹੁਤ ਕੁਝ ਬਦਲ ਗਿਆ ਜੀ। ਬਾਕੀ ਦੇਖੋ ਅਮੇਰਿਕਾ ਕੈਨੇਡਾ ਦੇ ਵਿੱਚ ਇਹ ਗੱਲ ਹੈ ਕਿ ਜਦੋਂ ਬਸੰਤ ਹੁੰਦੀ ਹੈ ਉਦੋਂ ਹੀ ਉਧਰ ਵੀ ਬਸੰਤ ਚੜ੍ਹਦੀ ਹੈ, ਪਰ ਇੱਥੇ ਸਾਰਾ ਕੁਝ ਉਲਟ ਹੈ ਜੀ। ਲੋਹੜੀ ਦੇ ਦਿਨਾਂ ਦੇ ਵਿੱਚ ਇੱਥੇ ਚੰਗੀ ਗਰਮੀ ਹੁੰਦੀ ਹੈ ਤੇ ਜਦੋਂ ਛਬੀਲਾਂ ਲੱਗਦੀਆਂ ਪੰਜਾਬ ਦੇ ਵਿੱਚ ਤੇ ਇੱਥੇ ਬੜੀ ਹੱਡ ਚੀਰਵੀਂ ਠੰਡ ਹੁੰਦੀ ਹੈ ਉਦੋਂ, ਤੇ ਜਦੋਂ ਬਸੰਤ ਹੁੰਦੀ ਹੈ ਆਪਣੇ ਪੰਜਾਬ ਦੇ ਵਿੱਚ ਤੇ ਉਦੋਂ ਇੱਥੇ ਪੱਤੇ ਝੜ ਰਹੇ ਹੁੰਦੇ ਆ, ਤੇ ਅੱਜ ਕੱਲ ਇੱਧਰ ਬਹਾਰ ਹੈ ਤੇ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਜਿਹੜੇ ਦਰਖਤਾਂ ਦੇ ਪੱਤੇ ਝੜਦੇ ਹੋਣੇ ਆ ਉਧਰ ਪੱਤਝੜ ਸ਼ੁਰੂ ਹੋਣ ਵਾਲੀ ਹੈ। ਸੋ ਪਰ ਕੋਈ ਗੱਲ ਨੀ ਜੀ, ਕੋਈ ਕਿੰਨਾ ਵਿਖਰੇਵਾ ਹੋਵੇ ਜਿੰਨਾ ਮਰਜ਼ੀ ਵੱਖਰੇ ਹੋਈਏ, ਪਰ ਦਿਲ ਜਿਹੜਾ ਉਹ ਪੰਜਾਬੀ ਹੈ ਤੇ ਜਜ਼ਬਾ ਪੰਜਾਬੀ ਹੈ। ਸੋ ਉਹਨਾਂ ਯਾਦਾਂ ਨੂੰ ਯਾਦ ਕਰਕੇ ਅਸੀਂ ਉਹ ਗੱਲ ਉੱਥੇ ਦੀ ਉੱਥੇ ਲੈ ਆਈ ਦੀ ਹੈ ਤੇ ਅੱਜ ਇਸੇ ਲਈ ਜਿਹੜਾ ਬੇਸ਼ੱਕ ਪੰਜਾਬ ਦੇ ਵਿੱਚ ਬਸੰਤ ਨਹੀਂ ਹੈ ਪਰ ਆਸਟ੍ਰੇਲੀਆ ਦੀ ਬਸੰਤ ਨੂੰ ਦੇਖ ਕੇ ਅਸੀਂ ਪੰਜਾਬ ਦੀ ਬਸੰਤ ਨੂੰ ਯਾਦ ਕਰਨਾ ਤੇ ਉਹ ਗੱਲਾਂ ਵੀ ਚੇਤੇ ਕਰਨੀਆਂ। ਸੋ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਰਿਆਂ ਨੇ ਇਸੇ ਤਰ੍ਹਾਂ ਸਾਂਝ ਬਣਾਈ ਰੱਖਣੀ ਹੈ ਤੇ ਸਾਡੇ ਕੋਲ ਤੁਹਾਡੀਆਂ ਫਰਮਾਇਸ਼ਾਂ ਪਹੁੰਚ ਚੁੱਕੀਆਂ ਜੀ ਤੇ ਉਹ ਗੀਤ ਸੰਗੀਤ ਵੀ ਸੁਣਨਾ ਹੈ। ਸੁਣਦੇ ਹਾਂ ਜੀ ਇਹ ਪਿਆਰਾ ਜਿਹਾ ਗੀਤ ਤੇ ਉਸ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਫੇਰ ਹਾਜ਼ਰ ਹੁੰਦੇ ਹਾਂ।
ਹਰ ਪ੍ਰੋਗਰਾਮ ਦੀ ਜਾਣਕਾਰੀ, ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ, ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਰੇਡੀਓ ਦੀਆਂ ਖੂਬਸੂਰਤ ਲਹਿਰਾਂ ਤੁਹਾਡੇ ਤੱਕ ਪੁੱਜਦਾ ਕਰਨ ਲਈ ਸਾਨੂੰ ਨਿੱਘਾ ਸਹਿਯੋਗ ਦੇ ਰਹੇ ਨੇ। ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ, ਸਿਟੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ਈਸੀਟੀ ਆਟੋਮੋਟਿਵ ਕੈਨਬਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ।
ਕਵਿਤਾ ਦੁਖਾਂਤ ਵੀ ਹੈ ਸਾਜ ਵਰਗੀ ਤੇ ਮੈਂ ਜੰਮਦਾ ਹੀ ਮੁੱਢੋਂ ਕਰਜ਼ਾਈ ਸ਼ਿਵ ਦੀ ਕਿਤਾਬ ਵਰਗੀ ਤੇ ਮੈਂ ਪਾਸ਼ ਦੀਆਂ ਗੱਲਾਂ ਦਾ ਸ਼ੁਦਾਈ
ਜੀ ਪ੍ਰੋਗਰਾਮ ਚੱਲ ਰਿਹਾ ਹੈ ਲਹਿਰਾਂ ਤੇ ਲਹਿਰਾਂ ਦੇ ਵਿੱਚ ਵਕਤ ਹੋ ਗਿਆ ਜੀ ਇਸ ਵੇਲੇ ਬਰਾੜ ਸਾਹਿਬ ਦੇ ਨਾਲ ਖਬਰਾਂ ਵੱਲ ਝਾਤ ਮਾਰਨ ਦਾ ਸੋ ਬਰਾੜ ਸਾਹਿਬ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਇਸ ਵੇਲੇ ਸੋ ਉਹਨਾਂ ਦਾ ਸਵਾਗਤ ਕਰਦੀ ਹਾਂ ਬਹੁਤ ਬਹੁਤ ਸਵਾਗਤ ਹੈ ਬਰਾੜ ਸਾਹਿਬ ਪ੍ਰੋਗਰਾਮ ਦੇ ਵਿੱਚ ਤੁਹਾਡਾ
ਬਹੁਤ ਮਿਹਰਬਾਨੀ ਸੁਖਪ੍ਰੀਤ ਜੀ ਤੇ ਸਾਰੇ ਹਰਮਨ ਰੇਡੀਓ ਸੁਣ ਵਾਲੇ ਲਿਸਨਰਸ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ ਤੇ ਉਮੀਦ ਕਰਦੇ ਹਾਂ ਜੀ ਜਿਹੜਾ ਪ੍ਰੋਗਰਾਮ ਦਾ ਆਨੰਦ ਆ ਉਠਾ ਰਹੇ ਹੋਣੇ ਆ ਤੇ ਥੋੜੀ ਜੀ ਮੈਂ ਪਹਿਲਾਂ ਫੀਡਬੈਕ ਤੋਂ ਗੱਲ ਸ਼ੁਰੂ ਕਰਦਾ ਜੀ ਸਰੋਤੇ ਫੀਡਬੈਕ ਦਿੰਦੇ ਆ ਜਦੋਂ ਤੇ ਉਦੋਂ ਅਹਿਸਾਸ ਵੀ ਹੁੰਦਾ ਵੀ ਉਹ ਕਿੰਨੀ ਬਰੀਕੀ ਨਾਲ ਸੁਣਦੇ ਆ ਸੋ ਕੁਝ ਇੱਕ ਸ਼ਬਦਾਵਲੀ ਤੇ ਉੱਤੇ ਫੀਡਬੈਕ ਆਈ ਸੀ ਵੀ ਥੋੜੇ ਜੇ ਤੁਸੀਂ ਇੰਗਲਿਸ਼ ਦੇ ਸ਼ਬਦ ਬਹੁਤ ਵਰਤਦੇ ਹੋ ਥੋੜਾ ਜਿਹਾ ਘਟਾਓ ਇਹਨਾਂ ਨੂੰ ਕਿਉਂਕਿ ਫੇਰ ਉਹ ਹੁੰਦਾ ਅਸਰ ਪੈਂਦਾ ਵੈਸੇ ਤਾਂ ਉਸ ਦਿਨ ਪਾਤਰ ਸਾਹਿਬ ਨੇ ਵੀ ਬੜੀ ਵਧੀਆ ਇੱਕ ਕਵਿਤਾ ਸੁਣਾਈ ਸੀਗੀ ਸ਼ਬਦਾਂ ਦੇ ਉੱਤੇ ਪਾਤਰ ਸਾਹਿਬ ਦੀ ਬਹੁਤ ਗਜਬ ਦੀ ਕਵਿਤਾ ਇੱਕ ਤੇ ਮੈਂ ਸਭ ਨੂੰ ਸਿਫਾਰਿਸ਼ ਕਰੂੰਗਾ ਜਰੂਰ ਪੜਿਓ ਪਰ ਕੀ ਕਰੀਏ ਜੀ ਕੁਝ ਇੱਕ ਚੀਜ਼ਾਂ ਨਾ ਉਹ ਹਿੱਸਾ ਬਣ ਜਾਂਦੀਆਂ ਭਾਸ਼ਾ ਦਾ ਤੇ ਉਹ ਸਾਨੂੰ ਕਹਿਣੀਆਂ ਪੈਂਦੀਆਂ ਜਿਵੇਂ 2500 ਦੇ ਕਰੀਬ ਸ਼ਬਦ ਆ ਜਿਹੜੇ ਭਾਸ਼ਾ ਦੇ ਅੰਗਰੇਜ਼ੀ ਭਾਸ਼ਾ ਦੇ ਤੇ ਪੰਜਾਬੀ ਭਾਸ਼ਾ ਦੇ ਇੱਕ ਵਿੱਚ ਇੱਕ ਦੂਜੇ ਵਿੱਚ ਰਲ ਚੁੱਕੇ ਆ ਤੇ ਉਹ ਸ਼ਬਦਾਂ ਦੀ ਬਹੁਤ ਵੱਡੀ ਬਹੁਤਾਤ ਆ ਜੇ ਦੇਖਿਆ ਜਾਵੇ ਤਾਂ ਇਹਨੂੰ ਤੁਸੀਂ ਹੁਣ ਰਿਮੂਵ ਵੀ ਨੀ ਕਰ ਸਕਦੇ ਜਿਵੇਂ ਹੁਣ ਦੇਖੋ ਮੈਂ ਮਿਟਾ ਨੀ ਸਕਦੇ ਕਹਿਣਾ ਰਿਮੂਵ ਕਰਨਾ ਕਹਿਣਾ ਜਾਂ ਲਿਸਨਰ ਕਹਿਣਾ ਸਰੋਤਿਆਂ ਦੀ ਥਾਂ ਤੇ ਸੋ ਬਿਲਕੁਲ ਤੁਹਾਡੀ ਫੀਡਬੈਕ ਜਾਇਜ਼ ਆ ਜੀ ਤੇ ਇਸ ਫੀਡਬੈਕ ਤੇ ਅਸੀਂ ਕੰਮ ਕਰਦੇ ਆ ਵੈਸੇ ਮੈਂ ਆਪਦੇ ਨਾ ਆਰਟੀਕਲ ਤਾਂ ਪਿਛਲੇ ਸੱਤ ਕੁ ਸਾਲਾਂ ਤੋਂ ਸ਼ੁਰੂ ਕੀਤੀ ਹੋਈ ਹੈ ਸੱਤ ਕੁ ਸਾਲ ਪਹਿਲਾਂ ਇੱਕ ਅਹਿਮਦੀਏ ਭਾਈਚਾਰਾ ਪਾਕਿਸਤਾਨ ਤੋਂ ਇੱਕ ਨੌਜਵਾਨ ਸੀਗਾ ਜੀ ਤੇ ਉਹ ਕਾਫੀ ਪੰਜਾਬੀ ਨੂੰ ਪਿਆਰ ਕਰਦਾ ਖਾਸ ਕਰਕੇ ਗੁਰਮੁਖੀ ਨੂੰ ਪਿਆਰ ਕਰਦਾ ਤੇ ਉਹਨੇ ਮੈਨੂੰ ਦੋ ਤਿੰਨ ਵਾਰੀ ਟੋਕਿਆ ਤੇ ਕਹਿੰਦਾ ਜੀ ਤੁਹਾਡੇ ਆਰਟੀਕਲ ਦੇ ਵਿੱਚ ਜੇ ਇੱਕ ਪੇਜ ਦਾ ਆਰਟੀਕਲ ਆ ਤਾਂ ਉਹ ਚ 20 ਦੇ ਕਰੀਬ ਹਿੰਦੀ ਪੰਜਾਬੀ ਜਾਂ ਅੰਗਰੇਜ਼ੀ ਦੇ ਸ਼ਬਦ ਆ ਜਾਂਦੇ ਆ ਤਾਂ ਉਹ ਮੈਨੂੰ ਮੈਂ ਉਹਨੂੰ ਹੈਰਾਨ ਹੋਇਆ ਮੈਂ ਕਿਹਾ ਵੀ ਅੰਗਰੇਜ਼ੀ ਦੇ ਸ਼ਬਦ ਤਾਂ ਮੈਂ ਮੰਨ ਸਕਦਾ ਵੀ ਆ ਜਾਂਦੇ ਆ ਪਰ ਹਿੰਦੀ ਦੇ ਸ਼ਬਦਾਂ ਤੋਂ ਮੈਂ ਹਜੇ ਤੱਕ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਹਿੰਦੀ ਦਾ ਸ਼ਬਦ ਤਾਂ ਨਹੀਂ ਐ ਵਰਤਿਆ ਜਾ ਸਕਦਾ ਉਹ ਤਾਂ ਹਮਕੋ ਤੁਮਕੋ ਹੋ ਜੂਗੀ ਪਤਾ ਹੀ ਲੱਗ ਜਾਂਦਾ ਨਾ ਪੰਜਾਬੀ ਚ ਉਹਨੇ ਫਿਰ ਮੈਨੂੰ ਕਈ ਸ਼ਬਦ ਹਿੰਦੀ ਦੇ ਵੀ ਦੱਸੇ ਜਿਨ੍ਹਾਂ ਚ ਪਰਿਵਾਰ ਸ਼ਬਦ ਦੀ ਵੀ ਗੱਲ ਆਈ ਕਹਿੰਦਾ ਟੱਬਰ ਹੁੰਦਾ ਪੰਜਾਬੀ ਚ ਤਾਂ ਟੱਬਰ ਲਿਖਿਆ ਕਰੋ ਤੇ ਇਹ ਜਿਹੀਆਂ ਗੱਲਾਂ ਕਈ ਵਾਰੀ ਹੋ ਜਾਂਦੀਆਂ ਪਰ ਕੋਸ਼ਿਸ਼ ਆ ਜੀ ਅਸੀਂ ਵੀ ਇਸ ਰੇਡੀਓ ਦੇ ਉੱਤੇ ਵੀ ਇਸ ਚੀਜ਼ ਨੂੰ ਲਾਗੂ ਕਰੀਏ ਵੀ ਕਿਉਂਕਿ ਜਿਹੜਾ ਲੇਖ ਲਿਖਣਾ ਕੋਈ ਉਹਦਾ ਤਾਂ ਅਸੀਂ ਬਾਅਦ ਚ ਇੱਕ ਸਕਰੀਨਿੰਗ ਕਰ ਲੈਂਦੇ ਹਾਂ ਲੇਖ ਦੀ ਤਾਂ ਲੇਖ ਲਿਖਣ ਤੋਂ ਬਾਅਦ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਉਹਦੇ ਉੱਤੇ ਅਸੀਂ ਇੱਕ ਝਾਤ ਮਾਰੀਏ ਤੇ ਉਹਦੇ ਚੋਂ ਇਹੋ ਜਿਹੀਆਂ ਚੀਜ਼ਾਂ ਸਾਰੀਆਂ ਕੱਢ ਦਈਏ ਜਿਹੜੀਆਂ ਕਿ ਗੈਰ ਹੋਣ ਸਾਡੀ ਬੋਲੀ ਤੋਂ ਗੈਰ ਹੋਣ ਪਰ ਬੋਲਦੇ ਦੌਰਾਨ ਰੇਡੀਓ ਤੇ ਜਿਹੜੀ ਗੱਲ ਨਿਕਲ ਗਈ ਜੀ ਉਹ ਫਿਰ ਬਾਅਦ ਚ ਵਾਪਸ ਨਹੀਂ ਆਉਂਦੀ ਤੇ ਉਹ ਮਾਫ਼ੀ ਚਾਹੁੰਦੇ ਹਾਂ ਇੱਕ ਤਾਂ ਇਹ ਫੀਡਬੈਕ ਸੀ ਇੱਕ ਦੂਜੀ ਹੋਰ ਫੀਡਬੈਕ ਸਾਡੇ ਸੱਜਣ ਮਿੱਤਰ ਨੇ ਦਿੱਤੀ ਸੀਗੀ ਉਹ ਖਾਸ ਕਰਕੇ ਅਮਨਦੀਪ ਸਿੰਘ ਸਿੱਧੂ ਹੋਰਾਂ ਲਈ ਸੀ ਉਹ ਮੈਂ ਉਹਨਾਂ ਨੂੰ ਫਾਈਲ ਫਾਰਵਰਡ ਕਰੂੰਗਾ ਉਹ ਕਈ ਵਾਰੀ ਉਹ ਅਸਲ ਚ ਮੈਨੂੰ ਨੀ ਇਹ ਚੀਜ਼ ਮਹਿਸੂਸ ਹੋਈ ਨਾ ਕਿਤੇ ਹੋਈ ਹੈ ਨਾ ਮੈਨੂੰ ਲੱਗਦਾ ਹੋਵੇ ਕਿਉਂਕਿ ਸਾਡਾ ਸਾਡਾ ਇੱਕ ਹੋਰ ਰੁਝਾਨ ਜਿਹਾ ਬਣਿਆ ਹੋਇਆ ਸਾਨੂੰ ਲੱਗਦਾ ਵੀ ਅਸੀਂ ਜੇ ਗੱਲਬਾਤ ਕਰਦੇ ਹਾਂ ਤਾਂ ਅਸੀਂ ਇੱਕ ਦੂਜੇ ਨੂੰ ਕਿਤੇ ਟੋਕ ਸਕਦੇ ਹਾਂ ਕਿਤੇ ਰੋਕ ਸਕਦੇ ਹਾਂ ਕਿਉਂਕਿ ਸਾਡੀਆਂ ਭਾਵਨਾਵਾਂ ਦਾ ਸਾਨੂੰ ਪਤਾ ਵੀ ਸਾਡੀਆਂ ਭਾਵਨਾਵਾਂ ਕੀ ਆ ਰੋਕਣ ਟੋਕਣ ਦੇ ਵਿੱਚ ਤੇ ਜਾਂ ਕਈ ਵਾਰੀ ਅਸੀਂ ਕੋਈ ਗੱਲ ਐਕਸਾਈਟਮੈਂਟ ਦੇ ਵਿੱਚ ਸੁਣਾ ਰਹੇ ਹੁੰਦੇ ਹਾਂ ਤੇ ਮੈਨੂੰ ਵਿਚਾਲੇ ਕੱਟ ਗੱਲ ਕੱਟ ਦਿੰਦਾ ਅਮਨ ਮੇਰੀ ਗੱਲ ਕੱਟ ਦਿੰਦਾ ਉਹ ਇੱਕ ਨੋਰਮਲ ਵਰਤਾਰਾ ਇੱਕ ਦੋ ਜਦੋਂ ਦੋ ਚਾਰ ਦੋਸਤ ਬੈਠ ਕੇ ਗੱਲਬਾਤ ਕਰਦੇ ਆ ਤੇ ਉਦੋਂ ਨੋਰਮਲ ਵਰਤਾਰੇ ਚ ਕਈ ਵਾਰੀ ਐਕਸਾਈਟਮੈਂਟ ਹੋ ਜਾਂਦੀ ਆ ਪਰ ਸਾਡੇ ਸੱਜਣ ਮਿੱਤਰ ਨੇ ਥੋੜਾ ਜਿਹਾ ਉਸ ਦੇ ਉੱਤੇ ਇਤਰਾਜ਼ ਜਤਾਇਆ ਉਹ ਕਹਿੰਦੇ ਵੀ ਸਾਨੂੰ ਲੱਗਿਆ ਵੀ ਜ਼ਿਆਦਾ ਟੋਕਾ ਟੋਕੀ ਹੁੰਦੀ ਹੈ ਏਦਾਂ ਨੀ ਹੋਣੀ ਚਾਹੀਦੀ ਮੈਂ ਕਿਹਾ ਕੋਈ ਗੱਲ ਨੀ ਜੀ ਏਡੀ ਗੱਲ ਨੀ ਅਸੀਂ ਸਾਨੂੰ ਬਹੁਤ ਚੰਗਾ ਲੱਗਦਾ ਜਦੋਂ ਤੁਸੀਂ ਇਹੋ ਜਿਹੇ ਸੁਧਾਰ ਬਾਰੇ ਦੱਸਦੇ ਹੋ ਨਾ ਤਾਂ ਅਸੀਂ ਉਹ ਜ਼ਰੂਰ ਉਹਦੇ ਤੇ ਅਮਲ ਕਰਾਂਗੇ ਤੇ ਮੈਂ ਕਿਹਾ ਮੈਂ ਤੁਹਾਡੀ ਉਹ ਸੰਬੰਧਤ ਜਿਹੜੀ ਉਹਨਾਂ ਨੇ ਆਡੀਓ ਬਣਾ ਕੇ ਭੇਜੀ ਆ ਮੈਂ ਜ਼ਰੂਰ ਮੈਂ ਅਮਨਦੀਪ ਨਾਲ ਸਾਂਝੀ ਕਰਦਾ ਤੇ ਕੋਈ ਚੱਕਰ ਨੀ ਅੱਗੇ ਤੋਂ ਕੋਸ਼ਿਸ਼ ਕਰਾਂਗੇ ਪਰ ਜਦੋਂ ਕੋਈ ਡਿਬੇਟ ਹੁੰਦਾ ਜਾਂ ਕੋਈ ਵਾਰਤਾਲਾਪ ਹੁੰਦਾ ਉੱਥੇ ਇੱਕ ਦੂਜੇ ਜੇਕਰ ਜਿਹੜੀ ਕ੍ਰੋਸਿੰਗ ਹੋ ਜਾਂਦੀ ਆ ਪਰ ਫਿਰ ਵੀ ਕਈ ਵਾਰੀ ਮੈਂ ਸਮਝਦਾ ਤੁਹਾਡੀਆਂ ਭਾਵਨਾਵਾਂ, ਤੁਸੀਂ ਕਿਸ ਐਂਗਲ ਤੋਂ ਕਹਿਣੇ ਹੋ, ਤੁਸੀਂ ਤੁਹਾਡਾ ਮਤਲਬ ਹੁੰਦਾ, ਸਰੋਤਿਆਂ ਦੀ ਕੋਸ਼ਿਸ਼ ਹੁੰਦੀ ਆ ਵੀ ਕੋਈ ਵੀ ਗੱਲ ਹੁੰਦੀ ਆ ਉਹ ਕੰਪਲੀਟ ਹੋਵੇ ਤਾਂ ਸੁਣੀ ਜਾਵੇ, ਤੇ ਉਦੋਂ ਬਾਅਦ ਉਹਦੇ ਵਿੱਚ ਗੱਲ ਕੀਤੀ ਜਾਵੇ ਤਾਂ ਜ਼ਿਆਦਾ ਬਿਹਤਰ ਰਹੂਗੀ। ਸੋ ਇਹ ਵੀ ਜ਼ਰੂਰ ਬਹੁਤ ਵਧੀਆ ਸੁਝਾਅ ਤੇ ਵਧੀਆ ਢੰਗ ਨਾਲ ਤੇ ਮਾਣ ਨਾਲ ਤੁਸੀਂ ਆਪਦੀ ਹਿੱਕ ਠੋਕ ਕੇ ਆ ਸਾਡੇ ਤੇ, ਜਿਹੜਾ ਤੁਸੀਂ ਆਪਦਾ ਹੱਕ ਰੱਖਦੇ ਹੋ, ਹੱਕ ਜਿਤਾ ਕੇ ਸਾਨੂੰ ਦਿੰਦੇ ਹੋ, ਤਾਂ ਸਾਨੂੰ ਬੜੀ ਖੁਸ਼ੀ ਹੁੰਦੀ ਆ ਵੀ ਤੁਸੀਂ ਸਾਨੂੰ ਇਸ ਢੰਗ ਦੇ ਢੰਗ ਨਾਲ ਸਾਨੂੰ ਟ੍ਰੀਟ ਕਰਦੇ ਹੋ, ਸਾਨੂੰ ਵਧੀਆ ਲੱਗਦਾ ਸਾਨੂੰ ਤੁਹਾਡੇ ਇਸ ਜਿਹੜੀ ਵਰਤਾਰੇ ਦਾ, ਉਹੀ ਹੈਗਾ ਨਾ ਟ੍ਰੀਟ ਤੇ ਹੁਣ ਵਰਤਾਰਾ ਮਸਾਂ ਨਿਕਲਿਆ ਸ਼ਬਦ ਮੂੰਹ ਚੋਂ ਤੇ ਹਾਂ ਚਲੋ ਇਹੋ ਜਿਹਾ ਵਰਤਾਰਾ ਜਾਰੀ ਰੱਖੋ ਜੀ ਸਾਡੇ ਨਾਲ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਸੁਧਾਰ ਫੇਰ ਹੀ ਹੋਊਗਾ।
ਬਿਲਕੁਲ ਬਰਾੜ ਸਾਹਿਬ, ਤੇ ਬਾਕੀ ਗੱਲ ਕਹੀਏ ਅਸੀਂ ਵੀ ਅੱਗੇ ਕਹੀਦਾ ਕਿ ਇਹ ਹੁਣ ਮੈਂ ਪਰਿਵਾਰ ਨੀ ਕਹਿਣਾ, ਹਰਮਨ ਪਰਿਵਾਰ ਇੱਕ ਕਹਿ ਲੋ ਕਿ ਟੱਬਰ ਹੀ ਹੁੰਦਾ ਸਾਨੂੰ ਹਮੇਸ਼ਾ, ਇੱਦਾਂ ਹੀ ਲੱਗਦਾ ਕਿ ਅਸੀਂ ਇੱਕ ਘਰ ਦੇ ਵਿੱਚ ਬੈਠ ਕੇ ਆਪਣਿਆਂ ਦੇ ਨਾਲ ਗੱਲਬਾਤ ਕਰ ਰਹੇ ਹਾਂ, ਔਰ ਜੋ ਉਹਨਾਂ ਦੇ ਵਿਚਾਰ ਹੁੰਦੇ ਆ, ਸੁਝਾਅ ਹੁੰਦੇ ਆ, ਉਹ ਵੀ ਸਿਰ ਮੱਥੇ ਹੁੰਦੇ ਆ, ਔਰ ਸਾਡੇ ਔਰ ਉਹ ਕਦੀ ਸਾਨੂੰ ਘੂਰੀ ਵੀ ਵੱਟਦੇ ਆ ਤੇ ਕਦੀ ਸਾਡੇ ਤੇ ਪਿਆਰ ਵੀ ਲਟਾਉਂਦੇ ਆ, ਇਹ ਸਾਡੇ ਜਿਹੜੇ ਸਾਰੇ ਸਰੋਤੇ ਆ ਉਹਨਾਂ ਦੀ ਖੂਬੀ ਹੈਗੀ ਆ ਜੀ, ਤੇ ਏਦਾਂ ਹੀ ਅੱਗੇ ਵੀ ਇਹ ਸਾਡਾ ਸਾਥ ਦਿੰਦੇ ਰਹਿਣਗੇ, ਇਹ ਉਮੀਦ ਕਰਦੇ ਆ ਬਰਾੜ ਸਾਹਿਬ
ਜੀ। ਜੀ ਬਿਲਕੁਲ
ਜੀ ਬਰਾੜ ਸਾਹਿਬ, ਤੇ ਅੱਜ ਦੀਆਂ ਖਬਰਾਂ ਵੱਲ ਰੁਖ ਕਰੀਏ ਤੇ ਜਿਹੜੀ ਇੱਕ ਖਬਰ ਮੇਨ ਆ ਰਹੀ ਹੈ ਉਹਦੇ ਵਿੱਚ ਇਹ ਹੈ ਜੀ ਕਿ ਵੱਖਵਾਦੀਆਂ ਤੋਂ ਜਿਹੜੀਆਂ ਸਹੂਲਤਾਂ ਆ ਉਹ ਖੋਈਆਂ ਜਾਣਗੀਆਂ, ਇਹ ਗੱਲਬਾਤ ਚੱਲ ਰਹੀ ਹੈ ਜੀ। ਕਹਿੰਦੇ ਕਿ ਭਾਰਤ ਦੇ ਪੈਸੇ ਤੇ ਐਸ਼ਾਂ ਮੌਜਾਂ ਕਰਨ ਵਾਲੇ, ਭਾਰਤ ਨੂੰ ਹੀ ਤੋੜਨ ਦੀਆਂ ਗੱਲਾਂ ਕਰਨ ਵਾਲੇ ਵੱਖਵਾਦੀ ਨੇਤਾਵਾਂ ਤੋਂ ਦੇ ਖਿਲਾਫ ਜਿਹੜੀ ਸਰਕਾਰ ਆ ਉਹ ਸਖ਼ਤ ਰਵੱਈਆ ਅਪਣਾਉਣ ਦੇ ਹੱਕ ਵਿੱਚ ਉਤਰੀ ਹੋਈ ਹੈ, ਸੋ ਇਹਦੇ ਬਾਰੇ ਤੁਸੀਂ ਸਰੋਤਿਆਂ ਨੂੰ ਦੱਸੋ।
ਦੇਖੋ ਜੀ, ਪਹਿਲਾਂ ਤਾਂ ਵੱਖਵਾਦ ਦੀ ਗੱਲ ਤੇ ਗੱਲ ਕਰੀਏ ਵੀ ਵੱਖਵਾਦ ਕੀ ਆ। ਵੱਖਵਾਦ ਆਪਦਾ ਦੱਸ ਹੀ ਰਿਹਾ ਵੀ ਕਿਸੇ ਨਾਲ ਲਾ ਕੇ ਨਾ ਖਾਣਾ, ਕਿਸੇ ਨਾਲ ਰਲ ਕੇ ਨਾ ਬਹਿਣਾ, ਤੇ ਆਪਣੀ ਹੀ ਹੋਂਦ ਨੂੰ ਵੱਡੀ ਕਹਿਣਾ ਤੇ ਆਪਣੇ ਆਪ ਨੂੰ ਇਹ ਦਰਸਾਉਣਾ, ਤੇ ਉਹਦੇ ਲਈ ਇਮੋਸ਼ਨਲ ਗੱਲਾਂ ਸਾਹਮਣੇ ਲੈ ਕੇ ਆਉਣੀਆਂ, ਜਜ਼ਬਾਤੀ ਗੱਲਾਂ ਸਾਹਮਣੇ ਲੈ ਕੇ ਆਉਣੀਆਂ ਵੀ ਅਸੀਂ ਤਾਂ ਵੱਖ ਹੋਣਾ ਚਾਹੁੰਦੇ ਹਾਂ ਜਾਂ ਤਾਂ ਵੱਖਵਾਦ ਦੀ ਨੀਤੀ ਬਣਾਉਣੇ ਆ, ਕਿਉਂਕਿ ਸਾਡਾ ਜਿਹੜਾ ਸਹੀ ਢੰਗ ਨਾਲ ਜਿਹੜੀ ਵਿਚਰਲੇਵਾਂ ਨਹੀਂ ਕੀਤਾ ਜਾ ਰਿਹਾ, ਸਾਨੂੰ ਸਹੀ ਢੰਗ ਨਾਲ ਜਿਹੜਾ ਮਿਲਣਾ ਚਾਹੀਦਾ ਉਹ ਹੱਕ ਨਹੀਂ ਮਿਲ ਰਿਹਾ। ਸੋ ਇਹ ਵੱਖਵਾਦ ਦੀਆਂ ਜਿਹੜੀਆਂ ਗੱਲਾਂ ਇਹ ਜ਼ਿਆਦਾਤਰ ਜਿਹੜਾ ਮੇਨ ਤਾਂ ਜੰਮੂ ਕਸ਼ਮੀਰ ਦੀ ਹੀ ਗੱਲ ਆਉਂਦੀ ਆ, ਉੱਥੇ ਹੀ ਇਹ ਜਿਹੀਆਂ ਜਿਹੜੀਆਂ ਜਥੇਬੰਦੀਆਂ ਬਣੀਆਂ ਜਿਨ੍ਹਾਂ ਦਾ ਨਾਂ ਵੱਖਵਾਦੀ ਪਿਆ, ਤੇ ਕਿਉਂਕਿ ਉਹਨਾਂ ਭਾਵੇਂ ਉਹਨਾਂ ਦੇ ਕੰਮ ਅੱਤਵਾਦੀਆਂ ਵਾਲੇ ਵੀ ਆ ਵਿੱਚ, ਪਰ ਉਹ ਅੱਤਵਾਦੀ ਨਹੀਂ ਕਹਿਣ ਦਿੰਦੇ, ਕਹਿੰਦੇ ਉਹ ਅਸੀਂ ਨਹੀਂ ਕਰਦੇ, ਅਸੀਂ ਵੱਖਵਾਦੀ ਆ, ਉਹਨਾਂ ਨੇ ਆਪਣੇ ਆਪ ਨੂੰ ਇਹ ਨਾਂ ਲਿਆ। ਕੁਝ ਇੱਕ ਇੱਧਰ ਪੂਰਬੀ ਰਾਜਾਂ ਦੇ ਵਿੱਚ ਵੀ ਵੱਖਵਾਦੀ ਜਿਹੜੇ ਖੜੇ ਹੋਏ ਆ, ਪਰ ਇਹ ਅੱਜ ਦੀ ਜਿਹੜੀ ਗੱਲ ਆ ਉਹ ਗ੍ਰਹਿ ਮੰਤਰੀ ਨੇ ਜਿਹੜਾ ਵੱਖਵਾਦੀਆਂ ਦੇ ਉੱਤੇ ਚੂੜੀ ਕਸੀ ਆ ਉਹ ਜੰਮੂ ਕਸ਼ਮੀਰ ਦੇ ਉੱਤੇ ਆ, ਕਿਉਂਕਿ ਤੁਸੀਂ ਦੇਖਿਆ ਹੋਣਾ ਪਿਛਲੇ ਤਕਰੀਬਨ 2 ਮਹੀਨੇ ਹੋ ਗਏ ਜੀ ਜੰਮੂ ਕਸ਼ਮੀਰ ਦੇ ਹਾਲਾਤਾਂ ਦੇ ਉੱਤੇ ਕੀ ਕੁਝ ਨਹੀਂ ਹੋ ਰਿਹਾ, ਤਾਂ ਉਸ ਦੇ ਵਿੱਚ ਜਿਹੜੇ ਵੱਖਵਾਦੀ ਲੋਕ ਆ ਉਹ ਵੱਖਵਾਦੀ ਲੋਕਾਂ ਦੀ ਸਭ ਤੋਂ ਵੱਡੀ ਗੱਲ ਇਹ ਆ ਜਾਂਦੀ ਆ ਵੀ ਉਹ ਖਾਂਦੇ ਸਰਕਾਰ ਦਾ ਤੇ ਨਜ਼ਲਾ ਜਿਹੜਾ ਉਹ ਵੀ ਸਰਕਾਰ ਦੇ ਉੱਤੇ ਸਿੱਟਦੇ ਆ। ਸੋ ਇਹ ਇੱਕ ਵੱਡੀ ਜਿਹੜੀ ਸਮੱਸਿਆ ਨੂੰ ਮੂਹਰੇ ਰੱਖਦੇ ਹੋਏ ਤੇ ਇਹ ਚੀਜ਼ ਦੇ ਉੱਤੇ ਸਰਕਾਰ ਨੇ ਨੋਟ ਕੀਤਾ ਵੀ ਕਿਉਂ ਅਸੀਂ ਸੈਂਕੜੇ ਕਰੋੜ ਉਹਨਾਂ ਤੇ ਲਾ ਰਹੇ ਹਾਂ, 700 ਕਰੋੜ 1500 ਕਰੋੜ ਤੱਕ ਤਾਂ ਪਹੁੰਚ ਜਾਂਦਾ ਇੱਕ ਸਾਲ ਦਾ ਖਰਚਾ ਵੱਖਵਾਦੀਆਂ ਤੇ। ਹੁਣ ਤੁਸੀਂ ਕਹੋਗੇ ਵੀ ਵੱਖਵਾਦੀਆਂ ਨੂੰ ਸਰਕਾਰ ਕਾਹਦੇ ਖਰਚੇ ਦਿੰਦੀ ਆ, ਇੱਕ ਪਾਸੇ ਸਾਡੇ ਘਰ ਚ ਕੋਈ ਬੰਦਾ ਸੁਰ ਨੀ ਰਲਾਉਂਦਾ ਤੇ ਸਾਨੂੰ ਕੁੱਟਦਾ ਮਾਰਦਾ ਲੜਦਾ ਭਿੜਦਾ ਪਾਟੋ ਝੀੜ ਕਰਦਾ, ਉਸ ਬੰਦੇ ਨੂੰ ਉਲਟਾ ਜੇ ਘਰੋਂ ਬਜਟ ਮਿਲੇ ਤਾਂ ਫਿਰ ਇਹ ਕੰਮ ਕਰਨ ਨੂੰ ਕਿੱਥੋਂ ਤੱਕ ਜਾਇਜ਼ਾ। ਪਰ ਸਰਕਾਰ ਆਪਦੇ ਆਪ ਨੂੰ ਨਿਊਟਰਲ ਜਾਣੀ ਕਿ ਦਿਖਾਉਣ ਦੇ ਲਈ, ਨਿਊਟਰਲ ਦਾ ਪੰਜਾਬੀ ਕੀ ਹੁੰਦਾ ਦੱਸੋਗੇ ਮਾੜਾ ਜਿਹਾ, ਜੇ ਯਾਦ ਆਵੇ ਤਾਂ ਦੱਸੋ, ਤੇ ਵਿਚਕਾਰਲਾ ਜਾਣੀ ਕਿ ਜਾਂ ਕਹਿ ਸਕਦੇ
ਸਾਂਝਾ,
ਹਾਂਜੀ 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 ਹਾਂਜੀ, ਵੀ ਪੱਖਪਾਤੀ ਨਾ ਹੋਣਾ, ਪੱਖਪਾਤੀ ਸਹੀ ਇਹਦਾ ਮੀਨਿੰਗ ਹੈ, ਵੀ ਸਰਕਾਰ ਇਹ ਨਾ ਲੱਗੇ ਵੀ ਮੈਂ ਪੱਖਪਾਤ ਕਰਦਾ, ਤਾਂ ਇਹ ਪੱਖਪਾਤ ਦੇ ਕਾਰਨ ਸਰਕਾਰ ਉਹਨਾਂ ਨੂੰ ਇੱਕ ਖਾਸ ਸਹਾਇਤਾ ਜਿਹੜੀ ਦਿੰਦੀ ਆ ਜਿਹਦੇ ਤਹਿਤ ਉਹ ਕਹਿੰਦੇ ਆ ਵੱਖਵਾਦੀ ਵੀ ਸਾਡੀ ਜਾਨ ਨੂੰ ਖਤਰਾ, ਜੇ ਜਾਨ ਨੂੰ ਖਤਰਾ ਤਾਂ ਫਿਰ ਉਹਦੀ ਸੁਰੱਖਿਆ ਕੀਤੀ ਜਾਂਦੀ ਆ, ਜੋ ਸੁਰੱਖਿਆ ਕੀਤੀ ਜਾਂਦੀ ਆ ਤਾਂ ਫਿਰ ਕਿੰਨਾ ਸੁਰੱਖਿਆ ਅਮਲਾ ਜਿਹੜਾ ਉਹਨਾਂ ਦੇ ਚਾਰ ਚੁਫੇਰੇ ਲਾਇਆ ਜਾਂਦਾ, ਤੇ ਹੁਣ ਉਹਨਾਂ ਦੇ ਖਰਚੇ ਤੁਸੀਂ ਨੋਟ ਕਰੋ ਵੀ ਕਿੰਨੇ ਕਰੋੜਾਂ ਦੇ ਵਿੱਚ ਉਹਨਾਂ ਦੇ ਖਰਚੇ ਹੁੰਦੇ ਆ। ਹੁਣ ਉਹਨਾਂ ਨੂੰ ਖਤਰਾ ਕਿਉਂ ਆ, ਉਹਨਾਂ ਨੂੰ ਖਤਰਾ ਇਸ ਗੱਲ ਦਾ ਵੀ ਉਹਨਾਂ ਨੂੰ ਜਿਹੜੇ ਆਮ ਨਾਗਰਿਕ ਆ, ਜਿਹੜੇ ਆਮ ਸ਼ਹਿਰੀ ਆ, ਜਿਹੜੇ ਵੱਖਵਾਦ ਨੀ, ਜਿਹੜੇ ਕਹਿੰਦੇ ਵੀ ਨਹੀਂ ਸਾਡਾ ਤਾਂ ਕੋਈ ਰੌਲਾ ਹੀ ਨਹੀਂ ਹੈਗਾ ਕਿਸੇ ਗੱਲ ਦਾ, ਉਹਨਾਂ ਤੋਂ ਖਤਰਾ ਉਹਨਾਂ ਨੂੰ, ਫਿਰ ਇਹ ਤਾਂ ਉਲਟ ਹੋ ਗਈ ਨਾ ਗੱਲ, ਵੀ ਇੱਕ ਬੰਦਾ ਨਾਲੇ ਤਾਂ ਵਿਰੋਧਤਾ ਕਰ ਰਿਹਾ ਤੇ ਨਾਲੇ ਜਿਨ੍ਹਾਂ ਦੀ ਵਿਰੋਧਤਾ ਕਰ ਰਿਹਾ ਉਹਨਾਂ ਦੇ ਪੈਸੇ ਦੇ ਉੱਤੇ ਹੀ ਆਪਦੀ ਸੁਰੱਖਿਆ ਤੇ ਸਹੂਲਤਾਂ ਲੈ ਰਿਹਾ। ਬੜੀ ਹੈਰਾਨੀ ਦੀ ਗੱਲ ਅੱਜ ਸਾਹਮਣੇ ਆਈਆਂ ਇਹ ਗੱਲਾਂ। ਵੈਸੇ ਤਾਂ ਜਿਹੜੇ ਜਾਗਰੂਕ ਲੋਕ ਆ ਉਹਨਾਂ ਨੂੰ ਤਾਂ ਪਤਾ ਹੀ ਸੀ ਵੀ ਇਹ ਖਰਚੇ ਕਿਵੇਂ ਹੁੰਦੇ ਆ। ਮੇਰੇ ਵਰਗਿਆਂ ਨੂੰ ਇੰਨਾ ਕੁ ਪਤਾ ਸੀਗਾ ਵੀ ਉਹਨਾਂ ਨੂੰ ਸਿਕਿਉਰਿਟੀ ਮਿਲੀ ਹੋਈ ਹੈ ਤੇ ਸਿਕਿਉਰਿਟੀ ਤੇ ਬਹੁਤ ਖਰਚਾ ਹੁੰਦਾ। ਪਰ ਅੱਜ ਮੈਨੂੰ ਵੀ ਬੜੀ ਹੈਰਾਨੀ ਹੋਈ ਜਦੋਂ ਮੈਂ ਦੇਖਿਆ ਵੀ ਉਹਨਾਂ ਦੀ ਜਿਹੜਾ ਜੇ ਇਲਾਜ ਕਰਾਉਣਾ ਵੱਡੇ ਵੱਡੇ ਹਸਪਤਾਲਾਂ ਚ ਉਹ ਵੀ ਉਹਨਾਂ ਦਾ ਸਰਕਾਰਾਂ ਕਰਾਉਂਦੀਆਂ, ਜੇ ਕਿਸੇ ਹੋਟਲਾਂ ਚ ਠਹਿਰਨਾ ਉਹ ਵੀ ਸਰਕਾਰਾਂ ਮਿਲ ਦਿੰਦੀਆਂ, ਵਿਦੇਸ਼ਾਂ ਜੇ ਕਿਤੇ ਜਾਣਾ ਤਾਂ ਉਹ ਵੀ ਸਰਕਾਰਾਂ ਦਿੰਦੀਆਂ, ਨਾਲ ਲਾਮ ਲਸ਼ਕਰ ਜਾਂਦੇ ਆ ਉਹਨਾਂ ਦੇ ਖਰਚੇ ਸਰਕਾਰਾਂ ਦਿੰਦੀਆਂ। ਸੋ ਰਾਜਨਾਥ ਸਿੰਘ ਨੇ ਬਹੁਤ ਅਹਿਮ ਫੈਸਲਾ ਇਹ ਲਿਆ ਤੇ ਸਿੱਧੇ ਤੌਰ ਦੇ ਉੱਤੇ ਲਾਗੂ ਕਰਨ ਦੀ ਵੀ ਗੱਲ ਕੀਤੀ ਹੈ ਵੀ ਅੱਜ ਤੋਂ ਹੀ ਬੰਦ ਸਭ ਖਰਚੇ ਸਹੂਲਤਾਂ। ਹੁਣ ਤੁਸੀਂ ਦੇਖਿਆ ਹੋਣਾ ਹੁਰੀਅਤ ਦੇ ਨੇਤਾ ਹੋਰ ਬਹੁਤ ਸਾਰੇ ਨੇਤਾ ਸਾਰਾ ਦਿਨ ਉਹਨਾਂ ਦਾ ਕੰਮ ਆਉਂਦਾ ਭੜਕਾਉਣਾ ਤੇ ਕਿਹਦੇ ਖਿਲਾਫ਼, ਸਰਕਾਰ ਦੇ, ਦੇਸ਼ ਦੇ, ਮੁਲਕ ਦੇ ਖਿਲਾਫ਼ ਭੜਕਾਉਣਾ ਤੇ ਉਹਦੇ ਬਦਲੇ ਉਹਦੇ ਚਾਰ ਸਵੇਰੇ ਉਸੇ ਮੁਲਕ ਦੀ ਸਿਕਿਉਰਿਟੀ ਲੱਗੀ ਹੁੰਦੀ ਆ, ਉਸੇ ਮੁਲਕ ਦੇ ਟੈਕਸ ਦੇ ਪੈਸਿਆਂ ਦੇ ਉੱਤੇ ਉਹ ਆਪਦੇ ਘਰ ਬਾਰ ਚ ਨਜ਼ਾਰੇ ਲੈ ਰਿਹਾ। ਇਹ ਚੀਜ਼ਾਂ ਦਾ ਆਮ ਲੋਕਾਂ ਨੂੰ ਨੀ ਪਤਾ ਸੀਗਾ ਵੀ ਤੁਹਾਨੂੰ ਭੜਕਾ ਕੇ ਦੇ ਕੇ ਸਖ਼ਤ ਚਾਰ ਭਾਸ਼ਣ ਕਰੋੜਾਂ ਰੁਪਈਆਂ ਦਾ ਬਜਟ ਉਹ ਲੈ ਰਹੇ ਸੀ। ਸੋ ਅੱਜ ਉਹ ਬਜਟ ਬੰਦ ਕਰ ਦਿੱਤਾ ਗਿਆ। ਇਹ ਇੱਕ ਬਹੁਤ ਵਧੀਆ ਸਟੈਪ ਮੈਂ ਤਾਂ ਮੰਨੂਗਾ, ਇਹ ਜੀ ਜ਼ਰੂਰਤ ਭਰਿਆ ਸਟੈਪ ਸਾਨੂੰ ਲੈਣੇ ਪੈਣਗੇ। ਜੇ ਕਹਿਣ ਵੀ ਇਹਦੇ ਨਾਲ ਪੱਖਪਾਤ ਜਾਂ ਉਹ ਗੱਲ ਆਉਂਦੀ ਆ, ਪੱਖਪਾਤ ਹੋ ਸਕਦਾ ਵੀ ਜੇ ਕੋਈ ਮਸਲਾ ਮੰਨ ਲਓ ਸ਼ੁਰੂ ਦੇ ਵਿੱਚ ਕੋਈ ਮਸਲਾ ਆਇਆ ਤੇ ਉਹ ਮਸਲੇ ਦਾ ਮਹੀਨੇ ਦੋ ਮਹੀਨੇ ਚਾਰ ਮਹੀਨੇ ਚ ਪਤਾ ਹੀ ਲੱਗ ਜਾਂਦਾ ਵੀ ਉਹ ਕਿਹੋ ਜਿਹਾ ਮਸਲਾ। ਇੱਕ ਜਿਹੜਾ ਮਸਲੇ ਨੂੰ ਜਿਹਨੂੰ ਟਿਕਣੀ ਨਾ ਦਿੱਤਾ ਜਾਵੇ, 25-25-30 ਸਾਲ ਤੋਂ ਉਸ ਮਸਲੇ ਨੂੰ ਬਣਾ ਕੇ ਰੱਖਿਆ ਜਾਵੇ ਤਾਂ ਕਿ ਉਹਨਾਂ ਦੀ ਰੋਜੀ ਰੋਟੀ ਨਾ ਖਤਮ ਹੋ ਜੇ। ਸੋ ਉਹ ਚੀਜ਼ ਆ ਇਹ, ਉਹ ਮਸਲਾ ਹੈ। ਇਹੀ ਜਿਵੇਂ ਅਸੀਂ ਅਕਸਰ ਬਹੁਤ ਸਾਰੇ ਸੱਜਣ ਮਿੱਤਰ ਸਾਡੇ ਇਸ ਗੱਲ ਨਾਲ ਵੀ ਸਹਿਮਤ ਹੋਣਗੇ ਵੀ ਬਹੁਤ ਸਾਰੇ ਲੋਕਾਂ ਲਈ ਸਾਡੇ ਵੀ ਪੰਜਾਬ ਦੇ ਵਿੱਚ ਜਿਵੇਂ ਕਈ ਵਾਰੀ ਚਲਾਉਣੇ ਆ ਖਾਲਿਸਤਾਨ ਲੈਣ ਦੇ ਮਸਲੇ ਦੀ ਗੱਲ ਆਉਂਦੀ ਆ ਤਾਂ ਉਸ ਟਾਈਮ ਦੇ ਵਿੱਚ ਇਹੀ ਗੱਲ ਆਉਂਦੀ ਆ ਵੀ ਜੇ ਇਹਨਾਂ ਨੂੰ ਦੇਵੇ ਨਾ ਕੋਈ ਖਾਲਿਸਤਾਨ ਜਿਹੜੇ ਲੋਕ ਮੰਗਦੇ ਆ ਤਾਂ ਉਹਨਾਂ ਨੇ ਲੈਣਾ ਨੀ ਕਿਉਂਕਿ ਉਹਨਾਂ ਕੋਲ ਮੁੱਦਾ ਮੁੱਕ ਜੂਆ, ਉਹਨਾਂ ਨੇ ਇੱਕ ਮੁੱਦੇ ਦੇ ਤੌਰ ਤੇ ਰੱਖਿਆ ਹੋਇਆ। ਬਹੁਤ ਘੱਟ ਲੋਕ ਨੇ ਜਿਹੜੇ ਜੈਨੂਨ ਤਰੀਕੇ ਨਾਲ ਪੇਪਰ ਵਰਕ ਦੇ ਢੰਗ ਨਾਲ ਬਹੁਤ ਸੋਹਣੇ ਢੰਗ ਨਾਲ ਜਿਹੜਾ ਇੱਕ ਵੱਖਰੇ ਰਾਜ ਦੀ ਮੰਗ ਕਰਦੇ ਆ, ਬਹੁਤ ਘੱਟ ਲੋਕ ਆ। ਜ਼ਿਆਦਾਤਰ ਲੋਕਾਂ ਨੇ ਇੱਕ ਜਿਹੜਾ ਮੁੱਦਾ ਬਣਾ ਕੇ ਤੇ ਉਹਦੇ ਚ ਆਪਦਾ ਰੋਜੀ ਰੋਟੀ ਦਾ ਸਾਧਨ ਬਣਾਇਆ ਹੋਇਆ ਤੇ ਲੋਕਾਂ ਨੂੰ ਵੀਜ਼ੇ ਦੇਣ ਤੱਕ, ਲੈਟਰ ਪੈਡਾਂ ਵੇਚਣ ਤੱਕ ਦੀਆਂ ਜਿਹੜੀਆਂ ਗੱਲਾਂ ਮੇਰੇ ਕੋਲ ਸਬੂਤ ਨੇ ਵੀ ਕਿਥੇ ਕਿਵੇਂ ਕਿਵੇਂ ਕਿੱਥੇ ਕਿੱਥੇ ਲੋਕਾਂ ਨੇ ਲੈਟਰ ਪੈਡ ਭੇਜੇ ਆ। ਸਾਡੇ ਕੋਲ ਲੋਕ ਭੇਜ ਦਿੰਦੇ ਵੀ ਮੈਂ ਫਲਾਣੇ ਨੇ ਲੈਟਰ ਪੈਡ ਖਰੀਦਿਆ ਜੀ ਪੱਕੇ ਹੋਣ ਲਈ ਵੀ ਮੈਨੂੰ ਜਾਣ ਨੂੰ ਖਤਰਾ, ਏਦਾਂ ਦੀਆਂ ਗੱਲਾਂ ਹੁੰਦੀਆਂ। ਸੋ ਕੁੱਲ ਮਿਲਾ ਕੇ ਬਹੁਤ ਵਧੀਆ ਫੈਸਲਾ ਜੀ, ਸਲਾਹੁਣ ਯੋਗ ਆ
ਜੀ। ਤੇ ਵਿਰਾਟ ਸਾਹਿਬ ਲਿਸਨਰ ਜੁੜੇ ਆ ਸਾਡੇ ਨਾਲ, ਸੁਰਿੰਦਰ ਕੌਰ
ਸਰੋਤੇ ਜੁੜੇ ਆ,
ਮਾਫ ਕਰਨਾ ਸਰੋਤੇ ਜੁੜੇ ਆ ਵਿਰਾਟ ਸਾਹਿਬ। ਪਰ ਇਹਦੇ ਵਿੱਚ ਇੱਕ ਗੱਲ ਇਹ ਹੈ ਕਿ ਦੇਖੋ ਅਸੀਂ ਜਿੱਥੇ ਪਲੇ ਵੱਡੇ ਹੋਏ ਆ ਹਨਾ, ਉਹ ਭਾਸ਼ਾ ਨੀ ਬੋਲੀ ਜਾਂਦੀ ਸੀ ਘਰ। ਚਲੋ ਪੰਜਾਬੀ ਦਾ ਜਿਹੜਾ ਬੋਲਬਾਲਾ ਕਹਿ ਲਈ ਜਾਂ ਪੰਜਾਬੀ ਦੀ ਗੱਲ ਜ਼ਿਆਦਾ ਰਹੀ ਹੈ ਸਾਡੇ ਤੇ, ਉਹ ਪੰਜਾਬੀ ਦਿਸਦੀ ਵੀ ਹੈ ਜਿਹੜੀ, ਜੇ ਸਾਡੀ ਪਹਿਲੀ ਭਾਸ਼ਾ ਜਿਹੜੀ ਪੰਜਾਬੀ ਹੈ। ਪਰ ਸਕੂਲਾਂ ਦੇ ਵਿੱਚ ਕਹੀਏ ਜਾਂ ਬਾਹਰ ਘਰ ਤੋਂ ਬਾਹਰ ਨਿਕਲ ਕੇ ਉਹ ਚੀਜ਼ਾਂ ਦਾ ਅਸਰ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਰਿਹਾ। ਸਕੂਲਾਂ ਦੇ ਵਿੱਚ ਇੰਗਲਿਸ਼ ਵੀ ਪੜ੍ਹੀ ਹੈ, ਅੰਗਰੇਜ਼ੀ ਪੜ੍ਹੀ ਹੈ, ਹਿੰਦੀ ਵੀ ਹੈ ਔਰ ਚਲੋ ਸਾਡੀ ਮਾਂ ਬੋਲੀ ਹੈ। ਤੇ ਇਹਨਾਂ ਬੋਲੀਆਂ ਦਾ ਇਹ ਵੀ ਇੱਕ ਡਿਬੇਟ ਦਾ ਵਿਸ਼ਾ ਵੈਸੇ ਤੇ, ਕਿ ਇਹਨਾਂ ਬੋਲੀਆਂ ਦਾ ਅਸਰ ਸਾਡੇ ਤੇ ਹੋਣਾ ਜਾਇਜ਼ ਹੈ ਜਾਂ ਨਹੀਂ ਹੈ। ਜੇ ਸਾਡੇ ਬੋਲ ਚਾਲ ਦੇ ਵਿੱਚ ਉਹ ਆਮ ਹੀ ਦਿਸਦੀਆਂ, ਅਸੀਂ ਉਹਨਾਂ ਨੂੰ ਸੋਚ ਸਮਝ ਕੇ ਨਹੀਂ ਬੋਲਦੇ ਕਿ ਅਸੀਂ ਜਾਣ ਬੁੱਝ ਕੇ ਇੰਗਲਿਸ਼ ਬੋਲੀਏ ਜਾਂ ਜਾਣ ਬੁੱਝ ਕੇ ਹਿੰਦੀ ਦਾ ਕੋਈ ਸ਼ਬਦ ਜਿਹੜਾ ਉਹ ਵਰਤੀਏ ਉਹਦੇ ਵਿੱਚ। ਪਰ ਇੱਕ ਆਮ ਭਾਸ਼ਾ ਜਿਹੜੀ ਉਹ ਸਾਡੀ ਮਿਕਸ ਹੋ ਗਈ ਕਿਉਂਕਿ ਅਸੀਂ ਪੜੇ ਵੱਡੇ ਉਹ ਤਿੰਨਾਂ ਭਾਸ਼ਾਵਾਂ ਦੇ ਨਾਲ ਆ
ਜੀ ਜੀ,
ਤੇ ਉਹਦਾ ਸਾਡੀ ਭਾਸ਼ਾ ਤੇ ਬੋਲ ਚਾਲ ਦੇ ਵਿੱਚ ਥੋੜਾ ਬਹੁਤਾ ਆਉਣਾ ਕੀ ਗਲਤ ਹੈ ਜਾਂ?
ਦੇਖੋ ਵਿਸ਼ਾਲਤਾ, ਦਾਇਰਾ ਵਿਸ਼ਾਲ ਕਰਨ ਲਈ ਸਾਨੂੰ ਥੋੜਾ ਜਿਹਾ ਦਿਲ ਦੇ ਅਮੀਰ ਹੋਣਾ ਪਊਗਾ। ਸਾਨੂੰ ਆਪਣੀ ਜਿਹੜੀ ਸੋਚ ਆ, ਆਪਣਾ ਜਿਹੜਾ ਸੋਹੜਾ ਕਹਿੰਦੇ ਨਾ ਵੀ ਅਸੀਂ ਕਈ ਵਾਰੀ ਸੋਹੜੀ ਸੋਚ ਰੱਖ ਲੈਂਦੇ ਹਾਂ, ਉਹਦੇ ਨਾਲੋਂ ਸਾਨੂੰ ਵੱਡੀ ਸੋਚ ਰੱਖਣੀ ਪੈਣੀ ਹੈ ਥੋੜੀ ਜੀ। ਕਿਤੇ ਨਾ ਕਿਤੇ ਸਾਨੂੰ ਇਹ ਚੀਜ਼ਾਂ ਪਰ ਨਾਲ ਦੀ ਅਸੀਂ ਇਹ ਵੀ ਦੇਖਣਾ ਪੈਣਾ ਵੀ ਕੁਝ ਇੱਕ ਇਹੋ ਜਿਹੀਆਂ ਚੀਜ਼ਾਂ ਜਿਨ੍ਹਾਂ ਨੂੰ ਅਸੀਂ ਨਹੀਂ ਪੰਜਾਬੀ ਚ ਸਮਝਾ ਸਕਦੇ ਜਾਂ ਪੰਜਾਬੀ ਚ ਨਹੀਂ ਉਹ ਗੱਲਾਂ ਕਰ ਸਕਦੇ, ਉਹ ਔਖਾ ਤੇ ਉਹਦੇ ਚ ਚਾਰ ਦਿਨਾਂ ਨੂੰ ਜਦੋਂ ਚੇਂਜ ਓਵਰ ਹੋਣਾ ਉਹ ਔਖਾ। ਪਾਤਰ ਸਾਹਿਬ ਨੇ ਦੇਖੋ ਬੜੀ ਵਧੀਆ ਗੱਲ ਸੁਣਾਈ ਸੀਗੀ, ਪਾਤਰ ਸਾਹਿਬ ਨਾਲ ਬੈਠੇ ਗੱਲਬਾਤ ਚੱਲ ਰਹੀ ਸੀ ਇੱਕ ਦਿਨ ਤਾਂ ਉਹਨਾਂ ਨੇ ਮੈਨੂੰ ਮੇਰੀ ਪਰਸਨਲ ਇੱਥੇ ਗੱਲਬਾਤ ਆ ਵਿਸ਼ਾ ਸੀ ਪਾਤਰ ਸਾਹਿਬ ਨਾਲ ਪੰਜਾਬੀ ਦੇ ਮਾਮਲੇ ਚ ਵੀ ਕੀ ਕੀ ਕੀਤਾ ਜਾ ਸਕਦਾ, ਸਾਨੂੰ ਗਾਈਡਲਾਈਨ ਦਿਓ ਵੀ ਅਸੀਂ ਕੀ ਕਰ ਸਕਦੇ ਹਾਂ। ਤਾਂ ਉਹਨਾਂ ਨੇ ਜਿਹੜੀ ਇੱਕ ਬੜੀ ਵਧੀਆ ਗੱਲ ਕਹੀ, ਕਹਿੰਦੇ ਦੇਖੋ ਵੀ ਜਿਹੜਾ ਜੇ ਹੁਣ ਪੰਜਾਬੀ ਦੇ ਵਿੱਚ ਜਿਹੜੀ ਮਾਂ ਬੋਲੀ ਆ, ਮਾਂ ਬੋਲੀ ਦਾ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਤ੍ਰਾਸਦੀ ਤਾਂ ਇਹ ਆ ਵੀ ਪੰਜਾਬ ਇੱਕ ਇਹੋ ਜਿਹਾ ਸੂਬਾ ਜਿਹਦੇ ਸਕੂਲਾਂ ਚ ਅੱਜ ਚ ਕਹੀਏ ਤਾਂ ਬਹੁਤੇ ਸਕੂਲਾਂ ਚ, ਕਿਉਂਕਿ ਪ੍ਰਾਈਵੇਟ ਸਕੂਲ ਜ਼ਿਆਦਾ ਹੋ ਗਏ, ਗੌਰਮੈਂਟ ਸਕੂਲ ਜ਼ਿਆਦਾ ਹੋ ਗਏ, ਜਿਹਦੇ ਸਕੂਲਾਂ ਚ ਮਾਂ ਬੋਲੀ ਬੋਲਣ ਤੇ ਬੱਚੇ ਦੇ ਕੰਨ ਪੱਟੇ ਜਾਂਦੇ ਤੇ ਕੁੱਟਿਆ ਜਾਂਦਾ, ਸਭ ਤੋਂ ਵੱਡੀ ਤ੍ਰਾਸਦੀ ਤਾਂ ਇਹ ਆ। ਇਹ ਇੱਕ ਸੱਚਾਈ ਆ, ਤੁਹਾਡੇ ਆਪਦੇ ਆਲੇ ਦੁਆਲੇ ਨਿਗਾਹ ਮਾਰ ਕੇ ਦੇਖ ਲੋ, ਤੁਹਾਡੇ ਕਿਸੇ ਬੱਚੇ ਨੂੰ ਪੁੱਛ ਕੇ ਦੇਖ ਲੋ, ਉਹਨਾਂ ਦੀ ਇਹ ਕੰਪਲੇਂਟ ਹੋਊਗੀ ਵੀ ਉਹਨਾਂ ਦੀ ਇਹ ਸ਼ਿਕਾਇਤ ਹੋਊਗੀ ਵੀ ਭਾਈ ਤੋਂ ਅਸੀਂ ਜੋ ਜਾਣੇ ਆ ਤੇ ਸਾਨੂੰ ਇਹ ਕਿਹਾ ਜਾਂਦਾ ਵੀ ਜੇ ਤੁਸੀਂ ਪੰਜਾਬੀ ਨਹੀਂ ਬੋਲ ਸਕਦੇ ਸਕੂਲ ਦੇ ਵਿੱਚ, ਬਹੁਤ ਸਾਰੇ ਸਕੂਲਾਂ ਦੇ ਵਿੱਚ ਪੰਜਾਬੀ ਨਹੀਂ ਬੋਲ ਸਕਦੇ ਤੇ ਹਿੰਦੀ ਬੋਲਣੀ ਪੈਂਦੀ ਆ ਜਾਂ ਇੰਗਲਿਸ਼ ਬੋਲਣੀ ਪੈਂਦੀ ਆ, ਤਾਂ ਇਹ ਇੱਕ ਪਹਿਲੀ ਗੱਲ ਤਾਂ ਇਹ ਤ੍ਰਾਸਦੀ ਆ ਬਹੁਤ।
ਬਿਲਕੁਲ ਬਰਾੜ ਸਾਹਿਬ, ਇਹ ਦੂਰ ਕੀ ਜਾਣਾ, ਮੈਂ ਜਿਸ ਸਕੂਲ ਵਿੱਚ ਪੰਜਾਬ ਦੇ ਸਕੂਲ ਦੇ ਵਿੱਚ ਮੈਂ ਜਿੱਥੇ ਟੀਚਰ ਸੀ ਉੱਥੇ ਇਹ ਚੀਜ਼ ਸੀ, ਉਹ ਪੰਜਾਬ ਦੇ ਸਾਡੇ ਕਹਿ ਲੋ ਕਿ ਇੱਕ ਬੜਾ ਅੱਛਾ ਸਕੂਲ ਉੱਥੇ ਸੀ ਮੋਹਾਲੀ ਦੇ, ਔਰ ਉੱਥੇ ਬੱਚੇ ਜੇ ਕੋਈ ਪੰਜਾਬੀ ਬੋਲਦਾ ਸੀ ਤੇ ਉਹਨੂੰ ਉਹੀ ਫਾਈਨ ਕਹਿ ਲੋ ਜਾਂ ਉਹਦੇ ਉੱਤੇ ਉਹਨੂੰ ਗੁੱਸਾ ਕੀਤਾ ਜਾਂਦਾ ਸੀਗਾ ਕਿ ਪੰਜਾਬੀ ਬੋਲਣੀ ਜਿਹੜੀ ਆ ਉੱਥੇ ਅਲਾਊਡ ਨਹੀਂ ਹੈ।
ਦੇਖੋ ਮਾਂ ਬੋਲੀ ਬੋਲਣ ਤੇ ਜੁਰਮਾਨਾ ਲੱਗਣਾ, ਮਾਂ ਬੋਲੀ ਬੋਲਣ ਤੇ ਜੁਰਮਾਨਾ ਲੱਗਣਾ ਇੱਕ ਹਾਸੋਹੀਣੀ ਗੱਲ ਆ, ਸਭ ਤੋਂ ਵੱਡੀ ਗੱਲ। ਤੇ ਇੱਥੇ ਦੂਜੀ ਜਿਹੜੀ ਘੁਸਪੈਠ ਦੀ ਗੱਲ ਆ, ਉਸ ਦੇ ਮਾਮਲੇ ਦੇ ਵਿੱਚ ਵੀ ਮੈਂ, ਚਲੋ ਹੁਣ ਅੱਜ ਦੀਆਂ ਗੱਲਾਂ ਚ ਸਾਡੇ ਪਾਤਰ ਸਾਹਿਬ ਹੁਣੇ ਹੁਣ ਹੋ ਕੇ ਗਏ, ਇਸ ਕਰਕੇ ਉਹਨਾਂ ਦੀਆਂ ਉਦਾਹਰਣਾਂ ਵਧੀਆ ਲੱਗ ਰਹੀਆਂ, ਉਹਨਾਂ ਨੇ ਜਿਹੜੀਆਂ ਲਾਈਵ ਦੇ ਵਿੱਚ ਸਾਨੂੰ ਗੱਲਾਂ ਦੱਸੀਆਂ ਉਹ ਚੰਗੀਆਂ ਲੱਗ ਰਹੀਆਂ, ਤਾਂ ਉਹ ਉਹਨਾਂ ਗੱਲਾਂ ਦੇ ਤਹਿਤ ਹੀ ਉਹਨਾਂ ਦਾ ਇਹ ਵਿਚਾਰ ਸੀਗਾ। ਉਹ ਕਹਿੰਦੇ ਵੀ ਜਿੰਨਾ ਤੁਸੀਂ ਮੈਕਸੀਮਮ ਕਰ ਸਕਦੇ ਹੋ ਕਰੋ, ਪਰ ਜੇ ਕੋਈ ਸ਼ਬਦ ਜਾਂ ਹੋਰ ਆਉਂਦੇ ਆ ਤਾਂ ਉਹਨਾਂ ਨੂੰ ਵੀ ਅਸੀਂ ਖੁੱਲੇ ਜਿਗਰੇ ਨਾਲ ਉਹਨਾਂ ਨੂੰ ਅਸੀਂ ਸਾਨੂੰ ਲੈਣਾ ਪੈਣਾ, ਉਹ ਨੀ ਅਸੀਂ ਉਹਨਾਂ ਨੂੰ ਐ ਨੀ ਕਰ ਸਕਦੇ ਵੀ ਅਸੀਂ ਉਹਨਾਂ ਨੂੰ ਵੀ ਇਗਨੋਰ ਕਰੀਏ ਜਾਂ ਉਹਨਾਂ ਨੂੰ ਕਹੀਏ ਅਸੀਂ ਨੀ ਇਹਨਾਂ ਨੂੰ ਵਰਤ ਸਕਦੇ, ਤਾਂ ਇਹ ਚੀਜ਼ਾਂ ਨਾਲ ਕਿਤੇ ਨਾ ਕਿਤੇ ਸਾਡਾ ਦਾਇਰਾ ਸੀਮਤ ਹੋ ਜੂਗਾ। ਦਾਇਰਾ ਤਾਂ ਸਾਨੂੰ ਖੁੱਲਾ ਰੱਖਣਾ ਪੈਣਾ, ਪਰ ਸਾਨੂੰ ਪ੍ਰਾਇਓਰਿਟੀ ਆ ਜਿਹੜੀ ਪਹਿਲ ਆ ਉਹ ਸਾਨੂੰ ਆਪਣੀ ਭਾਸ਼ਾ ਨੂੰ ਹੀ ਦੇਣੀ ਪੈਣੀ ਆ, ਫੇਰ ਜਾ ਕੇ ਉਹ ਗੱਲ ਬਣਨੀ ਆ, ਨਹੀਂ ਤਾਂ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਿਓ ਅਖੀਰ ਆ ਜਿਹੜਾ ਅਖੀਰ ਦੇ ਵਿੱਚ ਇੱਕ ਪਛਤਾਵਾ ਜਿਹੜਾ ਤੁਹਾਡੇ ਹੱਥ ਉਹ ਲੱਗਣਾ, ਇਹ ਇੱਕ ਬਹੁਤ ਵੱਡੀ ਸੱਚਾਈ ਆ
ਜੀ। ਬਰਾੜ ਸਾਹਿਬ ਕਹਿ ਲੋ ਕਿ ਮਾਂ ਆ, ਪੰਜਾਬੀ ਸਾਡੀ ਮਾਂ ਆ, ਤੇ ਪਰ ਹੁਣ ਮਾਂ ਦੇ ਨਾਲ ਨਾਲ ਰਿਸ਼ਤਿਆਂ ਵਿੱਚ ਮਾਸੀਆਂ ਭੂਆ ਜਿਹੜੀਆਂ ਆ ਉਹਨਾਂ ਦਾ ਵੀ ਥੋੜਾ ਦਬਦਬਾ ਰਹਿੰਦਾ ਆ।
ਬਿਲਕੁਲ ਜੀ ਬਿਲਕੁਲ, ਇਹ ਤਾਂ ਦੇਖੋ ਰਿਸ਼ਤਿਆਂ ਨੂੰ ਸਾਰਿਆਂ ਨੂੰ ਬਰਾਬਰ ਰੱਖਣਾ ਪੈਣਾ।
ਬਿਲਕੁਲ ਜੀ। ਸੋ ਸਾਡੇ ਨਾਲ ਸੁਰਿੰਦਰ ਕੌਰ ਜੀ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੇ ਹਰਮਨ ਰੇਡੀਓ ਦੇ ਪਰਿਵਾਰ ਨੂੰ, ਤੇ ਕਹਿ ਰਹੇ ਕਿ ਸਭ ਨੂੰ ਬਹਾਰ ਦੇ ਮੌਸਮ ਦੀਆਂ ਮੁਬਾਰਕਾਂ ਜੀ। ਸੋ ਸਾਡੇ ਵੱਲੋਂ ਵੀ ਤੁਹਾਨੂੰ ਬਹਾਰ ਦਾ ਮੌਸਮ ਬੜਾ ਖੁਸ਼ਗਵਾਰ ਹੋਵੇ ਤੁਹਾਡਾ ਜੀ। ਤੇ ਅਮਰਦੀਪ ਸਿੰਘ ਪਰਥ ਤੋਂ ਜੁੜੇ ਨੇ ਤੇ ਕਹਿੰਦੇ ਕਿ ਇੱਥੇ ਬਨਬਰੀ ਵੈਸਟਰਨ ਆਸਟ੍ਰੇਲੀਆ ਵਿੱਚ ਤਾਂ ਕਹਿੰਦੇ ਬਾਰਿਸ਼ ਤੇ ਹਨੇਰੀ ਚੱਲ ਰਹੀ ਹੈ ਜੀ, ਜਿਵੇਂ ਪੰਜਾਬ ਵਿੱਚ ਪੋਲੀਟੀਕਲ ਮਾਹੌਲ ਬਣਿਆ ਹੋਇਆ ਹੈ। ਸੋ ਬਿਲਕੁਲ ਜੀ, ਹਨੇਰੀਆਂ ਦੇ ਝੱਖੜ ਝੁੱਲ ਰਹੇ ਨੇ ਪੋਲੀਟੀਕਲ ਮਾਹੌਲ ਉੱਥੇ ਪੰਜਾਬ ਦੇ ਵਿੱਚ ਤੇ ਪਰਥ ਦੇ ਵਿੱਚ। ਚਲੋ ਤੁਸੀਂ ਅੱਜ ਹਨੇਰੀ ਦਾ ਜਿਹੜਾ ਮਾਣ ਰਹੇ ਹੋ ਇਹਨੂੰ। ਤੇ ਦਿਲਪਿੰਦਰ ਸੰਧੂ ਬ੍ਰਿਸਬੇਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬਰਾੜ ਸਾਹਿਬ, ਤੇ ਕਹਿ ਰਹੇ ਨੇ ਕਿ ਜਸਵੰਤ ਸਿੰਘ ਖਾਲਰਾ ਦਾ ਅੱਜ ਸ਼ਹੀਦੀ ਦੇਣਾ, ਤੇ ਪਲੀਜ਼ ਉਹਨਾਂ ਦੇ ਬਾਰੇ ਵੀ ਥੋੜਾ ਜਿਹਾ ਤੁਸੀਂ ਦੱਸੋ।
ਬਿਲਕੁਲ ਜੀ, ਕੁਝ ਇੱਕ ਨਾਂ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਦਾ ਜਦੋਂ ਮੌਕੇ ਤੇ ਜਦੋਂ ਉਹ ਕੁਝ ਕਰ ਰਹੇ ਸੀ ਜਾਂ ਮੌਕੇ ਤੇ ਜਦੋਂ ਉਹਨਾਂ ਨੇ ਉਹਨਾਂ ਦੀ ਕੁਰਬਾਨੀ ਹੋਣ ਤੋਂ ਪਹਿਲਾਂ ਤੱਕ ਉਹਨਾਂ ਨੂੰ ਕਿਸੇ ਨੇ ਪਛਾਣਿਆ ਨਹੀਂ, ਉਹਨਾਂ ਨੂੰ ਕਿਸੇ ਨੇ ਸਹਿਯੋਗ ਨਹੀਂ ਦਿੱਤਾ, ਉਹਨਾਂ ਨੂੰ ਕੋਈ ਵੀ ਬੰਦਾ ਉਹਨਾਂ ਦੇ ਨਾਲ ਨਹੀਂ ਖੜਿਆ, ਤੇ ਉਹ ਕੱਲੀ ਜਿੰਦ ਜਾਨ ਲੈ ਕੇ ਉਹ ਤੁਰੇ ਬੰਦੇ। ਪਰ ਜਦੋਂ ਉਹਨਾਂ ਦੀ ਕੁਰਬਾਨੀ ਉਹ ਦਿੱਤੀ ਗਈ, ਉਹਨਾਂ ਦੀ ਸ਼ਹੀਦੀ ਹੋ ਗਈ ਕਹਿ ਸਕਦੇ ਆ, ਜਦੋਂ ਉਹਨਾਂ ਨੂੰ ਸਾਜਿਦ ਤਹੀਨ ਅਧੀਨ ਉਹਨਾਂ ਨੂੰ ਮਾਰ ਦਿੱਤਾ ਗਿਆ, ਤਾਂ ਉਦੋਂ ਬਾਅਦ ਤੋਂ ਉਸ ਅਸੀਂ ਅੱਜ ਬਹੁਤ ਆਪਣਤ ਮਹਿਸੂਸ ਕਰਦੇ ਹਾਂ, ਆਪਣਾਪਨ ਮਹਿਸੂਸ ਕਰਦੇ ਹਾਂ ਉਹਨਾਂ ਦੀ ਗੱਲ ਕਰਨ ਚ, ਉਹਨਾਂ ਬਾਰੇ ਗੱਲ ਕਰਨ ਚ ਸਾਨੂੰ ਲੱਗਦਾ ਵੀ ਅਸੀਂ ਵੱਡੇ ਹੋ ਜਾਵਾਂਗੇ ਉਹਨਾਂ ਬਾਰੇ। ਪਰ ਜਦੋਂ ਸਮਾਂ ਸੀ ਉਦੋਂ ਮੈਨੂੰ ਪਤਾ, ਮੈਂ ਕਿਉਂਕਿ ਉਸ ਸਮੇਂ ਦੇ ਵਿੱਚ ਮੈਂ ਵੀ ਜੋਇਆ, ਮੈਂ ਉਸ ਸਮੇਂ ਦੇ ਕਾਫੀ ਨੇੜੇ ਤੋਂ ਦੇਖਿਆ, ਤਾਂ ਉਸ ਸਮੇਂ ਚ ਉਦੋਂ ਖਾਲੜਾ ਸਾਹਿਬ ਨੂੰ ਕਿਸੇ ਨੇ ਚੇਤੇ ਨਹੀਂ ਕੀਤਾ, ਪਰ ਜਾਂ ਉਹਨਾਂ ਦਾ ਸਹਿਯੋਗ ਨਹੀਂ ਦਿੱਤਾ। ਮੇਰਾ ਕਹਿਣ ਦਾ ਭਾਵ ਇਹ ਆ ਵੀ ਸਹਿਯੋਗ ਦੇਣਾ ਬਣਦਾ ਸੀ ਉਦੋਂ, ਤੇ ਉਦੋਂ ਕਿਸੇ ਨੇ ਸਹਿਯੋਗ ਨਹੀਂ ਦਿੱਤਾ। ਖਾਲੜਾ ਸਾਹਿਬ ਬਾਰੇ ਇਹੀ ਹੈ ਜੀ ਵੀ ਉਹਨਾਂ ਨੇ ਉਸ ਟਾਈਮ ਬੀੜਾ ਚੁੱਕਿਆ ਜੀ ਜਦੋਂ ਅਣਗਿਣਤ ਅਣਪਛਾਤੇ ਲੋਕਾਂ ਦੇ ਨਾਂ ਦੇ ਉੱਤੇ ਹਰ ਰੋਜ਼ ਨੌਜਵਾਨ ਮਾਰੇ ਜਾਂਦੇ ਸਨ, ਤੇ ਉਹਨਾਂ ਦੀਆਂ ਲਾਸ਼ਾਂ ਦਾ ਜਿਹੜਾ ਸੰਸਕਾਰ ਅਣਪਛਾਤੀਆਂ ਲਾਸ਼ਾਂ ਦੇ ਤੌਰ ਦੇ ਉੱਤੇ ਕਰ ਦਿੱਤਾ ਜਾਂਦਾ ਸੀ, ਤਾਂ ਉਹ ਟਾਈਮ ਸੀਗਾ ਕੋਈ ਬੰਦਾ ਜਿਹੜਾ ਇਸ ਚੀਜ਼ ਦੇ ਉੱਤੇ ਰੋਕ ਲਾਵੇ ਜਾਂ ਇਸ ਚੀਜ਼ ਦਾ ਸਵਾਲ ਪੁੱਛੇ ਹਾਕਮਾਂ ਨੂੰ, ਵੀ ਇਹ ਕੌਣ ਆ, ਕਿਵੇਂ ਆ, ਐ ਕਿਵੇਂ ਅਣਪਛਾਤੇ ਹੋ ਗਏ, ਜਿਨ੍ਹਾਂ ਦਾ ਸਾਰੇ ਕਿਸੇ ਨਾ ਕਿਸੇ ਪਿੰਡ ਸ਼ਹਿਰ ਗ੍ਰਾਂ ਤਾਂ ਇਹਨਾਂ ਦਾ ਹੋਊਗਾ ਨਾ, ਕਿਤੇ ਤਾਂ ਇਹਨਾਂ ਦਾ ਰਾਸ਼ਨ ਕਾਰਡ ਹੋਊਗਾ ਜੀ, ਕੋਈ ਤਾਂ ਚੀਜ਼ ਹੋਊਗੀ। ਕੀ ਤੁਸੀਂ ਅਣਪਛਾਤੇ ਜਿਹੜਾ ਇੱਕ ਕਾਨੂੰਨ ਆ ਇੰਡੀਆ ਦਾ, ਕਾਨੂੰਨ ਦੇ ਵਿੱਚ ਇਹ ਆਉਂਦੀ ਹੈ ਵੀ ਜੇ ਅਣਪਛਾਤਾ ਤੁਹਾਨੂੰ ਕੋਈ ਮਿਲਦਾ ਤਾਂ ਉਹਨੂੰ ਕਿੰਨੇ ਦਿਨ ਤੁਸੀਂ ਉਸ ਨੂੰ ਪਹਿਲਾਂ ਫਰੀਜ ਕਰਕੇ ਰੱਖਣਾ, ਉਦੋਂ ਬਾਅਦ ਉਹਦੀਆਂ ਜਿਹੜੀਆਂ ਫੋਟੋਆਂ, ਉਹਦਾ ਜਿਹੜੀ ਡੀ ਐਨ ਏ ਦੀਆਂ ਚੀਜ਼ਾਂ, ਉਹਦੀਆਂ ਇਹੋ ਜਿਹੀਆਂ ਚੀਜ਼ਾਂ ਤੁਸੀਂ ਸਾਂਭ ਕੇ ਰੱਖਣੀਆਂ, ਤੇ ਤੁਸੀਂ ਕੀ ਉਹ ਫੋਲੋ ਕਰ ਰਹੇ ਹੋ, ਕੀ ਉਹ ਚੀਜ਼ਾਂ ਨੂੰ ਰੱਖ ਰਹੇ ਹੋ ਆਪਦੇ ਕੋਲੇ, ਤਾਂ ਕਿ ਕੱਲ ਨੂੰ ਜੇ ਕੋਈ ਉਹਦਾ ਵਾਰਸ ਆਵੇ ਤਾਂ ਤੁਹਾਡੇ ਕੋਲੇ ਕੋਈ ਸਬੂਤ ਹੋਵੇ। ਪਰ ਨਹੀਂ, ਇਹੋ ਜਿਹਾ ਕੋਈ ਚੀਜ਼ ਨਹੀਂ ਕੀਤੀ ਜਾ ਰਹੀ ਸੀ, ਕਿਉਂਕਿ ਜਿਹੜਾ ਉਹ ਧੱਕਾ ਹੋਇਆ ਸੀ ਉਸ ਟਾਈਮ ਦੇ ਵਿੱਚ ਆਮ ਲੋਕਾਂ ਨਾਲ ਵੀ, ਤੇ ਉਹ ਆਮ ਲੋਕ ਵੀ ਉਹਦੇ ਬਲੀ ਦੇ ਬੱਕਰੇ ਬਣੇ ਸਨ, ਤੇ ਉਹਦੇ ਚ ਅਣਪਛਾਤੇ ਕਰਕੇ ਉਹ ਉਹਨਾਂ ਨੂੰ ਖੁਦ ਹੀ ਸਰਕਾਰਾਂ ਸੰਸਕਾਰ ਕਰ ਦਿੰਦੀਆਂ ਸਨ। ਤਾਂ ਜਦੋਂ ਖਾਲੜਾ ਸਾਹਿਬ ਨੇ ਇਹ ਚੀਜ਼ ਦਾ ਕੋਸ਼ਿਸ਼ ਕੀਤੀ, ਲੱਭਿਆ ਭਾਲਿਆ, ਤੇ ਉਹਨਾਂ ਨੇ ਲਿਸਟਾਂ ਬਣਾਈਆਂ ਵੀ ਕਿ ਇੱਥੋਂ ਤੱਕ ਕਿ ਸ਼ਮਸ਼ਾਨਾਂ ਦੇ ਵਿੱਚ ਜਾ ਕੇ ਵੀ ਉਹਨਾਂ ਨੇ ਫਰੋਲਿਆ ਸਾਰਾ ਕੁਛ, ਤਾਂ ਉੱਥੇ ਜਾ ਕੇ ਉਹਨਾਂ ਨੇ ਇਹ ਸਾਰਾ ਜਦੋਂ ਸਾਹਮਣੇ ਲਿਆਂਦਾ ਤਾਂ ਉਹਨਾਂ ਦੀ ਸਜ਼ਾ ਜਿਹੜੀ ਉਹਨਾਂ ਨੂੰ ਤੁਹਾਡੇ ਸਾਹਮਣੇ ਹੈ ਜੀ, ਜਿਹੜੀ ਮਿਲੀ ਉਹਨਾਂ ਨੂੰ। ਸੋ ਅੱਜ ਉਹਨਾਂ ਦਾ ਜਿਹੜਾ ਇਹ ਕਹਿ ਸਕਦੇ ਹਾਂ ਸ਼ਹੀਦੀ ਦਿਹਾੜਾ ਜੀ, ਤਾਂ ਬਿਲਕੁਲ ਅਸੀਂ ਉਹਨਾਂ ਨੂੰ ਚੇਤੇ ਕਰਦੇ ਹਾਂ ਜੀ ਅੱਜ ਉਹਨਾਂ ਨੂੰ, ਤੇ ਉਹਨਾਂ ਦਾ ਕੀਤਾ ਕੰਮ ਇੱਕ ਆਮ ਵਕੀਲ ਜੇ ਕਹੋ ਤਾਂ ਹੋਰ ਵੀ ਬਹੁਤ ਵਕੀਲ ਸਨ ਉਸ ਟਾਈਮ ਦੇ ਉੱਤੇ, ਤੇ ਉਹ ਆਪਦੀ ਰੋਜੀ ਰੋਟੀ ਖਾ ਰਹੇ ਆ, ਵਧੀਆ ਆਪਦੇ ਦਿਨ ਪਾਸ ਕਰ ਰਹੇ ਆ, ਤੇ ਉਹਨਾਂ ਨੂੰ ਕੀ ਲੋੜ ਪਈ ਸੀ ਇਹ ਜੇ ਪੰਗੇ ਚ ਪੈਣ ਦੀ। ਪਰ ਉਹ ਇਹ ਹੁੰਦੀ ਹੈ ਕਿ ਅੰਦਰੋਂ ਚਿੰਗ ਹੁੰਦੀ ਆ ਜੀ, ਵੀ ਮੈਂ ਜੇ ਮੈਨੂੰ ਕੁਛ ਕਲਾ ਦਿੱਤੀ ਆ ਤਾਂ ਮੈਂ ਉਹਦੇ ਬੱਟੇ ਆਪਣੇ ਕੌਮ ਦੇ ਸਮਾਜ ਨੂੰ ਕੀ ਦੇਣਾ। ਸੋ ਉਹਨਾਂ ਲੋਕਾਂ ਚੋਂ ਸਨ ਜੀ ਖਾਲੜਾ ਸਾਹਿਬ
ਜੀ। ਬਰਾੜ ਸਾਹਿਬ ਬਹੁਤ ਬਹੁਤ ਸ਼ੁਕਰੀਆ। ਤੇ ਨਿਰਵੈਰ ਸਿੰਘ ਵਿਨੀਪੈਗ ਤੋਂ ਜੁੜੇ ਜੀ, ਮੈਨੂੰ ਲੱਗਦਾ ਸੀ ਨਿਊਟਰਲ ਵਾਲੇ ਜਿਹੜੇ ਸ਼ਬਦ ਤੇ ਅੜ ਗਏ ਸੀ, ਉਹਨਾਂ ਨੇ ਨਿਰਪੱਖ ਲਿਖ ਕੇ ਭੇਜਿਆ ਕਿ ਉਹਦਾ ਮਤਲਬ ਨਿਰਪੱਖ ਹੋ ਸਕਦਾ ਪੰਜਾਬੀ ਦੇ ਵਿੱਚ। ਦਲਜੀਤ ਸਿੰਘ ਮਹਿਤਾ ਚੌਂਕ ਤੋਂ ਜੁੜੇ ਨੇ ਤੇ ਜੀ ਸਾਡੀ ਜਿਹੜੀ ਗੱਲਬਾਤ ਚੱਲ ਰਹੀ ਸੀ ਉਹਦੇ ਤੇ ਇਹਨਾਂ ਨੇ ਟਿੱਪਣੀ ਕੀਤੀ ਹੈ ਜੀ, ਕਹਿੰਦੇ ਕਿ ਪੰਜਾਬੀ ਭਾਸ਼ਾ ਦੀ ਗਲਵੱਕੜੀ ਸਭ ਤੋਂ ਵੱਡੀ ਹੈ ਤੇ ਇਸ ਦੇ ਕਲਾਵੇ ਦੇ ਵਿੱਚ ਸਭ ਬੋਲੀਆਂ ਆ ਸਕਦੀਆਂ ਹਨ। ਬੜਾ ਹੀ ਪਿਆਰਾ ਜਿਹਾ ਜਵਾਬ ਦਿੱਤਾ ਦਲਜੀਤ ਸਿੰਘ ਹੁਣਾਂ ਨੇ ਜੀ।
ਦੇਖੋ, ਸਾਨੂੰ ਸਾਡੀ ਆਪਣੀ ਬੋਲੀ ਹੈ, ਸਾਨੂੰ ਚੰਗੀ ਲੱਗਦੀ ਹੈ, ਇਹ ਤਾਂ ਵੱਖਰੀ ਗੱਲ ਆ, ਤੇ ਪਰ ਅਸੀਂ ਨੀ ਚਾਹੁੰਦੇ ਵੀ ਅਸੀਂ ਕਿਸੇ ਦੀ ਬੋਲੀ ਦੇ ਉੱਤੇ ਅਸੀਂ ਭਾਰੂ ਹੋਈਏ, ਅਸੀਂ ਇਹ ਸਾਨੂੰ ਇਹ ਸਾਡੀ ਇਹ ਵੀ ਇੱਛਾ ਨੀ, ਪਰ ਸਾਡੀ ਇਹ ਇੱਛਾ ਵੀ ਸਾਡੀ ਹੋਂਦ ਆ ਜਿਹੜੀ ਉਹ ਜਰੂਰ ਬਰਕਰਾਰ ਰਹੇ, ਸਾਡੀ ਹੋਂਦ ਨਾ ਮਿਟੇ ਕਿਤੇ।
ਬਿਲਕੁਲ, ਇਹ ਸਭ ਤੋਂ ਜ਼ਰੂਰੀ ਗੱਲ ਹੈ। ਸੋ ਰਮਨਜੀਤ ਸਿੰਘ ਜੰਦੋਰੀਆ ਵੀ ਪ੍ਰੋਗਰਾਮ ਦੇ ਨਾਲ ਸਾਂਝ ਪਾਈ ਹੈ ਜੀ ਇਹਨਾਂ ਨੇ, ਤੇ ਕਹਿੰਦੇ ਕਿ ਭਾਜੀ ਵੈਰੀ ਗੁੱਡ ਡਿਸਕਸ਼ਨ ਗੋਇੰਗ ਔਨ ਬਟ ਵੀ ਨੀਡ ਟੂ ਚੇਂਜ ਆਰ ਥਿੰਕਿੰਗ ਫਸਟ। We send our children to learn English in India. Our people are not proud of Punjabi language. We need to change ourselves first. So, ਬਿਲਕੁਲ ਜੀ, ਇਹਨਾਂ ਨੇ ਕਿਹਾ ਕਿ ਸਾਨੂੰ ਆਪਣਾ ਆਪ ਜਿਹੜਾ ਉਹਦੇ ਵਿੱਚ ਪਰਿਵਰਤਨ ਲਿਆਉਣ ਦੀ, ਉਹਨੂੰ ਤਬਦੀਲ ਕਰਨ ਦੀ ਜਾਂ ਉਹਨੂੰ ਚੇਂਜ ਕਰਨ ਦੀ ਜ਼ਰੂਰਤ ਹੈ ਜੀ। ਸੋ ਬਿਲਕੁਲ, ਪੰਜਾਬ ਵਿੱਚ ਜਿੱਦਾਂ ਤੁਸੀਂ ਪਹਿਲਾਂ ਹੀ ਦੱਸਿਆ ਕਿ ਨਾ ਸਕੂਲਾਂ ਦੇ ਵਿੱਚ ਕੋਈ ਬੱਚੇ ਬੋਲਦੇ ਆ ਤੇ ਉਹਨਾਂ ਨੂੰ ਉੱਥੇ ਜੁਰਮਾਨਾ ਲੱਗ ਜਾਂਦਾ ਹੈ, ਤੇ ਇਹਨਾਂ ਨੇ ਉਹੀ ਗੱਲ ਕੀਤੀ ਹੈ ਕਿ ਜਿਹੜੇ ਪੇਰੈਂਟਸ ਹੈ, ਜਿਹੜੇ ਮਾਂ ਬਾਪ ਆ, ਉਹ ਵੀ ਪੰਜਾਬੀ ਸਕੂਲਾਂ ਚ ਭੇਜ ਕੇ ਰਾਜੀ ਨਹੀਂ ਆਪਣੇ ਬੱਚਿਆਂ ਨੂੰ।
ਦੇਖੋ, ਮੈਂ ਤਾਂ ਸਦਾ ਹੀ ਕਿਹਾ ਜੀ, ਇਹ ਬਹੁਤ ਸਾਲ ਪਹਿਲਾਂ ਮੈਨੂੰ ਇੱਕ ਟੀਵੀ ਚੈਨਲ ਨੇ ਸਵਾਲ ਕੀਤਾ ਸੀ ਆਸਟ੍ਰੇਲੀਆ ਦੇ ਮਾਮਲੇ ਚ ਵੀ ਉੱਥੇ ਪੰਜਾਬੀ ਦਾ ਕੀ ਹਾਲ ਆ ਜਾਂ, ਤਾਂ ਮੈਂ ਉੱਥੇ ਜਵਾਬ ਦਿੱਤਾ ਸੀ ਵੀ ਦੇਖੋ ਜੀ, ਸਾਡੇ ਪੰਜਾਬੀ ਦਾ ਹਾਲ ਚੰਗਾ ਤੇ ਚੰਗੇ ਪਾਸੇ ਨੂੰ ਜਾ ਰਹੀ ਆ, ਉਹਦੇ ਕਾਰਨ ਮੈਂ ਕਿਹਾ ਜੀ ਡਰ ਕੰਮ ਕਰ ਰਿਹਾ। ਮੈਂ ਕਿਹਾ ਵੀ ਤੁਹਾਡੇ ਤਾਂ ਇੱਥੇ ਡਰ ਆ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਇਹ ਡਰ ਆ ਵੀ ਜੇ ਸਾਡੇ ਬੱਚੇ ਨੂੰ ਅੰਗਰੇਜ਼ੀ ਨਾ ਆਈ ਸਾਡਾ ਬੱਚਾ ਪਿਛੜ ਜੂਗਾ, ਉਹ ਕਿੱਥੇ ਨੌਕਰੀ ਕਰੂ, ਕਿੱਥੇ ਜਾਊ, ਕਿਹਦੇ ਕੰਪੀਟੀਸ਼ਨ ਲੜੂ, ਕਿਉਂਕਿ ਅੰਗਰੇਜ਼ੀ ਬਿਨਾਂ ਉਹ ਕੰਪੀਟੀਸ਼ਨ ਨਹੀਂ ਲੜੇ ਜਾ ਸਕਦੇ। ਤੇ ਦੂਜੇ ਪਾਸੇ ਸਾਡੇ ਉੱਥੇ ਇਹ ਡਿੱਕਾ ਵੀ ਜੇ ਇੱਥੇ ਦੀ ਗੱਲ ਕਰੀਏ ਆਸਟ੍ਰੇਲੀਆ ਦੀ, ਤਾਂ ਸਾਨੂੰ ਇਹ ਲੱਗਦਾ ਵੀ ਜੇ ਸਾਡਾ ਬੱਚਾ ਪੰਜਾਬੀ ਨਾ ਬੋਲਦਾ ਹੋਇਆ ਤਾਂ ਇਹ ਆਪਦੇ ਪਰਿਵਾਰ ਪਿਛੋਕੜ ਦਾਦਾ ਦਾਦੀ ਨਾਨਾ ਨਾਨੀ ਨਾਲ ਟੁੱਟ ਜੂਗਾ ਕਿਤੇ ਨਾ ਕਿਤੇ, ਤੇ ਇਹ ਅਸੀਂ ਤਾਂ ਬਸ ਇੱਕ ਦੋ ਪੀੜੀਆਂ ਬਾਅਦ ਇਹ ਪੰਜਾਬੀ ਖਤਮ ਹੀ ਹੋਜੂਗੀ। ਸੋ ਇਸ ਕਰਕੇ ਅਸੀਂ ਇਸ ਡਰ ਤੋਂ ਉੱਤੋਂ ਪੰਜਾਬੀ ਪੜ੍ਹਾਈ ਜਾਂਦੇ ਹਾਂ ਤੇ ਤੁਸੀਂ ਉਸ ਡਰ ਦੇ ਤੋਂ ਅੰਗਰੇਜ਼ੀ ਪੜ੍ਹਾਈ
ਜਾਂਦੇ,
ਇਹ ਸੱਚ ਆ। ਪਰ ਮੈਂ ਗੱਲ ਉਹ ਪਾਤਰ ਸਾਹਿਬ ਜਦੋਂ ਕਰ ਰਿਹਾ ਸੀ ਵਿੱਚ ਰਹਿ ਗਈ ਸੀ, ਉਹਦੇ ਵਿੱਚ ਉਹਨਾਂ ਨੇ ਨਾ ਇੱਕ ਬੜਾ ਵਧੀਆ ਪਾਤਰ ਸਾਹਿਬ ਨੇ ਸੋਲੂਸ਼ਨ ਦਿੱਤਾ ਸੀ। ਉਹ ਕਹਿੰਦੇ ਜਿੱਦਾਂ ਅਸੀਂ ਹੁਣ ਕਹਿ ਸਕਦੇ ਹਾਂ ਵੀ ਜੇ ਕੋਈ ਸਾਇੰਸ ਦਾ ਵਿਦਿਆਰਥੀ ਆ ਉਹ, ਜਾਂ ਜੇ ਕੋਈ ਮੈਡੀਕਲ ਦਾ ਵਿਦਿਆਰਥੀ ਆ ਉਹ ਪੰਜਾਬੀ ਦੇ ਵਿੱਚ ਕਿਵੇਂ ਆਪਦੀ ਗੱਲ ਕਰਦੇ ਆ ਤੇ ਉਹ ਕਿਵੇਂ ਕਰ ਲੂਗਾ, ਕਿਉਂਕਿ ਉਹਦੇ ਵਿੱਚ ਉਹਨੂੰ ਅੰਗਰੇਜ਼ੀ ਦੇ ਸ਼ਬਦਾਂ ਦੇ ਬਿਨਾਂ ਜਾਇਆ ਨੀ ਜਾ ਸਕਣਾ। ਹੁਣ ਆਕਸੀਜਨ ਨੂੰ ਜੇ ਪੰਜਾਬੀ ਹਿੰਦੀ ਚ ਕਵਾਂਗੇ ਤਾਂ ਉਹ ਕਿਸੇ ਨੇ ਨੀ ਸਮਝਣਾ, ਆਕਸੀਜਨ ਹਾਈਡਰੋਜਨ ਸਾਰੇ ਉਹਨਾਂ ਨੇ ਫਿਰ ਬੱਕਿਆ ਸੀ ਵੀ ਮੈਂ ਬਹੁਤ ਵਾਰੀ ਲਿਖਤੀ ਸੁਝਾਅ ਸਰਕਾਰਾਂ ਨਾਲ ਕਰ ਚੁੱਕਿਆ ਸਾਂਝਾ ਵੀ ਜਿਹਦੇ ਵਿੱਚ ਇਹ ਤਕਰੀਕਾ ਅਪਣਾਇਆ ਜਾ ਸਕਦਾ ਵੀ ਬਾਕੀ ਗੱਲਬਾਤ ਸਾਰੀ ਪੰਜਾਬੀ ਚ ਹੋਵੇ ਤੇ ਇਹਨਾਂ ਸ਼ਬਦਾਂ ਨੂੰ ਇਵੇਂ ਹੀ ਰਹਿਣ ਦਿੱਤਾ ਜਾਵੇ। ਜੇ ਇਹ ਕਿਹਾ ਜਾਵੇ ਵੀ ਭਾਈ ਹਾਈਡਰੋਜਨ ਕਿਵੇਂ ਬਣਦੀ ਹੈ ਤੇ ਉਹਦੇ ਨਾਲ ਕੀ ਹੁੰਦਾ, ਫਿਰ ਜਦੋਂ ਕਿਤੇ ਉਹਨੂੰ ਗਾਂਹ ਜਾ ਕੇ ਇੰਗਲਿਸ਼ ਚ ਵੀ ਉਹ ਚੀਜ਼ਾਂ ਪੜ੍ਹਨੀਆਂ ਪੈਣੀਆਂ ਤਾਂ ਉਹਦੇ ਲਈ ਕੋਈ ਔਖੀਆਂ ਗੱਲਾਂ ਨਹੀਂ ਹੋਣੀਆਂ, ਕਿਉਂਕਿ ਜਿਹੜੇ ਖਾਸ ਸ਼ਬਦ ਹੁੰਦੇ ਆ ਜਿਨ੍ਹਾਂ ਨੂੰ ਯਾਦ ਕਰਨ ਦੀ ਲੋੜ ਹੁੰਦੀ ਆ ਉਹ ਸ਼ਬਦ ਤਾਂ ਅੰਗਰੇਜ਼ੀ ਚ ਹੀ ਹੋਣਗੇ ਨਾ, ਤੇ ਉਹਨੂੰ ਸਮਝਾਉਣ ਵਾਲੇ ਸ਼ਬਦ ਆ ਜਿਹੜੇ ਉਹ ਪੰਜਾਬੀ ਚ ਹੋਣ ਤਾਂ ਸਾਡਾ ਬੱਚਾ ਕੋਈ ਫੇਲ ਹੀ ਨਾ ਹੋਵੇ, ਕਹਿੰਦੇ ਸਾਡਾ ਬੱਚਾ 100% ਨੰਬਰ ਲਵੇ। ਹੁਣ ਜੇ ਸਾਡੇ ਬੱਚੇ ਵੱਡੇ ਕੰਪੀਟੀਸ਼ਨਾਂ ਚ ਪਿੱਛੇ ਰਹਿ ਜਾਂਦੇ ਆ ਤਾਂ ਉਹ ਕਿਤੇ ਨਾ ਕਿਤੇ ਉਹਨਾਂ ਦੀ ਸਮਝ ਚ ਨਹੀਂ ਆਉਂਦੀ ਗੱਲ, ਪੂਰਾ ਫਿਕਰਾ ਨਹੀਂ ਸਮਝ ਆਉਂਦਾ। ਸੋ ਇਹ ਵੀ ਇੱਕ ਤਰੀਕਾ ਹੋ ਸਕਦਾ।
ਜੀ ਜੀ ਬਿਲਕੁਲ ਬਰਾੜ ਸਾਹਿਬ। ਤੇ ਜਸਪਾਲ ਸੰਧੂ ਫਾਈਵ ਵਾਟਰ ਤੋਂ ਜੁੜੇ ਨੇ ਤੇ ਕਹਿ ਰਹੇ ਨੇ ਜੀ ਕਿ ਡੋਂਟ ਵਰੀ ਅਬਾਊਟ ਵਰਡਸ, ਪੰਜਾਬੀ ਵਿਲ ਸਰਵਾਈਵ ਮੋਰ ਇਫ ਗੋਜ਼ ਵਿਦ ਨਿਊ ਵਰਡਸ, ਤੇ ਲਵ ਯੂ ਆਲ ਕਿਹਾ ਜੀ ਇਹਨਾਂ ਨੇ। ਸੋ ਪ੍ਰੋਗਰਾਮ ਚ ਸਾਂਝ ਪਾਉਣ ਲਈ ਸੰਧੂ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
ਬਿਲਕੁਲ ਜੀ ਬਿਲਕੁਲ, ਦੇਖੋ ਅਸੀਂ ਤਾਂ ਪਹਿਲਾਂ ਹੀ ਕਹਿਣੇ ਆ ਵੀ ਸਾਨੂੰ ਖੁੱਲੇ ਜਿਗਰੇ ਨਾਲ ਆਪਦਾ ਦਾਇਰਾ ਵੱਡਾ ਕਰਨਾ ਚਾਹੀਦਾ, ਸੀਮਿਤ ਕਰਨ ਦੀ ਥਾਂ ਤੇ ਸਾਨੂੰ ਅੱਗੇ ਵਧਣਾ ਚਾਹੀਦਾ। ਪਰ ਸਾਨੂੰ ਇਹ ਸਾਰੇ ਚੀਜ਼ਾਂ ਦੌਰਾਨ ਇੱਕ ਚੀਜ਼ ਧਿਆਨ ਚ ਰੱਖਣੀ ਚਾਹੀਦੀ ਆ ਵੀ ਸਾਡਾ ਮੂਲ ਨਾ ਗਵਾਚੇ। ਬਸ
ਬਿਲਕੁਲ ਬਿਲਕੁਲ ਬਰਾੜ ਸਾਹਿਬ, ਗੱਲ ਮੂਲ ਦੀ ਹੈ। ਤੇ ਵੀਰਪਾਲ ਹੰਸਰਾ ਸਾਡੇ ਨਾਲ ਜੁੜੇ ਆ ਜੀ ਈਮੇਲ ਦੇ ਜ਼ਰੀਏ ਤੇ। ਹੰਸਰਾ ਲਿਖਿਆ ਹੋਇਆ ਜੀ, ਹੰਸਰਾ ਠੀਕ ਹੈ, ਇਹਨਾਂ ਨੇ ਹੰਸਰਾ ਲਿਖਿਆ ਹੋਇਆ ਤੇ ਇਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ। ਤੇ ਇਹਨਾਂ ਨੇ ਦੋ ਗੱਲਾਂ ਉਠਾਈਆਂ ਨੇ, ਨਾਲ ਇਹਨਾਂ ਨੇ ਫੋਟੋਆਂ ਭੇਜੀਆਂ ਜੀ ਕਿ ਦਰਬਾਰ ਸਾਹਿਬ ਦੇ ਵਿੱਚ PTC ਤੇ ਕੀਰਤਨ ਚੱਲ ਰਿਹਾ ਤੇ ਨਾਲ ਜਿਹੜੀ ਨੀਚੇ ਆ ਉਹ ਖਬਰਾਂ ਚੱਲ ਰਹੀਆਂ, ਜਿਹੜੀ ਇੱਕ ਪੱਟੀ ਨੀ ਆਉਂਦੀ ਹੁੰਦੀ ਖਬਰਾਂ ਦੇ ਨਾਲ ਉਹ ਆ ਰਹੀ ਹੈ। ਤੇ ਇਹਨਾਂ ਨੇ ਲਿਖਿਆ ਕਿ ਦਰਬਾਰ ਸਾਹਿਬ ਦੇ ਲਾਈਵ ਦੇ ਵਿੱਚ ਆ ਖਬਰਾਂ ਦੀ ਪੱਟੀ ਚਲਾਉਣ ਦੀ ਕੀ ਜ਼ਰੂਰਤ ਹੈ।
ਬਿਲਕੁਲ ਜੀ ਬਿਲਕੁਲ, ਬੜਾ ਅਹਿਮ ਪੁਆਇੰਟ ਵੀਰਪਾਲ ਹੋਰਾਂ ਨੇ ਚੱਕਿਆ ਜੀ। ਤੇ ਇਹ ਵਾਕਈ ਗਲਤ ਆ, ਜੇ ਤੁਸੀਂ ਰੂਹਾਨੀਅਤ ਨਾਲ ਜੁੜਨਾ, ਮੈਂ ਤਾਂ ਇੱਕ ਗੱਲ ਅਕਸਰ ਕਹਿਣਾ ਵੀ ਜੇ ਦਰਬਾਰ ਸਾਹਿਬ ਚ ਜਾਂ ਗੁਰਦੁਆਰਾ ਸਾਹਿਬ ਚ ਅਸੀਂ ਜਾਂਦੇ ਹਾਂ ਤੇ ਉੱਥੇ ਇੰਨੀ ਸਿੰਪਲੀਸਿਟੀ ਹੋਣੀ ਚਾਹੀਦੀ ਆ, ਇੰਨਾ ਸਾਦਗੀ ਹੋਣੀ ਚਾਹੀਦੀ ਆ ਜਿਹਦੇ ਨਾਲ ਕਿ ਤੁਹਾਡਾ ਧਿਆਨ ਕਿਸੇ ਪਾਸੇ ਨਾ ਜਾਵੇ, ਸਿਰਫ ਤੇ ਸਿਰਫ ਤੁਹਾਡਾ ਧਿਆਨ ਸ਼ਬਦ ਗੁਰੂ ਨਾਲ ਜੁੜੇ। ਮੈਂ ਸਾਡੇ ਇੱਥੇ ਅਸੀਂ ਐਡਲੇਡ ਦੇ ਵਿੱਚ ਜੇ ਅਸੀਂ ਗਿਲਗਨਸਮੰਡ ਗੁਰਦੁਆਰਾ ਸਾਹਿਬ ਜਾਂਦੇ ਹਾਂ ਤਾਂ ਤੁਸੀਂ ਉੱਥੇ ਨੋਟ ਕੀਤਾ ਹੋਣਾ, ਉੱਥੇ ਬੜੀ ਸਾਦਗੀ ਭਰਪੂਰ ਜਿਹੜਾ ਪ੍ਰਕਾਸ਼ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦਾ, ਤੇ ਉੱਥੇ ਨਾ ਚਮਕ ਧਮਕ ਵਾਲੇ ਹਥਿਆਰ, ਨਾ ਚਮਕ ਧਮਕ ਵਾਲੀਆਂ ਚੀਜ਼ਾਂ ਰੱਖੀਆਂ ਹੋਈਆਂ, ਕੁਛ ਨੀ ਰੱਖਿਆ ਹੋਇਆ, ਤੇ ਬੜੀ ਸਾਦਗੀ ਨਾਲ ਬਹਿੰਦਾ ਬੰਦਾ ਤੇ ਬੰਦੇ ਦੀ ਰੂਹਾਨੀਅਤ ਜੁੜਦੀ ਆ ਕਿਤੇ ਨਾ ਕਿਤੇ। ਤੇ ਜਦੋਂ ਉੱਥੇ ਚਮਕ ਦਮਕ ਲਾਈਟਾਂ ਇਹ ਜਿਹੀਆਂ ਚੀਜ਼ਾਂ ਜਾਂਦੀਆਂ ਤਾਂ ਧਿਆਨ ਉਧਰ ਚਲਾ ਜਾਂਦਾ। ਸੋ ਇਹੀ ਚੀਜ਼ ਕਿਤੇ ਨਾ ਕਿਤੇ ਇਹ, ਜੇ ਹੁਣ ਤੁਸੀਂ ਮੰਨ ਲਓ ਅਸੀਂ ਘਰਾਂ ਚ TV ਵਿਦੇਸ਼ਾਂ ਚ ਖਾਸ ਕਰਕੇ ਤਾਂ ਅਸੀਂ ਇੰਨੇ ਇੰਨੇ ਪੈਸੇ ਲਾਉਣੇ ਆ ਬਕਸਿਆਂ ਦੇ ਉੱਤੇ ਹੋਰਾਂ ਦੇ ਵੀ, ਅਸੀਂ ਦਰਬਾਰ ਸਾਹਿਬ ਤੋਂ ਸਿੱਧਾ ਕੀਰਤਨ ਸੁਣ ਸਕੀਏ। ਹੁਣ ਅਸੀਂ ਜੇ ਕੀਰਤਨ ਲਾ ਰੱਖਿਆ TV ਦੇ ਉੱਤੇ ਤੇ ਕੀਰਤਨ ਸੁਣਦੇ ਹੋਏ ਤੇ ਥੱਲੇ ਉਹਦੇ ਤੇ ਆ ਰਿਹਾ ਹੋਵੇ ਖਬਰਾਂ ਵੀ ਇੰਨੀਆਂ ਆਹ ਹੋ ਗਿਆ ਜੀ, ਆਪ ਨੂੰ ਆਹ ਹੋ ਗਿਆ, ਬਾਦਲਾਂ ਨੂੰ ਆਹ ਹੋ ਗਿਆ, ਤਾਂ ਤੁਸੀਂ ਕੀਰਤਨ ਸੁਣੋਗੇ ਕਿ ਉਹ ਖਬਰਾਂ ਪੜੋਗੇ? ਬਹੁਤ ਤੁਹਾਡਾ ਅਹਿਮ ਪੁਆਇੰਟ ਆ ਜੀ। ਇਸ ਪੁਆਇੰਟ ਨੂੰ ਅੱਜ ਹੀ PTC ਵਾਲਿਆਂ ਨੂੰ ਮੈਂ ਤੁਹਾਡੇ ਈਮੇਲ ਨੂੰ ਫਾਰਵਰਡ ਕਰਦਾ, ਨਾਲੇ ਨਾਲੇ ਉਹਨਾਂ ਨਾਲ ਨਰਾਇਣਨ ਤੇ ਮੈਡਮ ਰਾਜੀ ਸ਼ਿੰਦੇ ਹੋਰਾਂ ਨੂੰ ਇਸ ਗੱਲ ਬਾਰੇ ਸਪੈਸ਼ਲ ਧਿਆਨ ਦਿਵਾਉਣਾ ਵੀ ਕੋਸ਼ਿਸ਼ ਕਰੋ ਜਦੋਂ ਪ੍ਰਾਈਮ ਟਾਈਮ ਹੁੰਦਾ ਲਾਈਵ ਆਉਂਦਾ ਉਨਾ ਕੁ ਚਿਰ ਤਾਂ ਖਬਰਾਂ ਤੋਂ ਗੁਰੇਜ਼ ਕਰੋ। ਬਹੁਤ ਵਧੀਆ ਵਿੱਕੀ ਵੀਰਪਾਲ ਤੁਸੀਂ ਜਿਹੜੀ ਇਹ ਦਿੱਤੀ ਹੈ ਸੁਝਾਅ ਦਿੱਤਾ, ਤਾਂ ਆਪਾਂ ਛੇਤੀ ਇਹਦੇ ਤੇ ਕੋਸ਼ਿਸ਼ ਕਰਦੇ ਹਾਂ ਐਕਸ਼ਨ ਕਰਨ ਦੀ। ਤੇ ਹੋਰ ਵੀ ਸਾਰੇ ਸਰੋਤਿਆਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਫੀਡਬੈਕ ਆ ਜਿਹੜੀ ਉਹ PTC ਦੀ ਸਾਈਟ ਤੇ PTC ਦੀ ਈਮੇਲ ਤੇ ਜਾ ਕੇ ਦਿਓ
ਜੀ। ਸੋ ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ ਤੇ ਵੀਰਪਾਲ ਹੁਣਾਂ ਦਾ ਇਸ ਮਸਲੇ ਵੱਲ ਧਿਆਨ ਦਿਵਾਉਣ ਲਈ ਵੀ ਇਹ ਸ਼ੁਕਰੀਆ। ਸੋ ਮੈਨੂੰ ਉਮੀਦ ਹੈ ਜੀ ਕਿ ਬਰਾੜ ਸਾਹਿਬ ਤੁਸੀਂ ਤੇ ਕਾਰਵਾਈ ਕਰੋਗੇ, ਨਾਲ ਜਿਹੜੇ ਸਰੋਤੇ ਸੁਣ ਰਹੇ ਉਹ ਵੀ ਜ਼ਰੂਰ PTC ਨੂੰ ਇਸ ਗੱਲ ਤੇ ਆਗਾਹ ਕਰਾਉਣਗੇ। ਸੋ ਇੱਕ ਹੋਰ ਬੜਾ ਬਰਾੜ ਸਾਹਿਬ ਜਿਹੜਾ ਸੁਨੇਹਾ ਆਇਆ ਗੁਰਪ੍ਰੀਤ ਸਿੰਘ ਹੁਣਾਂ ਨੇ ਭੇਜਿਆ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਸਾਰਿਆਂ ਨੂੰ ਤੇ ਬਰਾੜ ਸਾਹਿਬ ਨੂੰ ਵੀ, ਤੇ ਕਹਿ ਰਹੇ ਕਿ ਮੇਰਾ ਇੱਕ ਸਵਾਲ ਹੈ ਬਰਾੜ ਸਾਹਿਬ ਤੇ, ਸਵਾਲ ਪਤਾ ਨਹੀਂ ਬੜਾ ਅਜੀਬ ਜਿਹਾ ਪੁੱਛਿਆ ਇਹਨਾਂ ਨੇ ਕਿ ਕਹਿੰਦੇ ਕੀ ਤੁਹਾਡੀ ਨਜ਼ਰ ਦੇ ਵਿੱਚ ਖਾਲਿਸਤਾਨ ਬਣਨਾ ਚਾਹੀਦਾ ਜਾਂ ਨਹੀਂ, ਜੇ ਨਹੀਂ ਤਾਂ ਕਿਉਂ?
ਦੇਖੋ ਇਹ ਸਵਾਲ ਦਾ ਜਵਾਬ ਅੱਜ ਦਾ ਨਹੀਂ, ਇਹ 20-30 ਸਾਲ ਤੋਂ ਇਹ ਜਦੋਂ ਤੋਂ ਇਹ ਰੌਲੇ ਪਏ ਉਦੋਂ ਦਾ ਇਹ ਸਵਾਲ ਹਰ ਇੱਕ ਲਈ ਬਣਿਆ ਹੋਇਆ। ਤੇ ਪਰ ਗੱਲ ਤਾਂ ਇਹ ਆ ਜਾਂਦੀ ਆ ਵੀ ਖਾਲਿਸਤਾਨ ਬਣਨਾ ਨਾ ਬਣਨਾ ਤਾਂ ਬਾਅਦ ਦੀਆਂ ਗੱਲਾਂ ਜਾਂ ਸਾਡੀ ਇਹਦਾ, ਪਰ ਸਾਨੂੰ ਸਭ ਤੋਂ ਵੱਡੀ ਮੇਰੇ ਕੋਲੇ ਜਿਹੜਾ ਮੇਰੇ ਕੋਲੋਂ ਸਵਾਲ ਨਹੀਂ ਹੱਲ ਹੁੰਦਾ, ਜੇ ਪਰਸਨਲ ਦੀ ਗੱਲ ਕਰੋ ਤਾਂ ਮੇਰੇ ਕੋਲ ਗਾਂ ਅੱਗੇ ਇੱਕ ਸਵਾਲ ਆ, ਪਹਿਲਾਂ ਮੈਂ ਉਸ ਦੇ ਸਵਾਲ ਦਾ ਹੱਲ ਮੰਗਦਾ ਤੇ ਉਦੋਂ ਬਾਅਦ ਮੈਂ ਡਿਸਾਈਡ ਕਰੂੰਗਾ ਵੀ ਬਣਨਾ ਚਾਹੀਦਾ ਕਿ ਨਹੀਂ ਬਣਨਾ ਚਾਹੀਦਾ। ਮੇਰਾ ਜਿਹੜੀ ਮੇਰੀ ਪਰਸਨਲ ਸੋਚ ਹੈ, ਕਿਸੇ ਦੀ ਸੋਚ ਨਹੀਂ ਹੈ, ਰੇਡੀਓ ਦੀ ਸੋਚ ਵੀ ਨਹੀਂ ਹੈ, ਇਹ ਅਦਾਰੇ ਦੀ ਸੋਚ ਵੀ ਨਹੀਂ ਹੈ, ਇਹ ਮੇਰੀ ਸੋਚ ਆ। ਉਹਦੇ ਚ ਇਹ ਹੈ, ਮੈਂ ਇਹੀ ਪੁੱਛਣਾ ਚਾਹੁੰਦਾ ਵੀ ਜਿਹੜਾ ਖਾਲਿਸਤਾਨ ਆ ਉਹ ਕਿਹੋ ਜਿਹਾ ਹੋਊਗਾ, ਉਹਦਾ ਕੀ ਸਟਰਕਚਰ ਹੋਊਗਾ, ਕੀ ਉਹਦੇ ਚ ਰੂਪ ਰੇਖਾ ਹੋਊਗੀ, ਉਹਦਾ ਲਾਜ਼ ਕੀ ਹੋਣਗੇ, ਮੈਂ ਉਹਦਾ ਸੰਵਿਧਾਨ ਪੜ੍ਹਨਾ ਚਾਹੂੰਗਾ ਪਹਿਲਾਂ, ਫਿਰ ਪੜ੍ਹ ਕੇ ਫਿਰ ਮੈਂ ਦੇਖੂਗਾ ਵੀ ਹਾਂ ਉਹਦੇ ਚ ਜੇ ਮੈਨੂੰ ਲੱਗਿਆ ਵੀ ਵਾਕਈ ਉਹਦੇ ਚ ਜਿਹੜੀਆਂ ਚੀਜ਼ਾਂ ਸਾਡੇ ਗੁਰੂਆਂ ਨੇ ਜਾਂ ਸਾਨੂੰ ਗੁਰਬਾਣੀ ਨੇ ਜਾਂ ਸਾਨੂੰ ਸਾਡੇ ਪੂਰਵਜਾਂ ਨੇ ਜਿਹਦੇ ਲਈ ਕੁਰਬਾਨੀਆਂ ਦਿੱਤੀਆਂ, ਕੀ ਉਹਨਾਂ ਚੀਜ਼ਾਂ ਤੇ ਖਰਾ ਉਤਰਦਾ, ਜੇ ਉਹਨਾਂ ਚੀਜ਼ਾਂ ਤੇ ਉਹ ਖਰਾ ਉਤਰਦਾ ਹੋਇਆ ਤਾਂ ਮੈਂ ਬਿਲਕੁਲ ਖੜੂੰਗਾ ਨਾਲ, ਮੈਂ ਹਰ ਥਾਂ ਦੇ ਉੱਤੇ ਖੜਨ ਨੂੰ ਤਿਆਰ ਹੂੰਗਾ, ਸਭ ਤੋਂ ਮੂਹਰੇ ਖੜਨ ਨੂੰ ਤਿਆਰ ਹੂੰਗਾ, ਮੈਨੂੰ ਕੋਈ ਪ੍ਰੋਬਲਮ ਨਹੀਂ। ਹਾਂ, ਜੇ ਕਿਤੇ ਉਹਦੇ ਵਿੱਚ ਕੋਈ ਚੀਜ਼ ਇਹੋ ਜਿਹੀਆਂ ਹੋਈਆਂ ਜਿਹਦੇ ਵਿੱਚ ਇਨਸਾਨੀਅਤ ਮਰਦੀ ਹੋਈ ਤੇ ਸਿਰਫ ਇੱਕ ਮੈਂ ਭਾਰੂ ਹੋਈ, ਤਾਂ ਸ਼ਾਇਦ ਹੋ ਸਕਦਾ ਜੀ ਫਿਰ ਮੈਂ ਉਲਟ ਵਾਲੇ ਪਾਸਿਆਂ 'ਚ ਸਭ ਤੋਂ ਮੂਹਰੇ ਖੜਾ। ਸੋ ਅੱਜ ਦੀ ਘੜੀ ਇਹ ਗੱਲ ਕਹਿਣੀ ਵੀ ਕੀ ਖਾਲਿਸਤਾਨ ਹੋਣਾ ਚਾਹੀਦਾ ਜਾਂ ਬਣਨਾ ਚਾਹੀਦਾ ਕਿ ਨਹੀਂ ਬਣਨਾ ਚਾਹੀਦਾ, ਇਹ ਇੱਕ ਗਾਂ ਦਾ ਸਵਾਲ ਆ, ਇੱਕ ਇਹ ਤਾਂ ਕਿਤਾਬ ਵਿਚਾਲੋਂ ਖੋਲ ਕੇ ਪੜਿਆ ਗਿਆ ਸਵਾਲ ਆ, ਪਰ ਕਿਤਾਬ ਦੇ ਸ਼ੁਰੂ ਦੇ ਸਵਾਲਾਂ ਦਾ ਪਹਿਲਾਂ ਸਾਨੂੰ ਜਵਾਬ ਦੇਣਾ ਪਊ। ਜੇ ਅਸੀਂ ਜਿਹੜੇ ਲੋਕ ਇਸ ਲਹਿਰ ਦੇ ਵਿੱਚ ਇੰਨੀਆਂ ਕੁਰਬਾਨੀਆਂ ਦੇ ਚੁੱਕੇ, ਇੰਨਾ ਕੁਛ ਕਰ ਚੁੱਕੇ ਆ, ਉਹਨਾਂ ਲੋਕਾਂ ਨੂੰ ਵੀ ਮੇਰੀ ਬੇਨਤੀ ਆ ਵੀ ਗਰਮ ਖਿਆਲ ਹੋ ਕੇ, ਤੱਤੇ ਹੋ ਕੇ, ਇੱਕ ਦੂਜੇ ਨੂੰ ਲੜਨ ਭਿੜਨ ਨਾਲੋਂ, ਇੱਕ ਦੂਜੇ ਦੇ ਗਲ ਪੈਣ ਨਾਲੋਂ ਬਿਹਤਰ ਆ ਇੱਕ ਚੀਜ਼ ਲਿਆਂਦੀ ਜਾਵੇ, ਇੱਕ ਪੇਸ਼ ਕੀਤਾ ਜਾਵੇ। ਮੈਂ ਦੁਕਾਨ ਖੋਲਦਾ ਕੋਈ, ਮੈਂ ਦੁਕਾਨ ਦਾ ਵੀ ਆਪਦਾ ਦੱਸਦਾ ਵੀ ਮੇਰੀ ਦੁਕਾਨ ਤੇ ਕੀ ਕੀ ਚੀਜ਼ਾਂ ਹੋਣਗੀਆਂ, ਉਹਦਾ ਮੈਂ ਪੰਪਲੈਟ ਵੰਡਦਾ, ਉਹਦੇ ਉਹਦਾ ਮੈਂ ਇਸ਼ਤਿਹਾਰ ਲਵਾਉਣਾ, ਉਹਦੀ ਮੈਂ ਜੋ ਵੀ ਚੀਜ਼ ਇਨਫੋਰਮੇਸ਼ਨ ਦਿੰਦਾ ਤਾਂ ਲੋਕਾਂ ਨੂੰ ਦੱਸਦਾ ਵੀ ਮੇਰੀ ਦੁਕਾਨ ਦੇ ਵਿੱਚੋਂ ਭਾਈ ਲੂਣ ਮਿਰਚ ਨਹੀਂ, ਮੇਰੀ ਦੁਕਾਨ ਤਾਂ ਰੇਡੀਓ ਟੀਵੀ ਤੇ ਆਹ ਚੀਜ਼ਾਂ ਦੀ ਆ, ਮੇਰਾ ਤਾਂ ਆਹ ਸਮਾਨ ਮਿਲੂਗਾ ਤਾਂ ਕੀ ਹੋਰ। ਸੋ ਇਹੋ ਜਿਹਾ ਸਾਨੂੰ ਇੱਕ ਇੱਕ ਸਿਸਟਮ ਬਣਾਉਣਾ ਪਊਗਾ, ਇੱਕ ਕਾਗਜ਼ਾਂ ਦੇ ਉੱਤੇ ਸੰਵਿਧਾਨ ਲਿਆਉਣਾ ਪਊਗਾ, ਸਾਡੇ ਬੁੱਧੀਜੀਵੀਆਂ ਨੂੰ ਜਿਹੜੇ ਲੋਕ ਬਹੁਤ ਸਾਲਾਂ ਤੋਂ ਇਸ ਪਾਸੇ ਲੱਗੇ ਹੋਏ ਆ, ਉਹ ਬਣਾਉਣ, ਇੱਕ ਵਧੀਆ ਸੰਵਿਧਾਨ ਬਣਾਉਣ, ਉਹਦੇ ਵਿੱਚ ਦੱਸਣ ਵੀ ਭਾਈ ਉਸ ਦੇ ਵਿੱਚ ਕਿਹਦੇ ਲਈ ਕੀ ਲਾਅ ਹੋਣਗੇ। ਹੁਣ ਦੇਖੋ ਨਿੱਕੀ ਜੀ ਗੱਲ ਆ, ਚਾਹੇ ਮੰਨੀਏ ਜੇ ਤਾਂ ਹੁਣ ਆਖੇ ਕਹੀਏ ਵੀ ਹੋਰ ਧਰਮ ਜਾਤਾਂ ਲਈ ਕੀ ਹੋਊਗਾ ਕੀ ਨਹੀਂ ਹੋਊਗਾ, ਉਹ ਮੈਂ ਇਹੋ ਜਿਹੇ ਵੀ ਬੰਦੇ ਕਹਿੰਦੇ ਸੁਣੇ ਆ ਜਿਹੜੇ ਇਹ ਕਹਿੰਦੇ ਆ ਵੀ ਜੇ ਜਦੋਂ ਖਾਲਿਸਤਾਨ ਬਣ ਗਿਆ ਉਹਦੇ ਚ ਅਸੀਂ ਨਾ, ਮੈਨੂੰ ਇੱਕ ਬੜੀ ਗਰੀਬ ਬੰਦੇ ਨੇ ਇਹ ਗੱਲ ਕਹੀ ਤੇ ਮੈਨੂੰ ਬੜਾ ਉਦੋਂ ਹੈਰਾਨੀ ਜਿਹੀ ਹੋਈ, ਮੇਰੇ ਕੋਲ ਵੀ ਜਵਾਬ ਨਹੀਂ ਸੀ, ਨਾਈ ਸੀ, ਹਜਾਮਤ ਕਰਦਾ ਸੀ, ਕਹਿੰਦਾ ਮੈਂ ਪਰਿਵਾਰ ਪਾਲਦਾ ਹਜਾਮਤ ਕਰਕੇ, ਤੇ ਜੇ ਕਹਿੰਦਾ ਖਾਲਿਸਤਾਨ ਬਣਦਾ ਤੇ ਸਾਨੂੰ ਤਾਂ ਉਦੇ ਛੱਡਣਾ ਪਊਗਾ ਨਾ ਸਾਰੇ ਦਾ ਸਾਰਾ, ਤੇ ਮੈਨੂੰ ਹੈਰਾਨੀ ਜਿਹੀ ਹੋਈ, ਮੇਰੇ ਕੋਲੇ ਕੋਈ ਜਵਾਬ ਨਹੀਂ। ਮੈਂ ਕਿਹਾ ਵੀ ਤੂੰ ਕੀ ਸਮਝਦਾ ਵੀ ਤਾਂ ਵੀ ਉਹਦੇ ਚ ਕਿਸੇ ਨੇ ਵਾਲ ਨਹੀਂ ਕਟਾਉਣੇ, ਕਹਿੰਦਾ ਹਾਂਜੀ ਫਿਰ ਉੱਥੇ ਤਾਂ ਬਹਿ ਨਹੀਂ ਹੋਊਗਾ, ਕਟਾ ਨਹੀਂ ਸਕਦਾ ਹੋਊਗਾ। ਮੈਂ ਕਿਹਾ ਨਹੀਂ ਇਹਦੇ ਤੇ ਹਜੇ ਕੋਈ ਕਲੀਅਰ ਨਹੀਂ ਹੈਗੀ ਗੱਲ, ਕਹਿੰਦਾ ਕਿਉਂ, ਮੈਂ ਕਿਹਾ ਯਾਰ ਸਿੱਖਿਜ਼ਮ ਚ ਅਸੀਂ ਆ, ਅਸੀਂ ਸਿੱਖ ਧਰਮ ਨਾਲ ਬਿਲੋਂਗ ਕਰਦੇ ਆ, ਅਸੀਂ ਨਹੀਂ ਕਟਾਉਣੇ, ਤਾਂ ਇਹ ਜ਼ਰੂਰੀ ਹੋ ਸਕਦਾ ਵੀ ਸਿੱਖਾਂ ਦੇ ਉੱਤੇ ਹੋ ਸਕਦਾ ਜੇ ਤੁਸੀਂ ਸਿੱਖ ਧਰਮ ਚ ਜੰਮੇ ਹੋ ਤਾਂ। ਪਰ ਮੈਂ ਕਿਹਾ ਵੀ ਪੰਜਾਬ ਚ ਜਾਂ ਖਾਲਿਸਤਾਨ ਜਿਹੜਾ ਬਣੂ ਉਹ ਚ ਹੋਰ ਧਰਮਾਂ, ਗੋਤ, ਜਾਤ, ਬਾਣੀਏ ਵੀ ਰਹਿਣਗੇ, ਮਹਾਜਨ ਵੀ ਰਹਿਣਗੇ, ਕੁਝ ਹੋਰ ਵੀ ਕੌਮਾਂ ਰਹਿਣਗੀਆਂ, ਤਾਂ ਅਸੀਂ ਉਹਨਾਂ ਨੂੰ ਤਾਂ ਨਹੀਂ ਅਸੀਂ ਧੱਕੇ ਨਾਲ ਕਹਾਂਗੇ। ਜੇ ਅਸੀਂ ਇਹ ਕਹਾਂਗੇ ਧੱਕੇ ਨਾਲ ਵੀ ਇਹ ਜਾਂ ਰੂਪ ਸਰੂਪ ਆਓ, ਤਾਂ ਫੇਰ ਸਾਨੂੰ ਸੋਚਣੀ ਪੈਣੀ ਸਟ੍ਰੈਟਜੀ ਦੇ ਉੱਤੇ ਵੀ ਇਹ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ। ਸੋ ਬਿਹਤਰ ਇਹ ਹੈ ਜੀ ਇਸ ਚੀਜ਼ ਨੂੰ ਲਿਖਤੀ ਰੂਪ ਦੇ ਵਿੱਚ ਲਿਆ ਕੇ ਸਾਰੇ ਧਰਮ ਕੌਮਾਂ ਨੂੰ ਦੱਸਿਆ ਜਾਵੇ ਵੀ ਤੁਹਾਡਾ ਵੀ ਬਣਦਾ ਸਤਿਕਾਰ ਹੋਊਗਾ, ਕਿਵੇਂ ਕਿਵੇਂ ਹੋਊਗਾ, ਕੀ ਕੀ ਉਹਨਾਂ ਲਈ ਤਰੀਕੇ ਹੋਣਗੇ, ਕੀ ਕੀ ਦੂਜਿਆਂ ਲਈ ਤਰੀਕੇ ਹੋਣਗੇ, ਕੀ ਉਹਦੇ ਚ ਇੱਕੋ ਧਰਮ ਹੋਊ ਜਾਂ ਹਰ ਇੱਕ ਨੂੰ ਖੁੱਲ ਹੋਊਗੀ, ਕਿਹੋ ਜਿਹਾ ਪਹਿਰਾਵਾ, ਕਿਹੋ ਜਿਹਾ ਖਾਣ ਪੀਣ ਲੋਕਾਂ ਦੇ ਉੱਤੇ ਥੋਪਿਆ ਜਾਊਗਾ ਕਿ ਲੋਕਾਂ ਚ ਆਜ਼ਾਦੀ ਹੋਊਗੀ। ਕਾਨੂੰਨ ਚ ਅਸੀਂ ਅਕਸਰ ਦਵਾਈਆਂ ਦਿੰਦੇ ਹਾਂ ਵੀ ਸਾਨੂੰ ਕਾਨੂੰਨ ਦੇ ਵਿੱਚ ਕੁਛ ਮਿਲ ਨਹੀਂ ਰਿਹਾ, 30-30 ਸਾਲਾਂ ਤੋਂ ਇਨਸਾਫ਼ ਨਹੀਂ ਮਿਲ ਰਿਹਾ, ਤੇ ਕੀ ਉਹਦੇ ਚ ਇਨਸਾਫ਼ ਕਿਹੜੇ ਢੰਗ ਨਾਲ ਮਿਲੂਗਾ। ਸੋ ਇਹ ਬਹੁਤ ਵੱਡਾ ਪ੍ਰੋਜੈਕਟ ਆ ਜੀ, ਪਹਿਲਾਂ ਉਹਦੇ ਤੇ ਕੰਮ ਹੋਣਾ ਚਾਹੀਦਾ, ਉਦੋਂ ਬਾਅਦ ਆ ਜਵਾਬ ਦੇਵਾਂਗੇ ਵੀ ਇਹ ਬਣਨਾ ਚਾਹੀਦਾ ਕਿ ਨਹੀਂ ਬਣਨਾ ਚਾਹੀਦਾ।
ਜੀ ਬਹੁਤ ਖੂਬ ਬਰਾੜ ਸਾਹਿਬ ਤੇ ਜਸਵਿੰਦਰ ਸਿੰਘ ਹੁਣਾਂ ਨੇ ਵੀ ਇੱਕ ਕੁਐਸਚਨ ਪੁੱਛਿਆ ਸੀ ਕਿ ਬਾਰਬਰ ਸ਼ਾਪ ਹੋਊਗੀ ਜਾਂ ਨਹੀਂ ਖਾਲਿਸਤਾਨ ਚ, ਤੇ ਮੈਨੂੰ ਲੱਗਦਾ ਕਿ ਉਹ ਜਵਾਬ ਉਹਨਾਂ ਨੂੰ ਮਿਲ ਗਿਆ ਤੁਹਾਡੇ ਪਹਿਲਾਂ ਜਿਹੜੀ ਗੱਲਬਾਤ ਕੀਤੀ ਹੈ ਇਹਦੇ ਵਿੱਚ ਹੀ। ਸੋ ਰਮਨਜੀਤ ਸਿੰਘ ਚੰਦੋਰੀਆ ਜੁੜੇ ਨੇ ਜੀ ਤੇ ਕਹਿ ਰਹੇ ਨੇ ਕਿ ਪਹਿਲਾਂ ਪੰਜਾਬ ਨੂੰ ਹੀ ਸਾਂਭ ਲਵੋ, ਖਾਲਿਸਤਾਨ ਬਾਅਦ ਵਿੱਚ ਸੋਚਿਓ, ਤੇ ਇਹਨਾਂ ਨੇ ਲਿਖਿਆ ਜੀ ਕਿ ਨੋ ਅਫੈਂਸ ਬਟ ਵੀ ਨੀਡ ਟੂ ਥਿੰਕ ਅਬਾਊਟ ਅਰ ਪੰਜਾਬ ਫਸਟ।
ਬਿਲਕੁਲ ਜੀ, ਪੰਜਾਬ ਬਾਰੇ ਵੈਸੇ ਹੁਣ ਚਿੰਤਾ ਬਹੁਤ ਜ਼ਿਆਦਾ ਹੋ ਰਹੀ ਹੈ ਰਮਨਪ੍ਰੀਤ ਜੀ, ਤੁਸੀਂ ਦੇਖੋਗੇ ਵੀ ਜਦੋਂ ਵੀ ਜਿੱਧਰ ਮਰਜ਼ੀ ਜਾਈਏ, ਘਰ ਪਰਿਵਾਰ ਜਿੱਥੇ ਮਰਜ਼ੀ ਗੱਲ ਕਰੀਏ, ਸਾਨੂੰ ਆਪ ਦੀ ਚਿੰਤਾ ਘੱਟ ਹੁੰਦੀ ਆ, ਅਸੀਂ ਪੰਜਾਬ ਦੀ ਚਿੰਤਾ ਹੀ ਜ਼ਿਆਦਾ ਕਰਦੇ ਹਾਂ। ਪਰ ਬਿਲਕੁਲ ਜੀ, ਜਦੋਂ ਕਿਸੇ ਚੀਜ਼ ਤੇ ਚਿੰਤਾ ਹੁੰਦੀ ਆ ਤਾਂ ਉਹਦੇ ਚੋਂ ਚਿੰਤਨ ਨਿਕਲ ਕੇ ਆਉਂਦਾ, ਜਦੋਂ ਚਿੰਤਨ ਹੁੰਦਾ ਤੇ ਉਹਦੇ ਚੋਂ ਹੱਲ ਹੋ ਜਾਂਦਾ।
ਬਿਲਕੁਲ ਬਰਾੜ ਸਾਹਿਬ, ਔਰ ਮੈਨੂੰ ਲੱਗਦਾ ਕਿ NRI ਜਿੰਨੇ ਵੀ ਬਾਹਰ ਬੈਠੇ ਪੰਜਾਬੀ ਉਹਨਾਂ ਨੂੰ ਪੰਜਾਬ ਦੀ ਕੁਝ ਜ਼ਿਆਦਾ ਫਿਕਰ ਹੈ। ਹੁਣ ਉੱਥੇ ਦੇ ਪੰਜਾਬ ਦਾ ਤਾਂ ਚਲੋ ਨਹੀਂ ਇੰਨਾ ਪਤਾ, ਪਰ ਜਿਵੇਂ ਮੈਂ ਪਹਿਲਾਂ ਵੀ ਇੱਕ ਵਾਰ ਕਿਹਾ ਸੀਗਾ ਕਿ ਮੈਨੂੰ ਤਾਂ ਇਹ ਲੱਗਦਾ ਕਿ ਜੀ 25 ਸਾਲ ਬਾਅਦ ਜਿਹੜਾ ਪੰਜਾਬ ਆ ਨਾ ਉਹ ਬਾਹਰ ਹੀ ਰਹਿ ਜਾਣਾ, ਚਾਹੇ ਉਹ ਕੈਨੇਡਾ ਤੇ ਚਾਹੇ ਆਸਟ੍ਰੇਲੀਆ, ਤੇ ਪੰਜਾਬ ਦੇ ਲੋਕਾਂ ਨੇ ਫਿਰ ਆਪਣੇ ਬੱਚਿਆਂ ਨੂੰ ਬਾਹਰ ਹੀ ਦਿਖਾਉਣ ਲਿਆਇਆ ਕਰਨਾ ਵੀ ਚਲੋ ਤੁਹਾਨੂੰ ਪੰਜਾਬ ਦਿਖਾ ਕੇ ਲਿਆਈਏ। ਕਿਉਂਕਿ ਜਿਸ ਤਰ੍ਹਾਂ ਅਸੀਂ ਸੋਚਦੇ ਹਾਂ ਪੰਜਾਬ ਲਈ ਜਾਂ ਪੰਜਾਬ ਨੂੰ ਸਾਂਭੀ ਬੈਠੇ ਹਾਂ, ਚਾਹੇ ਉਹ ਪੰਜਾਬੀ ਭਾਸ਼ਾ ਦੀ ਗੱਲ ਹੋਏ, ਪੰਜਾਬੀ ਦੇ ਸੱਭਿਆਚਾਰ ਦੀ ਗੱਲ ਹੋਏ, ਪੰਜਾਬ ਦੇ ਸੰਗੀਤ ਦੀ ਗੱਲ ਹੋਵੇ, ਤੇ ਮੈਨੂੰ ਲੱਗਦਾ ਕਿ ਜਿੰਨੇ ਅਸੀਂ ਪੰਜਾਬ ਤੋਂ ਦੂਰ ਹੋ ਕੇ ਉਹਨੂੰ ਸੰਭਾਲ ਕੇ ਰੱਖਣ ਦੀ ਕੋਸ਼ਿਸ਼ ਚ ਹਾਂ, ਪੰਜਾਬ ਚ ਉਹ ਚੀਜ਼ਾਂ ਜਾਂ ਤੇ ਇੱਕ ਕਹਿ ਲਓ ਕਿ ਉਹਨਾਂ ਤੇ ਉਹ ਬੈਲੈਂਸ ਦੀਆਂ ਹੋਰ ਚੀਜ਼ਾਂ ਬਹੁਤ ਹੈ ਉੱਥੇ ਕਰਨ ਲਈ, ਤੇ ਆਪਣੀ ਪੰਜਾਬੀ ਮਾਂ ਬੋਲੀ ਆ ਉਹਦੇ ਸੱਭਿਆਚਾਰ ਦੀ ਜੇ ਗੱਲ ਕਰੀਏ ਤਾਂ ਉਹ ਦੂਰ ਚ ਹੀ ਲੱਗਦੀ ਆ ਉੱਥੇ ਫਿਰ।
ਜੀ ਜੀ ਬਿਲਕੁਲ, ਉਹੀ ਡਰ ਵਾਲੀ ਗੱਲ ਹੀ ਆ ਜੀ, ਉਹ ਡਰ ਦੇ ਮਾਰੇ ਅਸੀਂ ਡਰ ਮੂਹਰੇ ਭੂਤ ਨੱਚਦੇ ਵਾਲੀ ਗੱਲ ਆ ਜੀ, ਸਾਡੇ ਡਰ ਹੀ ਆ ਵੀ ਇਸ ਕਰਕੇ ਅਸੀਂ ਜਿਆਦਾ ਸਾਂਭੀ ਹੋਈ ਆ, ਤੇ ਆਉਣ ਵਾਲੇ ਦਿਨਾਂ ਚ ਚਲੋ ਉਮੀਦ ਆ ਜੀ ਇਹ ਚੀਜ਼ਾਂ ਪੰਜਾਬ ਦੇ ਵਿੱਚ ਵੀ ਪੈਦਾ ਹੋ ਜਾਣਗੀਆਂ, ਇਹੀ ਗੱਲਾਂ ਡਰ ਤੇ ਸਹਿਮ ਪੈਦਾ ਹੋਊਗਾ ਤੇ ਫਿਰ ਪੰਜਾਬੀ ਬਹੁਤ ਵਧੀਆ ਢੰਗ ਨਾਲ ਸਾਂਭੀ ਜਾਊਗੀ
ਜੀ। ਤੇ ਵਿਰਾਟ ਸਾਹਿਬ ਖਬਰਾਂ ਦੇ ਵਿੱਚ ਅੱਜ ਅਸੀਂ ਥੋੜੇ ਪਿੱਛੇ ਚੱਲ ਰਹੇ ਹਾਂ, ਤੋ ਜਿਹੜੀਆਂ ਖਾਸ ਖਬਰਾਂ ਉਹਨਾਂ ਤੇ ਥੋੜੀ ਜਿਹੀ ਨਜ਼ਰ ਮਾਰ ਲੈਂਦੇ ਹਾਂ। ਸੋ ਜੀ ਜਗਮੀਤ ਬਰਾੜ ਨੇ
ਸਾਰੀਆਂ ਚੀਜ਼ਾਂ ਦੀ ਚਿੰਤਾ ਚਿੰਤਨ ਕਰਨਾ ਚਾਹੀਦਾ, ਤੇ ਇਸ ਕਰਕੇ ਤੁਹਾਨੂੰ ਇਹ ਵੀ ਚਿੰਤਨ ਕਰਨਾ ਚਾਹੀਦਾ ਵੀ ਮੈਂ ਦਿਹਾੜੀਦਾਰ ਬੰਦਾ ਤੇ ਮੈਂ ਦਿਹਾੜੀ ਕਰਨੀ ਹੈ ਸੋ ਛੇਤੀ ਛੇਤੀ।
ਜੀ 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 ਹਾਂ, ਜਸ ਘੁੰਮਣ ਜੁੜੇ ਆ ਤੇ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ, ਕਹਿ ਰਹੇ ਕਿ ਪ੍ਰੋਗਰਾਮ ਇਜ਼ ਗੋਇੰਗ ਗੁੱਡ, ਤੇ ਕਹਿੰਦੇ ਮਿੰਟੂ ਜੀ ਪਾਕਿਸਤਾਨ ਦਾ ਹਾਲ ਵੇਖ ਲਵੋ ਪਹਿਲਾਂ। ਸੋ ਬਿਲਕੁਲ ਜੀ, ਆਲੇ ਦੁਆਲੇ ਦੇਖ ਕੇ ਸਿੱਖ ਲੈ ਲੈਣੀ ਚਾਹੀਦੀ ਹੈ। ਇਹ ਜਸ ਘੁੰਮਣ ਸੀ ਬਰਾੜ ਸਾਹਿਬ
ਜੀ ਜੀ। ਸੋ ਇਹ ਧਰਮ ਦੇ ਨਾਂ ਤੇ ਜਦੋਂ ਵੀ ਕੋਈ ਮੁਲਕ ਬਣਿਆ ਨਾ ਜੀ ਉਦੋਂ ਇਹੀ ਕੁਛ ਹੀ ਹੁੰਦਾ
ਜੀ। ਤੇ ਬਰਾੜ ਸਾਹਿਬ, ਜਗਮੀਤ ਬਰਾੜ ਨੇ ਆਪ ਨੂੰ ਜਿਹੜੀ ਹਮਾਇਤ ਦਿੱਤੀ ਹੈ ਬਾਰੋ ਬਾਰ, ਉਹਦੇ ਬਾਰੇ ਤੁਸੀਂ ਸਰੋਤਿਆਂ ਨੂੰ ਦੱਸੋ। ਮੈਨੂੰ ਲੱਗਦਾ ਉਹਨਾਂ ਨੂੰ ਜ਼ਰੂਰ ਹੋਏਗਾ ਐਕਸਾਈਟਮੈਂਟ ਕਹਿ ਲਓ। ਹੁਣ ਮੈਂ ਐਕਸਾਈਟਮੈਂਟ, ਹੁਣ ਮੈਂ ਬੋਲਦੀ ਹਾਂ ਸ਼ਬਦ ਤੇ ਮੈਨੂੰ ਯਾਦ ਆ ਜਾਂਦਾ ਕਿ ਮੈਂ ਅੰਗਰੇਜ਼ੀ ਦਾ ਸ਼ਬਦ ਬੋਲਿਆ, ਪਰ ਚਲੋ ਜਲਦੀ ਜਲਦੀ ਦੇ ਵਿੱਚ ਆ ਹੁਣ ਤੇ ਇਹਦੇ ਬਾਰੇ ਸਰੋਤਿਆਂ।
ਬਿਲਕੁਲ ਜੀ, ਦੇਖੋ ਜਗਮੀਤ ਬਰਾੜ ਦੇ ਮਾਮਲੇ ਚ ਕੱਲ ਦੀਆਂ ਜਿਹੜੀਆਂ ਫੋਟੋਆਂ ਅਫਵਾਹਾਂ ਜਿਹੜੀਆਂ ਉਹ ਇਹ ਫੈਲ ਰਹੀਆਂ ਵੀ ਜਗਮੀਤ ਬਰਾੜ ਨੇ ਕੀਤੀ ਆਪ ਜੁਆਇਨ। ਪਹਿਲੀ ਗੱਲ ਤਾਂ ਇਹ ਅਫਵਾਹ ਨੂੰ ਸਾਡੇ ਲੋਕਾਂ ਨੇ ਮਿੰਟੋ ਮਿੰਟੀ ਫੈਲਾਇਆ, ਜਿਨ੍ਹਾਂ ਨੇ ਤਾਂ ਹੱਕ ਚ ਸੀ ਉਹਨਾਂ ਨੇ ਫੈਲਾਇਆ, ਜਿਹੜੇ ਇਸ ਚ ਸੀਗੇ ਲਓ ਜੀ ਹੁਣ ਜਗਮੀਤ ਬਰਾੜ ਨੂੰ ਕੋਈ ਰਾਹ ਨਹੀਂ ਤੇ ਆਇਆ, ਹੁਣ ਇੱਧਰ ਆ ਗਿਆ, ਇਹ ਹੋ ਗਿਆ, ਉਹ ਇੱਦਾਂ ਲੱਗ ਗਏ। ਪਰ ਸੱਚਾਈ ਇਹ ਹੈ ਜੀ, ਹਜੇ ਤੱਕ ਜਿਹੜੀ ਉਹਨਾਂ ਨੇ ਆਪ ਨਹੀਂ ਜੁਆਇਨ ਕੀਤੀ, ਉਹਨਾਂ ਨੇ ਜਿਹੜੀ ਇੱਕ ਜਨ ਹਿੱਤ ਅਭਿਆਨ ਸ਼ੁਰੂ ਕੀਤਾ ਸੀ, ਲੋਕ ਹਿੱਤ ਅਭਿਆਨ ਸ਼ੁਰੂ ਕੀਤਾ ਸੀ, ਉਸ ਅਭਿਆਨ ਦੀ ਜਿਹੜੀ ਹੁਣ ਤੱਕ ਉਹ 10-11 ਜ਼ਿਲ੍ਹਿਆਂ ਦੀ ਜਿਹੜੀ ਆਪਦੀਆਂ ਕਰ ਚੁੱਕੇ ਸੀ ਦੌਰਾ, ਉਹ ਜਿਹੜਾ ਗਰੁੱਪ ਆ ਉਹ ਜਿਹੜਾ ਉਹਨਾਂ ਦੀ ਜਿਹੜੀ ਟੀਮ ਆ ਉਹਨੇ ਬਾਹਰੋਂ ਸਮਰਥਨ ਦਿੱਤਾ ਆਪ ਨੂੰ, ਉਹ ਆਖਦੇ ਜੀ ਅਸੀਂ ਆਪ ਦੇ ਸਮਰਥਨ ਦੇ ਵਿੱਚ ਆ ਤੇ ਬਿਨਾਂ ਸ਼ਰਤ ਤੋਂ ਆ। ਪਰ ਨਾਲ ਜਿਹੜੀ ਅੰਦਰ ਖਾਤੇ ਗੱਲ ਇਹ ਹੈ ਜੀ ਵੀ ਕੇਜਰੀਵਾਲ ਨੂੰ ਉਡੀਕਿਆ ਜਾ ਰਿਹਾ ਵੀ ਜਦੋਂ ਆਪਦੀ ਨਾਰਮਲ ਲਾਈਫ ਦੇ ਵਿੱਚ ਆਉਂਦੇ ਆਪਣੇ ਠੀਕ ਹੋਣ ਤੋਂ ਬਾਅਦ, ਉਸ ਤੋਂ ਬਾਅਦ ਕੁਝ ਨਾ ਕੁਝ 5-4 ਸੀਟਾਂ ਦਾ ਜਿਹੜਾ ਜ਼ਰੂਰ ਇਹਨਾਂ ਨਾਲ ਸਮਝੌਤਾ ਕੀਤਾ ਜਾਊਗਾ, 5-4 ਸੀਟਾਂ ਇਹਨਾਂ ਨੂੰ ਦਿੱਤੀਆਂ ਜਾਣਗੀਆਂ ਜਗਮੀਤ ਬਰਾੜ ਹੋਰਾਂ ਦੀ ਟੀਮ ਨੂੰ, ਤੇ ਫਿਰ ਉਹ ਬਾਹਰੋਂ ਰਹਿ ਕੇ ਕਹਿੰਦੇ ਸੀ ਸਰਕਾਰ ਚ ਨਹੀਂ ਆਉਣਾ, ਬਾਹਰੋਂ ਰਹਿ ਕੇ ਅਸੀਂ ਸਮਰਥਨ ਕਰਨਾ। ਸੋ ਇਹ ਵੀ ਇੱਕ ਤਰੀਕਾ ਹੈਗਾ ਜੀ, ਜ਼ਰੂਰੀ ਨਹੀਂ ਹੁੰਦਾ ਵੀ ਤੁਸੀਂ ਆਪਦੇ ਜਿਹੜੇ 30-35 ਸਾਲ ਤੋਂ ਇੱਕ ਆਪਦੀ ਮੁਹਿੰਮ ਚਲਾਈ ਹੋਈ ਆ ਤੇ ਉਸ ਨੂੰ ਖਤਮ ਕਰ ਦਿਓ ਆਪਦੀ ਕਿਸੇ ਦੀ ਹੋਰ ਦੀ ਛਤਰ ਛਾਇਆ ਹੇਠ ਜਾ ਕੇ, ਜੇ ਤੁਸੀਂ ਆਪਣੀ ਹੋਂਦ ਵੀ ਰੱਖ ਕੇ ਤੇ ਨਾਲ ਨਾਲ ਫਿਰ ਚੰਗੀ ਜਿਹੜੀ ਕੋਈ ਵੀ ਇੱਕ ਬਣਦਾ ਧੜਾ ਬਣਦਾ ਜਾਂ ਇੱਕ ਚੰਗਾ ਗਰੁੱਪ ਬਣਦਾ ਉਸ ਗਰੁੱਪ ਨੂੰ ਮਦਦ ਕਰਦੇ ਹੋ ਤਾਂ ਵਧੀਆ ਗੱਲ ਆ। ਸੋ ਪਹਿਲੀ ਗੱਲ ਤਾਂ ਇਹ ਕਲੀਅਰ ਕਰ ਦੇਣੀ ਚਾਹੀਦੀ ਹੈ ਵੀ ਜਗਮੀਤ ਬਰਾੜ ਨੇ ਆਪ ਨਹੀਂ ਜੁਆਇਨ ਕੀਤੀ, ਉਹਨੇ ਆਪ ਨੂੰ ਸਮਰਥਨ ਦਿੱਤਾ ਆਪਦੇ ਦਾਇਰੇ ਚ ਰਹਿੰਦੇ ਹੋਏ। ਪਰ ਚਾਰ ਸਪੇਰੋਂ ਫਿਰ ਗੱਲਾਂ ਆਈਆਂ ਜੀ, ਕੈਪਟਨ ਨੇ ਇਸ ਮਾਮਲੇ ਤੇ ਕਿਹਾ ਜੀ ਵੀ ਜਿਹਦੇ ਕੋਲ ਜਗਮੀਤ ਵਰਗੇ ਦੋਸਤ ਆ ਉਹਨੂੰ ਦੁਸ਼ਮਣਾਂ ਦੀ ਕੀ ਲੋੜ ਆ ਜੀ, ਤੇ ਹੋਰ ਵੀ ਲੋਕਾਂ ਨੇ ਇਹ ਗੱਲਾਂ ਕਹੀਆਂ ਵੀ 35 ਸਾਲਾਂ ਚ ਨੀ ਜਿਨ੍ਹਾਂ ਨੇ ਕੁਛ ਕੀਤਾ ਹੁਣ ਕੀ ਕਰਨਗੇ। ਪਰ ਇਹ ਇੱਕ ਵੱਖਰੋ ਵੱਖਰੇ ਬਿਆਨਬਾਜ਼ੀ ਆ ਤੇ ਗੱਲ ਉਹੀ ਸੱਚੀ ਨਿਕਲੀ ਆਈ ਜਿਹੜੀ ਮੈਂ ਕੱਲ ਕਿਹਾ ਸੀ ਵੀ ਮਮਤਾ ਬੈਨਰਜੀ ਦੀ ਜਿਹੜੀ ਇਹ ਬੰਨਿਓ ਜਿਹੜਾ ਕੋਸ਼ਿਸ਼ ਕਰਕੇ ਜਗਮੀਤ ਬਰਾੜ ਨੂੰ ਆਪ ਜੁਆਇਨ ਕਰਾਈ ਗਈ, ਆਪ ਦੀ ਹਮਾਇਤ ਕਰਵਾਈ ਗਈ ਆ
ਜੀ ਬਰਾੜ ਸਾਹਿਬ। ਤੇ ਇੱਕ ਖਬਰ ਕਿ ਜਿਹੜੀ ਸਾਬਕਾ ਮੁੱਖ ਮੰਤਰੀ ਹੈ ਹਰਿਆਣਾ ਦੇ, ਉਹਨਾਂ ਤੇ 1500 ਕਰੋੜ ਰੁਪਏ ਦੇ ਘਪਲੇ ਦਾ ਦੋਸ਼ ਲੱਗਾ ਜੀ ਹੁੱਡਾ ਹੁਣਾਂ ਤੇ।
ਬਿਲਕੁਲ ਜੀ, ਭੁਪਿੰਦਰ ਸਿੰਘ ਹੁੱਡਾ ਅਚਾਨਕ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ, ਅੱਜ ਤੋਂ ਸਮਝ ਲਓ 13-14 ਸਾਲ ਪਹਿਲਾਂ ਦੀ ਗੱਲ ਆ। ਭਜਨ ਲਾਲ ਦਾ ਗਲਬਾ ਸੀ, ਦੇਵੀ ਲਾਲ ਦਾ ਗਲਬਾ ਸੀ, ਬੰਸੀ ਲਾਲ ਦਾ ਗਲਬਾ ਸੀ ਹਰਿਆਣੇ ਚ। ਉਸ ਟਾਈਮ ਦੇ ਵਿੱਚ ਸੋਨੀਆ ਗਾਂਧੀ ਨੇ ਬੜਾ ਇੱਕ ਤੇਜ਼ ਪੱਤਾ ਚੱਕ ਲਿਆ ਸੀ ਤੇ ਭੁਪਿੰਦਰ ਸਿੰਘ ਹੁੱਡਾ ਜਿਹੜੇ ਕਿ ਬਰਿੰਦਰ ਸਿੰਘ ਹੁੱਡਾ ਜਿਹੜੇ ਕਿ ਆਜ਼ਾਦੀ ਘੁਲਾਟੀਏ ਸਨ ਉਹਨਾਂ ਦੇ ਬੇਟੇ ਸਨ ਤੇ ਇੱਕ ਬਹੁਤ ਵੱਡੇ ਹਾਦਸੇ ਦੇ ਵਿੱਚ ਉਹਨਾਂ ਦਾ ਪਰਿਵਾਰ ਇੱਕ ਨਦੀ ਦੇ ਵਿੱਚ ਉਹਨਾਂ ਦੀ ਕਾਰ ਉੱਡ ਗਈ ਸੀ ਪਰ ਉਹ ਉਸ ਟਾਈਮ ਬਚ ਰਹੇ ਸਨ ਤਾਂ ਉਹਨਾਂ ਨੂੰ ਇਹ ਮੁੱਖ ਮੰਤਰੀ ਬਣਾ ਕੇ ਬੜੀ ਹੈਰਾਨੀ ਹੋਈ ਸੀ ਵੀ ਭਜਨ ਲਾਲ ਵਰਗੇ ਵੱਡੇ ਥੰਮਾਂ ਦੇ ਮੂਹਰੇ ਇੱਕ ਨਵੇਂ ਮੁੰਡੇ ਨੂੰ ਮੁੱਖ ਮੰਤਰੀ ਬਣਾ ਕੇ ਹਾਈਲਾਈਟ ਕਰਤਾ ਸੀ ਤੇ ਉਦੋਂ ਉਹਨਾਂ ਨੇ ਪਹਿਲਾਂ ਬਿਆਨ ਇਹ ਦਿੱਤਾ ਸੀ ਵੀ ਮੈਂ ਤਾਂ ਜੀ ਮਰ ਚੱਲਿਆ ਸੀ ਮੈਂ ਤਾਂ ਇਸ ਨਦੀ ਚ ਬਹਿ ਚੱਲਿਆ ਸੀ ਤੇ ਹੁਣ ਮੇਰੀ ਜ਼ਿੰਦਗੀ ਹੈ ਜਿਹੜੀ ਮੈਨੂੰ ਬੋਨਸ ਦੀ ਜ਼ਿੰਦਗੀ ਹੈ ਤੇ ਮੈਂ ਲੋਕਾਂ ਦੀ ਸੇਵਾ ਚ ਲਾਵਾਂਗਾ ਤੇ ਹੁਣ ਅੱਜ ਮੈਨੂੰ ਉਹ ਖਬਰ ਯਾਦ ਆ ਰਹੀ ਹੈ ਜੀ 10 ਸਾਲ ਪੁਰਾਣੀ 12-13 ਸਾਲ ਪੁਰਾਣੀ ਜੀ ਉਹਨਾਂ ਦਾ ਜਿਹਦੇ ਚ ਇਹਨਾਂ ਨੇ ਇਹ ਸ਼ਬਦਾਵਲੀ ਬੋਲੀ ਸੀ ਜਦੋਂ ਮੈਂ ਦੇਖ ਵੀ 1500 ਕਰੋੜ ਦਾ ਜਿਹੜਾ ਚੂਨਾ ਉਹਨਾਂ ਨੇ ਕਿਸਾਨਾਂ ਨੂੰ ਲਾਇਆ ਜਿਹੜਾ ਕਿਸਾਨਾਂ ਨੂੰ ਮਿਲਣਾ ਚਾਹੀਦਾ ਸੀਗਾ ਤੇ ਉਹ ਉਹਨਾਂ ਨੇ ਪੜਾਇਆ ਪਰ ਹਜੇ ਤੱਕ ਅਸੀਂ ਕਹਿ ਨਹੀਂ ਸਕਦੇ ਜਿੰਨਾ ਚ ਕਿ ਫੈਸਲਾ ਚੱਲ ਰਿਹਾ ਇਹ ਦੋਸ਼ ਵੀ ਹੋ ਸਕਦਾ ਪਰ ਕੁੱਲ ਮਿਲਾ ਕੇ ਭੁਪਿੰਦਰ ਸਿੰਘ ਹੁੱਡਾ ਨੇ 2 ਪਲਾਨ ਰਾਜ ਕੀਤਾ ਜੀ ਹਰਿਆਣੇ ਦੇ ਵਿੱਚ ਤੇ ਦੋਨਾਂ ਵਾਰੀ ਚ ਉਹਨਾਂ ਨੇ ਜਿਹੜੀ ਥੋੜੇ ਜੇ ਬਹੁਮਤ ਨਾਲ ਦੂਜੀ ਵਾਰ ਤਾਂ ਉਹਨਾਂ ਨੇ ਰਾਜ ਕੀਤਾ ਤੇ ਦੋਨਾਂ ਵਾਰੀ ਚ ਇੱਕ ਦੋਸ਼ ਜ਼ਰੂਰ ਉਹਨਾਂ ਤੇ ਲੱਗਦਾ ਰਿਹਾ ਵੀ ਰਾਬਰਟ ਵੈਡਰਾ ਜਿਹੜਾ ਕਿ ਜਵਾਈ ਸੋਨੀਆ ਗਾਂਧੀ ਦੇ ਸਨ ਤੇ ਉਹਨਾਂ ਨੂੰ ਇਹਨਾਂ ਨੇ ਸਿੱਧੇ ਤੌਰ ਦੇ ਉੱਤੇ ਫਾਇਦਾ ਪਹੁੰਚਾਇਆ ਗੜਗਾਉਂ ਦੇ ਵਿੱਚ ਅਰਬਾਂ ਦੀ ਜ਼ਮੀਨ ਕੌੜੀਆਂ ਦੇ ਭਾਅ ਉਹਨਾਂ ਨੂੰ ਦਿੱਤੀ ਕੌੜੀਆਂ ਦੇ ਭਾਅ ਦੇਣ ਕਾਰਨ ਉਹ ਚੀਜ਼ ਚਰਚਾ ਚ ਪਹਿਲਾਂ ਵੀ ਰਹੇ ਆ
ਜੀ ਬਰਾੜ ਸਾਹਿਬ ਤੇ ਵਿਕਰਮਜੀਤ ਸਿੰਘ ਹੁਣੀ ਜੁੜੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿ ਰਹੇ ਨੇ ਕਿ ਵੈਰੀ ਵੈਲ ਸੈਡ ਮਿੰਟੂ ਜੀ ਤੇ ਤਰਸੀਮ ਰਟੋਲ ਪਰਤੋਂ ਜੁੜੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਿ ਕਹਿ ਰਹੇ ਕਿ ਕੁਝ ਲੋਕ ਖਾਲਿਸਤਾਨ ਦੁਸ਼ਮਣੀ ਕੱਢਣ ਕਰਕੇ ਜੁਆਇਨ ਕਰਨਗੇ ਜਿਸ ਤਰ੍ਹਾਂ 1996 ਵਿੱਚ ਹੋਇਆ ਸੀ ਤਰਸੀਮ ਰਟੋਲ ਪਰਤ ਤੋਂ ਸੀ ਜੀ ਇਹ
ਜੀ ਜੀ ਬਿਲਕੁਲ ਸੱਚਾਈ ਹੈ
ਜੀ ਤੇ ਬਰਾੜ ਸਾਹਿਬ ਇੱਕ ਰਾਹੁਲ ਗਾਂਧੀ ਨੇ ਜਿਹੜੀ ਖਾਟ ਪੰਚਾਇਤ ਕੀਤੀ ਹੈ ਜੀ ਕੋਈ 1000 ਕੁ ਮੰਜੇ ਡਾ ਕੇ ਕਹਿੰਦੇ ਕਿ ਗੱਲਬਾਤ ਹੋਈ ਹੈ ਇਹ ਖੱਟ ਪੰਚਾਇਤ ਜਿਹੜੀ ਰਾਹੁਲ ਗਾਂਧੀ ਨੇ ਕੀਤੀ ਇਹਦੇ ਬਾਰੇ ਵੀ ਤੁਸੀਂ ਸਰੋਤਿਆਂ ਨੂੰ ਦੱਸੋ
ਦੇਖੋ ਕਈ ਵਾਰ ਖਬਰਾਂ ਬਣਾਈਆਂ ਜਾਂਦੀਆਂ ਵਾਲੀ ਗੱਲ ਆ ਖਬਰ ਬਣਾਉਣ ਲਈ ਜਾਂ ਆਪਦੇ ਦੌਰੇ ਨੂੰ ਚਮਕਾਉਣ ਲਈ ਡਿਫਰੈਂਟ ਕਿਸਮ ਦਾ ਤਰੀਕਾ ਅਪਣਾਇਆ ਜਾਂਦਾ ਵਿਆਹਾਂ ਸ਼ਾਦੀਆਂ ਚ ਵੀ ਅਸੀਂ ਦੇਣੇ ਆ ਵੀ ਅਸੀਂ ਜੇ ਲੋਕਾਂ ਨੂੰ ਹਟ ਕੇ ਚੀਜ਼ ਕਰਾਂਗੇ ਕੁਛ ਤਾਂ ਲੋਕ ਤੁਹਾਡੇ ਕੰਨੀ ਧਿਆਨ ਦਿੰਦੇ ਆ ਸੋ ਇਸ ਕਰਕੇ ਯੂਪੀ ਦੇ ਵਿੱਚ ਤੇ ਹਰਿਆਣੇ ਦੇ ਵਿੱਚ ਖਾਸ ਤੌਰ ਤੇ ਪੰਚਾਇਤਾਂ ਜਦੋਂ ਬਹਿੰਦੀਆਂ ਪਿੰਡਾਂ ਦੇ ਵਿੱਚ ਤਾਂ ਉਹ ਚਾਰ ਸਵੇਰੇ ਮੰਜੇ ਡਾ ਕੇ ਬਹਿੰਦੀਆਂ ਤਾਂ ਉਹ ਯੂਪੀ ਚ ਉਹਨੂੰ ਖਾਟ ਹਰਿਆਣੇ ਚ ਵੀ ਖਾਟ ਹੀ ਕਹਿੰਦੇ ਆ ਖੈਰ ਖਾਟ ਕਹਿ ਦਿੰਦੇ ਆ ਵੀ ਖਾਟ ਤੇ ਪੰਚਾਇਤ ਹੋਈ ਆ ਤਾਂ ਉਹ ਖਾਟ ਪੰਚਾਇਤ ਕਾਫੀ ਮਸ਼ਹੂਰ ਹੁੰਦੀ ਆ ਤੇ ਰਾਹੁਲ ਗਾਂਧੀ ਨੇ ਉਸੇ ਕਨਸੈਪਟ ਨੂੰ ਵੱਡੇ ਪੱਧਰ ਤੇ ਅਪਣਾਇਆ ਤੇ 1500 ਮੰਜਾ ਡਾਇਆ ਗਿਆ ਜਿੱਥੇ ਰਾਹੁਲ ਨੇ ਆਉਣਾ ਸੀ ਤੇ ਉੱਥੇ ਜਿਹੜੀ ਇੱਕ ਪੰਚਾਇਤ ਕੀਤੀ ਗਈ ਲੋਕਾਂ ਨਾਲ ਪਰ ਜਿਹੜੀ ਉਹ ਖਬਰ ਬਣਾਉਣ ਦਾ ਜਿਹੜਾ ਪੋਜ਼ਿਟਿਵ ਪੱਖ ਸੀ ਉਹ ਤਾਂ ਥੋੜਾ ਮਿਲਿਆ ਰਾਹੁਲ ਗਾਂਧੀ ਨੂੰ ਤੇ ਉਹਦਾ ਨੈਗੇਟਿਵ ਪੱਖ ਜਿਹੜਾ ਜਿਹ ਚ ਇਹ ਹੋਇਆ ਵੀ 300-400 ਮੰਜਾ ਲੋਕ ਲੈ ਕੇ ਭੱਜ ਜਦੋਂ ਖਤਮ ਹੋਈ ਨਾ ਹਰੇਕ ਜਿਹੜਾ ਮੰਜੇ ਤੇ ਬੈਠਾ ਸੀ ਆਪਾਂ ਉਹੀ ਮੰਜਾ ਲੈ ਕੇ ਭੱਜ ਲਿਆ ਕਿਉਂਕਿ ਮੰਜੇ ਬਣਵਾਏ ਗਏ ਸੀ ਇਹ ਕਾਂਗਰਸ ਮੰਨੀਓ ਤੇ ਲੋਕਾਂ ਨੂੰ ਲੁੱਟ ਪੈ ਗਈ ਵੀ ਬਾਅਦ ਚ ਮੰਜੇ ਤਾਂ ਸਾਡੇ ਹੀ ਆ ਤੇ ਬਾਅਦ ਚ ਚੈਨਲਾਂ ਨੇ ਚਟਕਾਰੇ ਲਾ ਲਾ ਕੇ ਜਿਹੜੇ ਕਿ ਕਾਂਗਰਸ ਵਿਰੋਧੀ ਚੈਨਲ ਆ ਉਹਨਾਂ ਨੇ ਚਟਕਾਰੇ ਲਾ ਲਾ ਕੇ ਉਹ ਖਾਟ ਪੰਚਾਇਤ ਬਾਰੇ ਦਿਖਾਇਆ ਸੋ ਇਹ ਥੋੜੇ ਜਿਹੇ ਨਾ ਮੈਂ ਇੱਥੇ ਬੇਨਤੀ ਇਹ ਕਰਨੀ ਚਾਹੂੰਗਾ ਸਾਰੇ ਸਾਡੇ ਸਿਆਸੀ ਲੋਕਾਂ ਨੂੰ ਵੀ ਸਿਆਸੀ ਭਰਾਵੋ ਤੁਸੀਂ ਕੋਈ ਵੀ ਅਟ੍ਰੈਕਸ਼ਨ ਲੈਣ ਲਈ ਪੈਸੇ ਲਾਉਣੇ ਹੋ ਇੰਨੀ ਮਿਹਨਤ ਕਰਦੇ ਹੋ ਲੀਹ ਤੋਂ ਹਟ ਕੇ ਗੱਲ ਕਰਦੇ ਹੋ ਉਦੋਂ ਬਿਹਤਰ ਆ ਚੰਗੇ ਵਿਚਾਰ ਕਹੋ ਚੰਗੇ ਵਿਚਾਰ ਜੇ ਇੱਕ ਲਾਈਨ ਵੀ ਕਹੀ ਗਈ ਨਾ ਉਹ ਇੱਕ ਲਾਈਨ ਵੀ ਸਦੀਆਂ ਤੱਕ ਲੋਕਾਂ ਦੇ ਜ਼ਿਹਨ ਚ ਜਿੰਦਾਬਾਦ ਰਹੂਗੀ ਇਹ ਨਹੀਂ ਹੈ ਵੀ ਉਹਨੂੰ ਭੁੱਲ ਜਾਣਗੇ ਅਸੀਂ ਉਧਰ ਹਟ ਗਏ ਧਿਆਨ ਹਟਾ ਤਾ ਸਾਡਾ ਵੀ ਅਸੀਂ ਕੀ ਕਰਨਾ ਕੀ ਨਹੀਂ ਕਰਨਾ ਅਸੀਂ ਤਾਂ ਇੱਕ ਲੋਕਾਂ ਦਾ ਧਿਆਨ ਖਿੱਚਣ ਲਈ ਅਜੀਬੋ ਗਰੀਬ ਹਰਕਤਾਂ ਕਰਨ ਲੱਗ ਗਏ ਪਿੱਛੇ ਜੇ ਇੱਕ ਬੰਦੇ ਨੇ ਨਾ ਬੰਜ ਗੁੱਡ ਕੇ ਗਾਉਣ ਲੱਗ ਗਿਆ ਤੇ ਕਹਿੰਦੇ ਬੰਜ ਗੁੱਡ ਕੇ ਗਾਊਂਗਾ ਮੈਂ ਇੱਕ ਧਰਤੀ ਤੇ ਧਰਤਾ ਜੀ ਤੇ ਸਟੇਜ ਤੇ ਆਇਆ ਤੇ ਬੰਜ ਗੁੱਡ ਲਿਆ ਉਹਨੂੰ ਆਦੇ ਵੀ ਕਿਉਂ ਗੁੱਡਿਆ ਹੈ ਕੀ ਗੱਲ ਹੈ ਕਹਿੰਦਾ ਜੀ ਸਿੱਧੇ ਖੜ ਕੇ ਤਾਂ ਸਾਰੀ ਦੁਨੀਆ ਹੀ ਗਾਈ ਜਾਂਦੀ ਆ ਸੋ ਮੈਂ ਉਲਟਾ ਖੜ ਕੇ ਥੋੜੇ ਜਿਹੇ ਸਰੋਤੇ ਵੱਧ ਮਿਲ ਜਾਣਗੇ ਸੋ ਇਹ ਜਿਹੀਆਂ ਹਰਕਤਾਂ ਕਰਦੇ ਆ ਜੀ ਇਹ ਲੋਕ
ਜੀ ਬਰਾੜ ਸਾਹਿਬ ਬਿਲਕੁਲ ਬਹੁਤ ਖੂਬ ਕਿਹਾ ਤੁਸੀਂ ਤੇ ਇੱਕ ਜਿਹੜੀ ਹੋਰ ਖਬਰ ਜਿਹੜੀ ਮੈਂ ਚਾਹੁੰਦੀ ਹਾਂ ਕਿ ਸਰੋਤਿਆਂ ਨਾਲ ਤੁਸੀਂ ਸਾਂਝੀ ਕਰੋ ਉਹ ਹੈ ਜੀ ਛੋਟੇ ਭਰੂਣਾ ਨੇ ਜਿਹੜੀ ਗੁਰਦਾਸਪੁਰ ਤੋਂ ਪਰਿਵਰਤਨ ਯਾਤਰਾ ਸ਼ੁਰੂ ਕੀਤੀ ਹੈ ਇਹਦੇ ਨਾਲ ਕਿੰਨਾ ਕੁ ਪਰਿਵਰਤਨ ਹੋਣ ਦੀ ਉਮੀਦ ਤੁਹਾਨੂੰ ਦਿਸਦੀ ਹੈ
ਦੇਖੋ ਇਹਨਾਂ ਦਾ ਮੁਨਕਰ ਨਹੀਂ ਹੋਇਆ ਜਾ ਸਕਦਾ ਵੀ ਛੋਟੇ ਪੁਰ ਪ੍ਰਭਾਵ ਨਹੀਂ ਪਾਉਣਗੇ ਪ੍ਰਭਾਵ ਪਾਉਣਗੇ ਚਾਹੇ ਉਹ ਆਪਦੇ ਲੋਕਲ ਜ਼ਿਲ੍ਹਿਆਂ ਚ ਹੀ ਪਾਉਣ ਜਿੱਦਾਂ ਅੱਜ ਵੀ ਲਿਖਿਆ ਗਿਆ ਵੀ 9 ਸੀਟਾਂ ਦੇ ਉੱਤੇ ਉਹਨਾਂ ਨੇ ਪ੍ਰਭਾਵ ਹੋਊਗਾ ਜਿਹੜੀ ਰੈਲੀ ਗੁਰਦਾਸਪੁਰ ਦੇ ਵਿੱਚ ਕੇਜਰੀਵਾਲ ਨੇ ਕੀਤੀ ਸੀ ਉਹਨਾਂ ਕੁ ਇਕੱਠ ਕੱਲ ਵੀ ਉਹ ਕਰਨ ਦੇ ਵਿੱਚ ਕਾਮਯਾਬ ਹੋਏ ਆ ਸੋ 13 ਰੋਹ ਬਣਿਆ ਹੋਇਆ ਤੱਤਾ ਤੱਤਾ ਘਾਹ ਆਉਂਦਾ ਤੱਤੇ ਘਾਹ ਚ ਨਾ ਇੱਕ ਵਾਰੀ ਸਾਰੇ ਲੋਕਾਂ ਦਾ ਜਿਹੜਾ ਇੱਕ ਇਮੋਸ਼ਨ ਜੁੜੇ ਹੁੰਦੇ ਆ ਜਜ਼ਬਾਤ ਜੁੜੇ ਹੁੰਦੇ ਆ ਪਰ ਹੁਣ ਪੋਜੀਸ਼ਨ ਇਹ ਆ ਵੀ ਜਿਵੇਂ ਜਿਵੇਂ ਵਕਤ ਲੰਘੂ ਉਦੋਂ ਬਾਅਦ ਪਤਾ ਲੱਗੂਗਾ ਵੀ ਛੋਟੇ ਕਿੰਨੇ ਕੁ ਲੋਕਾਂ ਨੂੰ ਪ੍ਰਭਾਵਿਤ ਕਰਦੇ ਆ। ਪਰ ਹਾਂ, ਮੇਰਾ ਮੰਨਣਾ ਇਹ ਆ ਵੀ ਇਹ ਨਹੀਂ ਹੈ ਵੀ ਉਹ ਪ੍ਰਭਾਵਿਤ ਨਹੀਂ ਕਰਦੇ, ਪਰ ਵੱਖਰੀ ਗੱਲ ਵੀ ਵੱਡੇ ਪੱਧਰ ਤੇ ਨਾ ਕਰ ਪਾਉਣ, ਪਰ ਉਹ ਪ੍ਰਭਾਵਿਤ ਜ਼ਰੂਰ ਕਰਨਗੇ, ਪੰਜ ਚਾਰ ਦਸ ਜਿੰਨੀਆਂ ਵੀ ਸੀਟਾਂ ਤੇ ਉਹ ਕਰ ਸਕੇ। ਤੇ ਕੱਲ ਦੀ ਰੈਲੀ ਉਹਨਾਂ ਨੇ ਜਿਹੜੀ ਕੀਤੀ ਆ, ਤੇ ਕੱਲ ਦੀ ਰੈਲੀ ਤੋਂ ਬਾਅਦ ਉਹਨਾਂ ਦੀਆਂ ਜਿਹੜੀਆਂ ਚੇਤਨਾ ਵੀ ਬਦਲੀ ਆ, ਜਿਹੜੀ ਉਹਨਾਂ ਦੇ ਵਿੱਚ ਖੁਸ਼ੀ ਆਈ ਆ ਵੀ ਮੈਂ ਹਾਂ ਮੇਰੇ ਮਗਰ ਵੀ ਲੋਕ ਹੈਗੇ, ਜਿਹੜੇ ਕਿ ਇਹ ਮੰਨਿਆ ਜਾਂਦਾ ਸੀ ਵੀ ਲੋਕ ਅਕਸਰ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਗੱਲ ਦੇ ਉੱਤੇ ਭਾਂਡਾ ਭੰਨ ਦਿੰਦੇ ਆ, ਚਾਹੇ ਕੋਈ ਕਿੰਨਾ ਮਰਜ਼ੀ ਮਿਹਨਤ ਕਰੀ ਜਾਵੇ, ਕੋਈ ਕੁਛ ਵੀ ਕਰੀ ਜਾਵੇ, ਅਖੀਰ ਕਹਿੰਦੇ ਜੀ ਤਾਂ ਕੇਜਰੀਵਾਲ ਦੇ ਮੂੰਹ ਨੂੰ ਹੋ ਰਿਹਾ ਸਾਰਾ ਕੁਛ। ਤੇ ਕ੍ਰੈਡਿਟ ਆ ਜਿਹੜਾ ਟੋਟਲ 100% ਜਿਹਨੂੰ ਕਹਿ ਸਕਦੇ ਆ 100% ਟਰੈਕ ਕ੍ਰੈਡਿਟ ਆ ਉਹ ਜਿਹੜਾ ਉਹ ਕੇਜਰੀਵਾਲ ਨੂੰ ਦੇ ਦਿੱਤਾ ਜਾਂਦਾ। ਸੋ ਇਸ ਕਰਕੇ ਥੋੜੀ ਜੀ ਇਹ ਵੀ ਕਿਤੇ ਹੁਣ ਸਾਬਤ ਕਰਨ ਦਾ ਟਾਈਮ ਆ ਗਿਆ ਵੀ ਲੋਕ ਜਿਹੜੇ ਜੁੜਦੇ ਆ ਉਹ ਲੋਕ ਵੀ ਆਪੋ ਆਪਦੀ ਵੀ ਹੋਂਦ ਰੱਖਦੇ ਆ, ਉਹ ਕੱਲੀ ਕੇਜਰੀਵਾਲ ਦੀ ਹੋਂਦ ਕਾਰਨ ਹੀ ਨਹੀਂ ਸਾਰਾ ਕੁਛ ਹੁੰਦਾ, ਉਹਨਾਂ ਦੀ ਆਪਣੀ ਵੀ ਹੋਂਦ ਹੋ ਸਕਦੀ ਆ। ਜੇ ਹੁਣ ਭਗਵੰਤ ਮਾਨ ਨੇ PPP ਵੇਲੇ 22,000 ਵੋਟ ਲਈ ਸੀ ਤਾਂ ਉਹ 22,000 ਵੋਟ ਵੀ ਤਾਂ ਭਗਵੰਤ ਮਾਨ ਦੀ ਹੋਂਦ ਹੀ ਸੀ ਨਾ, ਜੇ ਕਿਹਾ ਜਾਵੇ ਤਾਂ ਭਗਵੰਤ ਮਾਨ ਨੂੰ ਉਦੋਂ ਮਿਲੀ ਸੀ। ਸੋ ਇਹ ਜਿਹੀਆਂ ਚੀਜ਼ਾਂ ਬਾਰੇ ਧਿਆਨ ਰੱਖਣਾ ਪਊਗਾ। ਤੇ ਇਹ ਮੇਰੀ ਆਮ ਆਦਮੀ ਪਾਰਟੀ ਨੂੰ ਵੀ ਮੇਰੀ ਗੁਜ਼ਾਰਿਸ਼ ਆ ਵੀ ਥੋੜਾ ਜਿਹਾ ਨਾ ਉਹਨੂੰ ਵਰਕਆਊਟ ਕਰਨਾ ਪਊਗਾ ਵੀ ਜਿਵੇਂ ਜਿਵੇਂ ਬੰਦੇ ਜਿਹੜੇ ਜਿਹੜੇ ਵੀ ਬੰਦੇ ਜਿੱਥੋਂ ਜਿੱਥੋਂ ਵੀ ਜੁੜੇ ਆ ਜਾਂ ਉਹਨਾਂ ਦਾ ਉਹਨਾਂ ਦੀ ਸਾਰਾ ਕੁਛ ਝੋਲੀ ਕੇਜਰੀਵਾਲ ਦੇ ਵਿੱਚ ਪਾਉਂਦੇ ਰਹੇ ਤਾਂ ਮੈਨੂੰ ਲੱਗਦਾ ਹੈ ਇਹ ਵੀ ਇੱਕ ਆਮ ਆਦਮੀ ਪਾਰਟੀ ਦੇ ਨੈਗੇਟਿਵ ਜਾਂਦੀ ਗੱਲ ਆ।
ਜੀ ਜੀ ਬਰਾੜ ਸਾਹਿਬ ਤੇ ਮਹਿੰਦਰ ਸਿੰਘ ਹੰਸ ਬ੍ਰੈਂਪਟਨ ਕੈਨੇਡਾ ਤੋਂ ਜੁੜੇ ਨੇ ਤੇ ਥੈਂਕਸ ਕਹਿ ਰਹੇ ਨੇ ਜੀ, ਸਤਿ ਸ੍ਰੀ ਅਕਾਲ ਵੀ ਬੁਲਾ ਰਹੇ ਨੇ ਤੇ ਕਹਿੰਦੇ ਥੈਂਕਸ ਮਿੰਟੂ ਜੀ ਵੈਰੀ ਗੁੱਡ ਕੀਪ ਇਟ ਅਪ ਤੇ ਆਪ ਪਾਰਟੀ ਕਿੱਧਰ ਨੂੰ ਜਾ ਰਹੀ ਹੈ।
ਨਹੀਂ ਜਾ ਰਹੀ ਜੀ, ਫਿਲਹਾਲ ਤਾਂ ਉਹ ਆਪਦੇ ਆਪਦੇ ਰਾਹ ਦੇ ਉੱਤੇ ਅੱਗੇ ਵੱਧ ਰਹੀ ਆ ਤੇ ਉਸ ਦੇ ਵਿੱਚ ਜਿਹੜੇ ਅੜਿੱਕੇ ਆਉਂਦੇ ਹੁੰਦੇ ਆ, ਕਿਤੇ ਕੰਡੇ ਆ ਗਏ, ਕਿਤੇ ਨਦੀਆਂ ਆ ਗਈਆਂ, ਕਿਤੇ ਨਾਲੇ ਆ ਗਏ, ਫਿਲਹਾਲ ਤਾਂ ਉਹ ਆ ਰਹੇ ਆ ਤੇ ਹੁਣ ਦੇਖਦੇ ਆ ਵੀ ਉਹ ਮੰਜ਼ਿਲ ਦੇ ਉੱਤੇ ਦੇਖੋ ਕੱਲੀ ਆਪ ਨੀ ਆਪਦੀ ਮੰਜ਼ਿਲ ਵੱਲ, ਅਕਾਲੀ ਵੀ ਵੱਧ ਰਹੇ ਆ, ਭਾਜਪਾ ਵੀ ਵੱਧ ਰਹੀ ਆ, ਕਾਂਗਰਸ ਵੀ ਵੱਧ ਰਹੀ ਆ ਤੇ ਜਿਹੜਾ ਆਵਾਜ਼ ਏ ਪੰਜਾਬ ਨਵਾਂ ਮੋਰਚਾ ਜਿਹੜੀ ਨਵੀਂ ਆਪ ਆਈ ਆ ਉਹ ਵੀ ਵਧਣ ਦੀ ਕੋਸ਼ਿਸ਼ ਕਰ ਰਹੀ ਆ ਤੇ ਆਪ ਪੰਜਾਬ ਛੋਟੇਪੁਰ ਵਾਲੀ ਵੀ ਵਧਣ ਦੀ ਕੋਸ਼ਿਸ਼ ਕਰ ਰਹੀ ਆ ਤੇ ਸਾਰਿਆਂ ਦੇ ਮੂਹਰੇ ਇੱਕ ਦੂਜੇ ਮੂਹਰੇ ਅੜਿੱਕੇ ਆਉਣਗੇ। ਹੁਣ ਜਿਹੜੇ ਵੱਡੇ ਘਾਣ ਸਿਆਸਤਦਾਨ ਆ ਜਾਂ ਪੈਸੇ ਵਾਲੇ ਸਿਆਸਤਦਾਨ ਆ ਉਹ ਇਹੋ ਜਿਹੇ ਅੜਿੱਕੇ ਪੈਦਾ ਕਰਨਗੇ ਤੇ ਉਹ ਪਤਾ ਹੀ ਸੀ ਉਹ ਹੋ ਰਹੇ ਆ ਕਿਵੇਂ ਨਾ ਕਿਵੇਂ ਰੂਪ ਚ ਕਹੇ ਦੋ ਲਾ ਕੇ ਕਿਵੇਂ ਉਹੀ ਮੰਨਿਆ ਜਾਊ ਜੇਤੂ ਉਹੀ ਬਣੂਆ ਜੀ ਬਾਦਸ਼ਾਹ ਉਹੀ ਬਣੂਆ ਜੀ ਦੀ ਝੋਲੀ ਚ ਦਾਣੇ ਹੋਣਗੇ। ਸੋ ਦੇਖਦੇ ਆ ਕਿਹੜਾ ਬੰਦਾ ਝੋਲੀ ਚ ਖੀਰ ਦਾਣੇ ਲੈਣ ਚ ਕਾਮਯਾਬ ਹੁੰਦਾ।
ਜੀ ਬਰਾੜ ਸਾਹਿਬ ਤੇ ਜਸਪਾਲ ਸੰਧੂ 5 ਵੋਟਰ ਤੋਂ ਕਹਿ ਰਹੇ ਨੇ ਜੀ ਕਿ ਸਮ ਟਾਈਮ ਅਦਰ ਪਾਰਟੀ ਸੈਂਡ ਪੀਪਲ, ਜਿਹੜੀ ਅਸੀਂ ਰਾਹੁਲ ਗਾਂਧੀ ਦੀ ਜਿਹੜੀ ਪੰਚਾਇਤ ਵਾਲੀ ਗੱਲ ਕੀਤੀ ਸੀ ਖਾਟ ਪੰਚਾਇਤ ਦੀ ਤੇ ਉਹਦੇ ਵਿੱਚ ਇਹਨਾਂ ਨੇ ਮੇਰੇ ਖਿਆਲ ਚ ਇਹ ਗੱਲ ਜੋੜੀ ਹੈ ਕਿ ਕਈ ਵਾਰੀ ਦੂਸਰੀਆਂ ਪਾਰਟੀਆਂ ਦੇ ਜਿਹੜੇ ਬੰਦੇ ਆ ਉਹ ਵੀ ਭੇਜ ਦਿੰਦੇ ਆ ਕਿ ਇਹੋ ਜਿਹੀਆਂ ਹਰਕਤਾਂ ਕਰਵਾਉਣ ਦੇ ਲਈ। ਸੋ ਬਰਾੜ ਸਾਹਿਬ ਮੇਰੇ ਵੱਲੋਂ ਵੀ ਬਹੁਤ
ਦੇਖੋ ਦੋ ਤਰੀਕੇ ਹੁੰਦੇ ਇਹਦੇ ਚ
ਜੀ,
ਇਹ ਮਾਫੀ ਚਾਹੂੰਗਾ, ਦੋ ਚੱਕਰ ਹੁੰਦੇ ਆ ਚ। ਇੱਕ ਤਾਂ ਇਹ ਹੁੰਦਾ ਵੀ ਦੂਜੀਆਂ ਪਾਰਟੀਆਂ ਵਾਲੇ ਇਸ ਗੱਲੋਂ ਦੂਰ ਰਹਿੰਦੇ ਹੁੰਦੇ ਆ ਵੀ ਉੱਥੇ ਇਕੱਠ ਨਾ ਵੱਧ ਹੋ ਜਾਏ, ਬੰਦੇ ਭੇਜਦੇ ਹੁੰਦੇ ਆ ਤਾਂ ਉਹ ਗਿਣਤੀ ਦੇ ਸ਼ਰਾਰਤੀ ਬੰਦੇ ਜਿਵੇਂ ਪਿਛਲੇ ਦਿਨੀ ਭਗਵੰਤ ਮਾਨ ਦੀ ਰੈਲੀ ਦੇ ਵਿੱਚ ਆਏ ਤੇ ਉਹਨਾਂ ਨੇ ਇਹ ਜਾ ਕੁਛ ਕੀਤਾ। ਪਰ ਜਿਹੜੀ ਇਹ ਕੱਲ ਮੰਜਿਆਂ ਵਾਲੀ ਗੱਲ ਹੋਈ ਆ ਉਹ ਤਾਂ ਕਈ ਵਾਰ ਨਾ ਸਾਡੀ ਇੱਕ ਆਪਣੀ ਇੱਕ ਵੱਖਰੀ ਸੋਚ ਤੇ ਔਕਾਤ ਹੁੰਦੀ ਆ। ਇਹ ਤਾਂ ਮੰਜੇ ਸੀ ਸੰਧੂ ਸਾਹਿਬ, ਇਹ ਤਾਂ ਮੰਜੇ ਲੈ ਗਏ ਲੋਕ, ਫਿਰ ਵੀ ਕੰਮ ਦੇ ਕੰਮ ਵੀ ਨੀ ਆਉਂਦੀਆਂ, ਉਹਨਾਂ ਪਿੱਛੇ ਵੀ ਥੱਪੜੋ ਥੱਪੜੀ ਹੁੰਦੇ ਲੋਕ ਦੇਖਿਆ ਰੈਲੀਆਂ ਤੋਂ ਬਾਅਦ। ਸੋ ਇਹ ਇੱਕ ਸਾਡੀ ਫਿਤਰਤ ਆ ਜੀ, ਇਹ ਤਾਂ
ਮਾਫ ਕਰਨਾ ਜੀ ਬਰਾੜ ਸਾਹਿਬ ਤੇ ਖਬਰਾਂ ਮੇਰੇ ਕੋਲ ਬਹੁਤ ਹੋਰ ਪਈਆਂ ਨੇ ਪਰ ਤੁਹਾਡਾ ਟਾਈਮ ਜਿਹੜਾ ਮੈਂ ਅੱਗੇ ਸੋਚ ਰਹੀ ਹਾਂ, ਤੁਸੀਂ ਬੜੇ ਉਹਦੇ ਨਾਲ ਲੱਗੇ ਹੋਏ ਆ ਤੇ ਨਾਲ ਸਾਰੇ ਜਿਹੜੇ ਸਰੋਤੇ ਉਹਨਾਂ ਦਾ ਜਵਾਬ ਤੁਸੀਂ
ਬਿਲਕੁਲ। ਦੇਖੋ ਮੈਂ ਜਿੱਦਾਂ ਤੁਹਾਨੂੰ ਦੱਸਿਆ ਵੀ ਕੰਮ ਦੇ ਉੱਤੇ ਜਾਣਾ ਕਰਕੇ ਮੈਂ ਜਾਣਾ ਚਾਹੂੰਗਾ, ਪਰ ਮੈਂ ਪਰ ਜ਼ਰੂਰ ਆਪਦੇ ਬੰਨਿਓ ਸਾਰੇ ਸਰੋਤਿਆਂ ਨੂੰ ਦੱਸਣੀ ਚਾਹਾਂਗਾ ਤੁਸੀਂ ਵੀ ਹਿੱਸਾ ਪਾਓ ਤਾਂ ਕਿ ਥੋੜਾ ਜਾ ਇਧਰ ਵੀ ਅਸੀਂ ਜਾਗਰੂਕ ਕਰੀਏ ਲੋਕਾਂ ਨੂੰ। ਅਸੀਂ ਅੱਜ ਕੱਲ ਸੁਣ ਰਹੇ ਹਾਂ ਵੀ ਪੰਜਾਬ ਦੇ ਵਿੱਚ ਅਸਲੇ ਦੇ ਲਾਇਸੈਂਸ ਬੜੇ ਬਣ ਰਹੇ ਆ, ਜਦੋਂ ਖੁੱਲੀ ਹਦਾਇਤ ਦਿੱਤੀ ਹੋਈ ਆ ਜੋ ਮਰਜ਼ੀ ਆਵੇ ਉਹਦਾ ਅਸਲਾ ਦਾ ਲਾਇਸੈਂਸ ਬਣਾ ਕੇ ਦਿਓ ਤੇ ਉਸ ਦੌਰਾਨ ਨਾ 25-25, 20-20 ਸਾਲਾਂ ਦੇ ਮੁੰਡਿਆਂ ਦੇ ਵੀ ਲਾਇਸੈਂਸ ਬਣ ਗਏ ਆ, 50-60 ਹਜ਼ਾਰ ਦਾ ਜਿਹੜਾ ਆਰਡੀਨੈਂਸ ਦਾ ਪਿਸਤੌਲ ਆ ਜਾਂਦਾ ਤੇ ਉਹਦੇ ਨਤੀਜੇ ਅੱਜ ਕੱਲ ਸਾਹਮਣੇ ਆਉਣੇ ਸ਼ੁਰੂ ਹੋ ਗਏ ਤੇ ਜਿਹੜੀ ਗਰਮੀ ਸਾਡੇ ਨੌਜਵਾਨਾਂ ਚ ਬਹੁਤ ਸੀ ਤੇ ਹੁਣ ਦੇਖੋ ਵੀ ਉੱਥੇ ਫਿਰ ਉਹਨਾਂ ਮਨ ਪਸੰਦ ਦੇ ਗਾਣੇ ਵੀ ਉਹਨਾਂ ਨੂੰ ਵੱਜਣੇ ਚਾਹੀਦੇ ਆ, ਤੇ ਜੇ ਨਹੀਂ ਕੋਈ ਵਜਾਉਂਦਾ ਤਾਂ ਫਿਰ ਹੱਥ ਡੱਬ ਨੂੰ ਜਾਂਦਾ, ਪਿਸਤੌਲ ਨੂੰ ਜਾਂਦਾ, ਤੇ ਇਹਦੇ ਨਤੀਜੇ ਵਜੋਂ ਕੱਲ ਵੀ ਇੱਕ ਧੂਰੀ ਦੇ ਵਿੱਚ ਇੱਕ ਆਰਕੈਸਟਰਾ ਵਾਲੇ ਦੇ ਸਿੱਧੀ ਗੋਲੀ ਮਾਰੀ ਨੇ, ਸਿਰਫ ਇੱਕ ਨੌਜਵਾਨ ਵੀ ਤੂੰ ਸਟੇਜ ਤੇ ਨਹੀਂ ਚੜ ਸਕਦਾ। ਸੋ ਇਹ ਨਤੀਜੇ ਉਸ ਚੀਜ਼ਾਂ ਨਾਲ ਆ ਰਹੇ ਆ ਜਿਹੜਾ ਧੜਾ ਧੜਾ ਅਸਲਾ ਤੇ ਉਹ ਵੀ ਟੀਨ ਏਜਰ ਤੇ ਯੂਥ ਕੋਲੇ ਆ ਰਿਹਾ, ਜਿਹੜਾ ਚਾਹੀਦਾ ਰੱਖਣ ਦਾ ਵੀ ਕਿੰਨੀ ਕੁ ਉਮਰ ਤੱਕ ਤੁਸੀਂ ਸਮਝ ਆ, ਕਿੰਨੀ ਤੱਕ ਨਹੀਂ ਰੱਖ ਸਕਦੇ। ਹੁਣ ਉਹ ਚਾਰ ਪੰਜ ਨੌਜਵਾਨ ਗ੍ਰਿਫ਼ਤਾਰ ਹੋਏ ਆ, ਉਹਨਾਂ ਦੇ ਪਰਿਵਾਰ ਵੀ ਰੁਲਣਗੇ, ਉਹ ਜਵਾਕ ਵੀ ਜੇਲਾਂ ਚ ਕੱਟਣਗੇ, ਤੇ ਗੱਲ ਕੀ ਸੀ ਇੱਕ ਗਾਣਾ ਸੁਣਨ ਦੀ? ਕੀ ਤੁਹਾਨੂੰ ਲੱਗਦਾ ਅੱਜ ਦੇ ਯੁੱਗ ਦੀ ਇੱਕ ਗੱਲ ਬੰਦਾ ਮਾਰ ਦੇਣਾ ਜਾਇਜ਼ ਗੱਲ ਆ? ਵੈਸੇ ਤਾਂ ਬੰਦਾ ਮਾਰਨਾ ਤਾਂ ਕਿਤੇ ਵੀ ਜਾਇਜ਼ ਨੀ, ਜਦੋਂ ਤੁਸੀਂ ਜਿਹੜੀ ਚੀਜ਼, ਮੇਰੀ ਤਾਂ ਇੱਕ ਗੱਲ ਮੰਨਣੀ ਆ ਵੀ ਜਿਹੜੀ ਚੀਜ਼ ਤੁਹਾਡੇ ਬੱਸ ਚ ਨੀ ਦੇ ਨੀ ਸਕਦੇ ਕਿਸੇ ਨੂੰ, ਤਾਂ ਤੁਸੀਂ ਉਹ ਲੈ ਵੀ ਨੀ ਸਕਦੇ। ਜੇ ਕਿਸੇ ਨੂੰ ਜਾਣ ਤੁਸੀਂ ਦੇ ਨੀ ਸਕਦੇ ਤਾਂ ਜਾਣ ਲੈਣ ਦਾ ਵੀ ਤੁਹਾਡੇ ਕੋਲ ਕੋਈ ਹੱਕ ਨਹੀਂ ਹੈ। ਸੋ ਇਹ ਬੇਨਤੀ ਆਪਣੇ ਜਿੰਨੇ ਵੀ ਵਿਦੇਸ਼ੀ ਅਸੀਂ ਬੈਠੇ ਆ, ਅਸੀਂ ਅਕਸਰ ਨਾ ਕੱਲੀਆਂ ਸਰਕਾਰਾਂ ਪ੍ਰਤੀ ਜਾਗਰੂਕ ਕਰਦੇ ਆ, ਬਦਲੋ ਅਸੀਂ ਨਾਲ ਨਾਲ ਜਾਗਰੂਕ ਇਹ ਕਰੀਏ ਵੀ ਆਪਦੇ ਆਲੇ ਦੁਆਲੇ ਨੂੰ ਪੜ੍ਹਾਈ ਲਿਖਾਈ ਦਿਓ, ਅਸਲੇ ਦੇ ਬਾਰੇ ਦੱਸੋ ਵੀ ਕੀ ਹੈ, ਇਹਦਾ ਕੀ ਫਾਇਦੇ ਆ, ਕੀ ਨੁਕਸਾਨ ਆ, ਸਫਾਈ ਦੇ ਮਾਮਲੇ ਚ ਦੱਸੋ। ਇਹਦੀਆਂ ਚੀਜ਼ਾਂ ਵੀ ਬਹੁਤ ਸਾਰੀਆਂ ਕੀਤੀਆਂ ਜਾ ਸਕਦੀਆਂ ਜੇ ਕਰੀਏ ਤਾਂ। ਸੋ ਹੁਣ ਮੈਨੂੰ ਦਿਓ ਜੀ ਪ੍ਰੋਗਰਾਮ ਰੱਖੋ ਜਾਰੀ, ਤੇ ਆਪਾਂ ਫਿਰ ਪਰਸੋਂ ਫਰਮਾ ਮਿਲਦਾ ਜੀ ਸਰੋਤਿਆਂ ਨੂੰ।
ਜੀ ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ,
ਮਿਹਰਬਾਨੀ ਜੀ।
ਜੀ ਸੋ ਵਿਰਾਟ ਸਾਹਿਬ ਨਾਲ ਅਸੀਂ ਜਿੱਥੇ ਖਬਰਾਂ ਤੇ ਝਾਤ ਮਾਰੀ, ਖਬਰਾਂ ਦੀ ਗੱਲਬਾਤ ਕੀਤੀ, ਉੱਥੇ ਹੋਰ ਵੀ ਕਈ ਮੁੱਦਿਆਂ ਵੱਲ ਅੱਜ ਨਜ਼ਰ ਗਈ ਹੈ, ਤੇ ਉਮੀਦ ਹੈ ਕਿ ਅਸੀਂ ਸਾਰੇ ਨਾਲ ਬੈਠ ਕੇ ਇਹਨਾਂ ਇਹੋ ਜਿਹੀਆਂ ਜਿਹੜੀਆਂ ਮੁੱਦੇ ਇਹੋ ਜਿਹੀਆਂ ਸੋਚਾਂ ਹੁੰਦੀਆਂ ਉਹਨਾਂ ਨੂੰ ਉਹਨਾਂ ਤੇ ਜ਼ਰੂਰ ਚਿੰਤਨ ਕਰਿਆ ਕਰੀਏ ਤੇ ਉਹਨਾਂ ਦਾ ਕੋਈ ਹੱਲ ਕੱਢਣ ਦੀ ਜ਼ਰੂਰ ਕੋਸ਼ਿਸ਼ ਕਰੀਏ। ਸੋ ਤੁਹਾਡੇ ਦਿਮਾਗ ਚ ਇਹੋ ਜਿਹਾ ਕੋਈ ਵਿਚਾਰ ਹੁੰਦਾ ਜਾਂ ਕੋਈ ਖਬਰ ਜਾਂ ਕੋਈ ਇਹੋ ਜਿਹਾ ਮੁੱਦਾ ਹੁੰਦਾ ਤੇ ਤੁਸੀਂ ਬੇਝਿਜਕ ਹੋ ਕੇ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਜੀ। ਸੋ ਪ੍ਰੋਗਰਾਮ ਦੇ ਵਿੱਚ ਹੁਣ ਇੱਕ ਜਿਹੜਾ ਵਕਤ ਹੋ ਗਿਆ, ਇੱਕ ਵੇਲਾ ਹੋ ਗਿਆ ਹੈ ਜੀ ਹੁਣ ਬ੍ਰੇਕ ਦਾ, ਤੇ ਉਸ ਤੋਂ ਬਾਅਦ ਮੈਂ ਪ੍ਰੋਗਰਾਮ ਦੇ ਵਿੱਚ ਫੇਰ ਹਾਜ਼ਰ ਹੁੰਦੀ ਹਾਂ ਜੀ। ਜੀ
ਰੁੱਤ ਆ ਗਈ ਰੇ, ਰੁੱਤ ਛਾ ਗਈ ਰੇ, 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 ਪੀਲੀ ਪੀਲੀ ਸਰਸੋਂ ਫੂਲੇ, ਪੀਲੇ ਪੀਲੇ ਪੱਤੇ ਝੂਮੇ, ਪੀਹੂ ਪੀਹੂ ਪਪੀਹਾ ਬੋਲੇ ਚਲ ਬਾਗ ਮੇ, ਧਮਕ ਧਮਕ ਢੋਲਕ ਬਾਜੇ, ਛਨਕ ਛਨਕ ਪਾਇਲ ਛਨਕੇ, ਖਨਕ ਖਨਕ ਕੰਗਣਾ ਬੋਲੇ ਚਲ ਬਾਗ ਮੇ, ਚੁਨਰੀ ਜੋ ਤੇਰੀ ਉੜਦੀ ਹੈ ਉੜ ਜਾਣ ਦੇ ਬਿੰਦੀਆ, ਜੋ ਤੇਰੀ ਗਿਰਦੀ ਹੈ ਗਿਰ ਜਾਣ ਦੇ ਚੁਨਰੀ, ਜੋ ਤੇਰੀ ਉੜਦੀ ਹੈ ਉੜ ਜਾਣ ਦੇ, ਰੁੱਤ ਆ ਗਈ ਰੇ, ਰੁੱਤ ਛਾ ਗਈ ਰੇ, ਰੁੱਤ ਆ ਗਈ ਰੇ, ਰੁੱਤ ਛਾ ਗਈ ਰੇ, ਰੁੱਤ ਆ ਗਈ ਰੇ, ਰੁੱਤ ਛਾ ਗਈ ਰੇ, ਨਦੀਆਂ ਮੈਂ ਜੋ ਧੂਪ ਗੁਲੀ ਸੋਨਾ ਬਹਾ, ਅੰਬੂਆ ਸੇ ਹੈ ਲਿਪਟੀ ਇੱਕ ਵੇਲ ਵੇਲੇ ਕੀ, ਤੂੰ ਹੀ ਮੁਝਸੇ ਹੈ ਦੂਰ ਆ ਪਾਸ ਆ, ਮੁਝਕੋ ਤੂੰ ਸਾਸੋਂ ਸੇ ਝੂਲੇ, ਝੂਲ ਇਨ ਬਾਹੋਂ ਕੇ ਝੂਲੇ, ਪਿਆਰ ਥੋੜਾ ਸਾ ਮੁਝ ਦੇ ਕੇ ਮੇਰੇ ਜਾਨੋ ਦਿਲ ਤੂੰ ਲੈ, ਰੁੱਤ ਆ ਗਈ ਰੇ, ਪੀਲੇ ਪੀਲੇ ਪੱਤੇ ਝੂਮੇ, ਪੀਹੂ ਪੀਹੂ ਪਪੀਹਾ ਬੋਲੇ ਚਲ ਬਾਗ ਮੇ, ਧਮਕ ਧਮਕ ਢੋਲਕ ਬਾਜੇ, ਛਨਕ ਛਨਕ ਪਾਇਲ ਛਨਕੇ, ਖਨਕ ਖਨਕ ਕੰਗਣਾ ਬੋਲੇ ਚਲ ਬਾਗ ਮੇ, ਚੁਨਰੀ ਜੋ ਤੇਰੀ ਉੜਦੀ ਹੈ ਉੜ ਜਾਣ ਦੇ ਬਿੰਦੀਆ, ਜੋ ਤੇਰੀ ਗਿਰਦੀ ਹੈ ਗਿਰ ਜਾਣ ਦੇ, ਚੁਨਰੀ ਜੋ ਤੇਰੀ ਉੜਦੀ ਹੈ ਉੜ ਜਾਣ ਦੇ, ਰੁੱਤ ਆ ਗਈ ਰੇ, ਰੁੱਤ ਖਾ ਗਈ ਰੇ, ਰੁੱਤ ਆ ਗਈ ਰੇ,
रुत छा गई रे रुत आ गई रे रुत छा गई रे सजती है एक धूम मचती है सारी गलियों में सारे बाजार में काजल बसंती है उसमें से छनती है जो मैंने पूजी है मूरत प्यार में जान कैसी है ये डोरी मैं बंधा हूँ जिससे गोरी तेरे नैनों ने मेरी नींदों की कर ली है चोरी रुत आ गई रे आ गई रे रुत छा गई रे रुत आ गई रे रुत छा गई रे
झमक झमक ढोलक बाजे झनक झनक पायल छनके झनक झनक झंगना बोले चल बाग में
चुनरी जो तेरी उड़ती है उड़ जाने दे बिंदिया जो तेरी गिरती है गिर जाने दे चुनरी जो तेरी उड़ती है उड़ जाने दे रुत आ गई रे रुत छा गई रे रुत आ गई रे रुत छा गई रे रुत आ गई रे रुत आ
खूबसूरत आवाज दा सफर हरमन रेडियो ऑस्ट्रेलिया मुड़ हाजिर होने आ एक छोटे जे वक्ते तो बाद सुनते रहो आवाज दी खूबसूरत परवाज हरमन रेडियो ऑस्ट्रेलिया फॉर मोर इन्फॉर्मेशन सेंड अस मैसेज ऑन info@harmanradio.com
पंजाब स्पोर्ट्स क्लब शेप्टन पेश कर देने दूजा सालाना टूर्नामेंट ਕੈਪਟਨ ਸਿਟੀ ਕਾਉਂਸਲ 17-18 ਸਤੰਬਰ ਨੂੰ ਵੀਬੈਟ ਰਿਜ਼ਰਵ ਆਰਚਰ ਸਟਰੀਟ ਵਿਖੇ ਜਿਸ ਵਿਚ ਹੋਣਗੇ ਕਬੱਡੀ ਸ਼ੋਕਰ ਵਾਲੀਬਾਲ ਤੇ ਸਭਿਆਚਾਰ ਪ੍ਰੋਗਰਾਮ ਇਸ ਤੋਂ ਇਲਾਵਾ ਬੱਚਿਆਂ ਦੀ ਦੌੜ ਗੱਤਕਾ ਤੇ ਸੀਪ ਦੀ ਬਾਜੀ ਵੀ ਹੋਵੇਗੀ ਸਿੰਘਸ ਸਵੀਟਸ ਵੱਲੋਂ ਸਾਰਾ ਦਿਨ ਮੁਫ਼ਤ ਖਾਣੇ ਦਾ ਵੀ ਪ੍ਰਬੰਧ ਹੈ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਜਗਤਾਰ ਮਿੰਟੂ ਨੂੰ 0415-759-641 ਤੇ ਜਾਂ ਗੈਰੀ ਸਿੱਧੂ ਨੂੰ 0452-525-117 ਤੇ
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਹਾਂ ਰਿਸ਼ੀ ਗੁਲਾਟੀ ਉਂਝ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਮੈਂ ਕੇਵਲ 45 ਦਿਨਾਂ 'ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ ਇੱਕ ਸੀਕਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ ਜੀ ਹਾਂ ਮੇਰੇ ਸੀਕਰੇਟ ਡ੍ਰੌਪਸ ਹਨ 1-2-3 ਡਾਇਟ ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ ਇਹ ਡ੍ਰੌਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au ਯਾਦ ਰੱਖੋ ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕਰੇਟ ਡ੍ਰੌਪਸ ਦਾ ਨਾਮ
1-2-3-diet
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ। ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ goldengrain.com.au ਜਾਂ ਫੋਨ ਕਰੋ 0428895564।
ਆਸਟ੍ਰੇਲੀਆ ਪਰ ਟੈਕਸੇਸ਼ਨ, ਅਕਾਊਂਟਿੰਗ ਜਾਂ ਬਿਜ਼ਨਸ ਸਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਨ ਅਕਾਊਂਟੈਂਟਸ ਨੂੰ। ਇੰਡੀਵਿਜੁਅਲ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ, ਕੰਪਨੀ ਪਾਰਟਨਰਸ਼ਿਪ, ਟਰੱਸਟ ਤੇ ਸੁਪਰਫੰਡ ਦੇ ਸੈਟਅਪ, ਬਿਜ਼ਨਸ ਪਲਾਨਸ, ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ, ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ ਤਾਂ ਮੈਕਸ ਮਾਰਜਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ। ਮੋਬਾਈਲ ਨੰਬਰ 0470430650, ਆਫਿਸ ਨੰਬਰ 1300-886-518। ਪਤਾ ਨੋਟ ਕਰੋ, 168 ਮੈਨਰ ਲੇਕਸ ਬੁਲੇਵਾਰਡ, ਬਿੰਦਮਵੇਲ, ਮੈਲਬਰਨ। ਵੈਬਸਾਈਟ ਵਿਜ਼ਿਟ ਕਰੋ mmcpa.com.au।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਸਖ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਗੁਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 0412-292-308।
Accountant smart, accountant smart, Glen Huntley, Melbourne, Melbourne, Melbourne.
ਸਾਰੀਆਂ ਪਰਸਨਲ ਤੇ ਬਿਜ਼ਨਸ ਟੈਕਸ ਰਿਟਰਨ ਤੇ ਹਰ ਤਰ੍ਹਾਂ ਦਾ ਬਿਜ਼ਨਸ ਸੈਟਅਪ ਤੇ ਬਿਜ਼ਨਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਹੋਵੇ ਸਲਾਹ, ਭਰੋਸੇਯੋਗ ਕੰਮ ਅਤੇ ਆਪਣਾ ਦਾ ਅਹਿਸਾਸ ਹੋਵੇ ਤਾਂ ਬੜਾ ਸਕੂਨ ਮਿਲਦਾ। ਜੇ ਗੱਲ ਸਾਡੇ ਪੈਸੇ ਅਤੇ ਹਿਸਾਬ ਕਿਤਾਬ ਦੀ ਹੋਵੇ ਤਾਂ ਪਹੁੰਚ ਜਾਵੋ ਗਲੈਨ ਹੰਟਲੀ, ਮੈਲਬਰਨ, ਅਕਾਊਂਟੈਂਟ ਸਮਾਰਟ। ਅਕਾਊਂਟੈਂਟ, ਰਜਿਸਟਰਡ ਟੈਕਸ ਏਜੰਟ, ਬਿਜ਼ਨਸ ਸਲਾਹਕਾਰ। ਸੰਪਰਕ ਕਰੋ ਗੁਰਸੰਤ ਸਿੰਘ ਕੰਦੋਲਾ, ਡਾਇਰੈਕਟਰ ਅਕਾਊਂਟੈਂਟ ਸਮਾਰਟ, ਜਾਂ ਜਸਬੀਰ ਕੌਰ ਅਤੇ ਅਕਾਊਂਟੈਂਟ ਸਮਾਰਟ ਦੀ ਪ੍ਰੋਫੈਸ਼ਨਲ ਟੀਮ ਨੂੰ 0395-94-3436। ਵਧੇਰੇ ਜਾਣਕਾਰੀ ਲਈ ਤੁਸੀਂ ਮੇਲ ਵੀ ਕਰ ਸਕਦੇ ਹੋ admin@accountantsmart.com.au ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ accountantsmart.com.au। ਅਕਾਊਂਟੈਂਟ ਸਮਾਰਟ, ਜੀ ਹਾਂ, ਚੰਗੀ ਸਲਾਹ ਹੋਵੇ ਚੰਗੇ ਸਲਾਹਕਾਰਾਂ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411-726-348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410।
CD batteries now changing as DMB motor repairs।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟ੍ਰੀਟ, ਬਲੈਕ ਟਾਊਨ, ਸਿਡਨੀ।
ਸਿਟੀ ਬੈਟਰੀਜ਼,
ਸਿਟੀ ਬੈਟਰੀਜ਼। ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ, 24 ਘੰਟੇ 7 ਦਿਨ।
ਹਰਮਨ ਰੇਡੀਓ,
ਤੁਸੀਂ ਸੁਣ ਰਹੇ ਹੋ ਜੀ ਹਰਮਨ ਰੇਡੀਓ ਤੇ ਪ੍ਰੋਗਰਾਮ ਚੱਲ ਰਿਹਾ ਹੈ ਲਹਿਰਾਂ। ਤੇ ਲਹਿਰਾ ਦੇ ਵਿਚ ਬ੍ਰੇਕ ਤੋਂ ਬਾਅਦ ਮੈਂ ਫੇਰ ਹਾਜ਼ਰ ਹਾਂ ਜੀ ਅਮਨਦੀਪ ਹੁਣਾਂ ਦੇ ਨਾਲ, ਅਮਨਦੀਪ ਕੌਰ ਜੋ ਸਾਡੇ ਹੋਮ ਲੋਨ ਐਕਸਪਰਟ ਨੇ। ਸੋ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੀ। ਫੇਰ ਬੁੱਧਵਾਰ ਦਾ ਦਿਨ ਹੁੰਦਾ ਜਦੋਂ ਅਸੀਂ ਹੋਮ ਲੋਨ ਦੇ ਲਈ ਜਾਂ ਕਿਸੇ ਵੀ ਲੋਨ ਦੇ ਲਈ ਉਹਨਾਂ ਤੋਂ ਕੋਈ ਨੁਕਤੇ ਜਾਂ ਨੁਸਖੇ ਪੁੱਛਦੇ ਹਾਂ ਜੀ। ਸੋ ਤੁਹਾਡੇ ਮਨ ਵਿਚ ਵੀ ਕੋਈ ਸਵਾਲ ਹੋਵੇ ਤੇ ਤੁਸੀਂ ਸਾਨੂੰ ਜ਼ਰੂਰ ਪੁੱਛ ਸਕਦੇ ਹੋ ਜੀ। ਤੇ ਪ੍ਰੋਗਰਾਮ ਦੇ ਵਿਚ ਅਮਨਦੀਪ ਜੀ ਮੈਂ ਸਵਾਗਤ ਕਰਦੀ ਹਾਂ ਤੁਹਾਡਾ।
ਸਤਿ ਸ੍ਰੀ ਅਕਾਲ ਸੁਖਪ੍ਰੀਤ ਜੀ, ਸ਼ੋਅ ਤੇ ਲੈਣ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਸਾਰੇ ਸਰੋਤਿਆਂ ਨੂੰ ਬੜੀ ਪਿਆਰ ਜੀ ਸਤਿ ਸ੍ਰੀ ਅਕਾਲ ਜੀ। ਅੱਜ
ਜੀ ਅਮਨ ਜੀ, ਤੇ ਅੱਜ ਹੋਮ ਲੋਨ ਦੀ ਗੱਲ ਕਰੀਏ ਤੇ ਤੁਸੀਂ ਕੀ ਲੈ ਕੇ ਆਏ ਹੋ, ਕੀ ਨਵਾਂ ਲੈ ਕੇ ਆਏ ਹੋ ਸਾਡੇ ਦਰਸ਼ਕ ਸਾਡੇ ਸਰੋਤਿਆਂ ਦੇ ਲਈ, ਕੀ ਜਾਣਕਾਰੀ ਦਿਓਗੇ?
ਅੱਜ ਸੁਖਪ੍ਰੀਤ ਜੀ ਮੈਂ ਗੱਲ ਕਰਾਂਗੀ ਸਾਡੇ ਘਰ ਦੇ ਘਰ ਖਰੀਦਣ ਦੇ ਨਾਲ ਜੁੜੇ ਹੋਏ ਖਰਚਿਆਂ ਬਾਰੇ ਜਿਹਨੂੰ ਬਾਇੰਗ ਕੋਸਟ ਕਿਹਾ ਜਾਂਦਾ। ਉਸ ਤੋਂ ਪਹਿਲਾਂ ਮੈਂ ਛੋਟਾ ਜਿਹਾ ਇੱਕ ਅਪਡੇਟ ਦੇ ਦਾਂ। ਆਰਬੀਆਈ ਦੇ ਰੇਟ ਜਿਹੜੇ ਹਰ ਸੈਕਿੰਡ ਟਿਊਜ਼ਡੇ ਨੂੰ ਮੀਟਿੰਗ ਹੁੰਦੀ ਹੈ, ਆਰਬੀਆਈ ਦੇ ਰੇਟ ਨੂੰ ਵਧਾਉਣਾ ਘਟਾਉਣਾ ਹੋਲਡ ਤੇ ਪਾਉਣਾ ਕੀ ਕਰਨਾ, ਤੇ ਉਹ ਕੱਲ ਮੀਟਿੰਗ ਹੋਈ ਸੀ ਜੀ। ਤੇ ਉਹਦੇ ਚ ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਆਰਬੀਆਈ ਦੀ ਮੀਟਿੰਗ ਵਿਚ ਉਹਨਾਂ ਨੇ ਰੇਟ ਨੂੰ ਹੋਲਡ ਰੱਖਿਆ, ਜਿਹੜਾ ਕੈਸ਼ ਫਲੋ ਰੇਟ ਹੁੰਦਾ ਉਹਨੂੰ 1.5% ਤੇ ਹੀ ਹੋਲਡ ਰੱਖਿਆ, ਜਿਹੜਾ ਅਗਸਤ ਵਿਚ ਪਹਿਲਾਂ ਘਟਿਆ ਸੀ। ਤੇ ਕਿਹਾ ਜਾ ਰਿਹਾ ਕਿ ਜਿਹੜਾ ਅਗਸਤ ਵਿਚ ਰੇਟ ਕੱਟ ਹੋਈ ਸੀ ਉਹਦੇ ਬਾਅਦ ਇਕੋਨਮੀ ਜਿਹੜੀ ਹੈਗੀ ਆਸਟ੍ਰੇਲੀਆ ਦੀ ਉਹਦੇ ਵਿੱਚ ਥੋੜਾ ਕੋਨਫੀਡੈਂਸ ਵਧਿਆ ਹੈ, ਉਹਦੇ ਨਾਲ ਆਕਸ਼ਨ ਕਲੀਅਰੈਂਸ ਰੇਟ ਵੀ ਥੋੜਾ ਜਿਹਾ ਸਟਰੋਂਗ ਹੋਇਆ ਆਸਟ੍ਰੇਲੀਆ ਦੇ ਵਿੱਚ, ਤੇ ਥੋੜਾ ਜੋ ਉਹ ਚਾਹੁੰਦੇ ਸੀਗੇ ਤੇ ਥੋੜਾ ਜਿਹਾ ਉਹ ਬੂਸਟ ਕਰ ਗਈ ਇਕੋਨਮੀ, ਤੇ ਇਸ ਕਰਕੇ ਉਹਨਾਂ ਨੇ ਹੋਲਡ ਤੇ ਲਾਇਆ। ਵੈਸੇ ਹਿਸਟੋਰੀਕਲੀ ਲੋ ਹੈਗੇ ਆ 1.5% ਦੇ ਆਰਬੀਆਈ ਵੱਲੋਂ ਰੇਟ। ਤੇ ਹੁਣ ਆਪਾਂ ਚਲੋ ਗੱਲ ਕਰਦੇ ਹਾਂ ਕਿ ਬਾਇੰਗ ਕੋਸਟ ਕੀ ਹੁੰਦੀ ਹੈ ਤੇ ਅਸੀਂ ਜਦੋਂ ਘਰ ਖਰੀਦਦੇ ਹਾਂ ਉਹਦੇ ਨਾਲ ਕਿਹੜੇ ਕਿਹੜੇ ਖਰਚੇ ਜੁੜੇ ਹੁੰਦੇ ਆ। ਕੁਛ ਖਰਚੇ ਤਾਂ ਹੁੰਦੇ ਜੀ ਜਿਵੇਂ ਸਟੇਟ ਦੇ ਹਿਸਾਬ ਨਾਲ, ਸਟੇਟ ਜਾਂ ਟੈਰੀਟਰੀ ਗੌਰਮੈਂਟ ਜਿਹੜੀ ਸੈੱਟ ਕਰਦੀ ਹੈ। ਕੁਛ ਹੁੰਦੇ ਆ ਜਿਹੜੇ ਲੈਂਡਰ ਸੈੱਟ ਕਰਦਾ, ਲੈਂਡਰ ਅਸੀਂ ਕਿਹੜਾ ਚੂਜ਼ ਕਰਦੇ ਹਾਂ ਮਤਲਬ ਅਸੀਂ ਕਿਹੜੇ ਬੈਂਕ ਦੇ ਨਾਲ ਜਾਂਦੇ ਹਾਂ ਉਹਦੇ ਉੱਤੇ ਖਰਚੇ ਡਿਪੈਂਡ ਕਰਦੇ ਆ। ਕੁਛ ਖਰਚੇ ਹੁੰਦੇ ਜਿਵੇਂ ਲੀਗਲ ਫੀਸ ਹੋ ਗਈ, ਉਹ ਅਸੀਂ ਸ਼ੋਪ ਅਰਾਊਂਡ ਕਰ ਸਕਦੇ ਹਾਂ। ਤਾਂ ਇਹ ਮੈਂ ਥੋੜਾ ਜਿਹਾ ਡਿਟੇਲ ਚ ਆਪਣੇ ਸਰੋਤਿਆਂ ਨਾਲ ਡਿਸਕਸ ਕਰਾਂਗੀ। ਇੱਕ ਤੇ ਜਿਵੇਂ ਹੋ ਗਈ ਸਟੈਂਪ ਡਿਊਟੀ, ਸਾਰਿਆਂ ਨੂੰ ਪਤਾ ਹੋਣਾ ਕਿ ਜਦੋਂ ਅਸੀਂ ਘਰ ਖਰੀਦਦੇ ਹਾਂ ਜਾਂ ਲੈਂਡ ਖਰੀਦਦੇ ਹਾਂ ਤੇ ਅਸੀਂ ਸਟੈਂਪ ਡਿਊਟੀ ਦਿੰਦੇ ਹਾਂ। ਉਹ ਬੇਸਿਕਲੀ ਇੱਕ ਟੈਕਸ ਹੁੰਦਾ ਜਿਹੜਾ ਅਸੀਂ ਆਪਣੀ ਪ੍ਰੋਪਰਟੀ ਨੂੰ ਖਰੀਦਣ ਦੇ ਟਾਈਮ ਸੇਲ ਪ੍ਰਾਈਸ ਇੱਕ ਪਰਸੈਂਟੇਜ ਤੇ ਦਿੰਦੇ ਹਾਂ, ਤੇ ਉਹ ਵੇਰੀ ਕਰਦਾ ਸਟੇਟ ਗਵਰਨਮੈਂਟ ਦੇ ਹਿਸਾਬ ਨਾਲ। ਹਰ ਸਟੇਟ ਦਾ ਸਟੈਂਪ ਡਿਊਟੀ ਦਾ ਪਰਸੈਂਟੇਜ ਜਾਂ ਜੋ ਟੈਕਸ ਹੁੰਦਾ ਉਹ ਡਿਫਰੈਂਟ ਹੁੰਦਾ, ਔਰ ਇਹ ਇੱਕ ਇੱਕ ਸੈੱਟ ਫਿਗਰ ਨਹੀਂ ਹੁੰਦੀ। ਜਿੰਨੀ ਪ੍ਰੋਪਰਟੀ ਮਹਿੰਗੀ ਹੁੰਦੀ ਹੈ ਆਫਕੋਰਸ ਉਨੀ ਪਰਸੈਂਟੇਜ ਜ਼ਿਆਦਾ ਹੁੰਦੀ ਹੈ, ਜਿੰਨੀ ਪ੍ਰੋਪਰਟੀ ਸਸਤੀ ਹੁੰਦੀ ਹੈ ਉਨੀ ਸਾਡੀ ਸਟੈਂਪ ਡਿਊਟੀ ਘੱਟ ਹੁੰਦੀ ਹੈ। ਤੇ ਇਹ ਤੁਸੀਂ ਜਿਵੇਂ ਜਦੋਂ ਘਰ ਖਰੀਦੇ ਤੁਸੀਂ ਆਪਣੇ ਐਕਸਪਰਟ ਨਾਲ ਮਿਲ ਕੇ ਤੁਸੀਂ ਰਾਏ ਲੈ ਸਕਦੇ ਹੋ ਕਿ ਇੰਨੇ ਦਾ ਘਰ ਖਰੀਦਾਂਗੇ, ਇਹ ਸਟੇਟ ਚ ਖਰੀਦਾਂਗੇ ਤੇ ਕਿੰਨੀ ਸਾਨੂੰ ਸਟੈਂਪ ਡਿਊਟੀ ਲੱਗੇਗੀ। ਇਹਦੇ ਨਾਲ ਹੀ ਇੱਕ ਹੁੰਦੀ ਹੈ ਜਿਵੇਂ ਟ੍ਰਾਂਸਫਰ ਫੀ ਜਾਂ ਰਜਿਸਟ੍ਰੇਸ਼ਨ ਫੀ, ਇਹ ਵੀ ਸਾਡਾ ਗਵਰਨਮੈਂਟ ਦੇ ਚਾਰਜਿਸ ਹੁੰਦੇ ਆ ਜਦੋਂ ਆਪਾਂ ਆਪਣੇ ਨਾਮ ਤੇ ਟ੍ਰਾਂਸਫਰ ਕਰਦੇ ਹਾਂ ਪ੍ਰੋਪਰਟੀ, ਤੇ ਉਹ ਸਾਨੂੰ ਇੱਕ ਟ੍ਰਾਂਸਫਰ ਚਾਰਜਿਸ ਦੇਣੇ ਪੈਂਦੇ ਆ, ਤੇ ਪ੍ਰੋਪਰਟੀ ਨੂੰ ਰਜਿਸਟਰ ਕਰਨ ਦੇ ਵੀ ਚਾਰਜਿਸ ਦੇਣੇ ਪੈਂਦੇ ਆ, ਉਹ ਵੀ ਸਟੇਟ ਟੂ ਸਟੇਟ ਡਿਫਰੈਂਟ ਹੁੰਦੇ ਆ। ਇੱਕ ਹੋ ਗਿਆ ਜੀ LMI, LMI ਹੁੰਦੀ ਹੈ ਲੈਂਡਰ ਮੋਰਗੇਜ ਇੰਸ਼ੋਰੈਂਸ। ਆਪਾਂ ਮੇਰੇ ਖਿਆਲ 2 ਹਫ਼ਤੇ ਪਹਿਲਾਂ ਵੀ ਗੱਲ ਕੀਤੀ ਸੀ ਇਹਦੇ ਬਾਰੇ ਥੋੜਾ ਜਿਹਾ ਡਿਟੇਲ ਵਿੱਚ, ਕਿ ਜਦੋਂ ਆਪਾਂ 80% ਤੋਂ ਜ਼ਿਆਦਾ ਬੋਰੋ ਕਰਦੇ ਹਾਂ ਘਰ ਦੀ ਪ੍ਰੋਪਰਟੀ ਦੇ ਪਰਸੈਂਟੇਜ, ਉਦੋਂ ਸਾਨੂੰ ਲੈਂਡਰ ਮੋਰਗੇਜ ਇੰਸ਼ੋਰੈਂਸ ਦੇਣੀ ਪੈਂਦੀ, ਜਿਹਨੂੰ ਰਿਸਕ ਫੀ ਵੀ ਕਹਿੰਦੇ ਆ, ਜਾਂ ਉਹਨੂੰ ਕਹਿੰਦੇ ਕਿ ਇੱਕ ਸਾਡਾ ਇੰਸ਼ੋਰੈਂਸ ਦਾ ਪ੍ਰੀਮੀਅਮ ਹੈਗਾ। ਤੇ ਉਹ ਵੀ ਵੇਰੀ ਕਰਦੀ ਹੈ, ਜਿੰਨਾ ਜ਼ਿਆਦਾ ਸਾਡਾ ਡਿਪੋਜ਼ਿਟ ਹੋਏਗਾ ਉਨਾ ਘੱਟ LMI ਹੋਏਗੀ, ਜਾਂ ਜਿੰਨਾ ਅਸੀਂ ਜ਼ਿਆਦਾ ਬੋਰੋ ਕਰਾਂਗੇ ਉਹਦੇ ਹਿਸਾਬ ਨਾਲ ਜ਼ਿਆਦਾ LMI ਹੋਏਗੀ। ਤੇ ਇਹ ਡਿਪੈਂਡ ਕਰਦਾ ਜੇ ਤੁਸੀਂ ਕਿਹੜਾ ਲੈਂਡਰ ਚੂਜ਼ ਕਰਦੇ ਹਾਂ, ਠੀਕ ਹੈ ਜੀ। ਇੱਕ ਹੁੰਦਾ ਫਿਰ ਲੀਗਲ ਜਾਂ ਕਨਵੀਨਸਿੰਗ ਫੀ, ਉਹ ਹੁੰਦੀ ਹੈ ਕਿ ਜਿਵੇਂ ਸਾਡੇ ਸਾਨੂੰ ਲੀਗਲੀ ਕੌਣ ਰਿਪ੍ਰੈਜੈਂਟ ਕਰ ਰਿਹਾ ਪ੍ਰੋਪਰਟੀ ਖਰੀਦਣ ਦੇ ਟਾਈਮ, ਸੈਟਲਮੈਂਟ ਸਾਡੀ ਜਿਹੜਾ ਕਰਵਾਉਂਦੇ ਬੰਦੇ, ਸਾਡਾ ਜਿਹੜੀ ਕੰਟਰੈਕਟ ਆਫ ਸੇਲ ਹੈਗਾ ਉਹਨੂੰ ਪੜ੍ਹਦੇ ਹੈਗੀਆਂ, ਜਾਂ ਉਹਦੇ 'ਚ ਕੋਈ ਚੇਂਜਿਸ ਕਰਾਉਣੀਆਂ ਹੈ LTO ਦੇ ਨਾਲ ਜੁੜ ਕੇ ਗਵਰਨਮੈਂਟ ਦੇ ਨਾਲ, ਉਹ ਸਾਰਾ ਕੁਛ ਦੇਖਦੇ ਆ, ਟ੍ਰਾਂਸਫਰ ਕਰਾਉਂਦੇ ਆ ਪ੍ਰੋਪਰਟੀ ਸਾਡੇ ਨਾਮ ਤੇ, ਉਹ ਉਹਨਾਂ ਨੂੰ ਕਹਿੰਦੇ ਕਨਵੈਂਸਰ, ਜਾਂ ਕਈ ਸਟੇਟਸ 'ਚ ਉਹਨਾਂ ਨੂੰ ਸੋਲੀਸਿਟਰਸ ਵੀ ਕਹਿੰਦੇ ਆ। ਤੇ ਉਹ ਵੀ ਵੇਰੀ ਕਰਦਾ ਤੁਸੀਂ ਕਿਹੜਾ ਸਰਵਿਸ ਪ੍ਰੋਵਾਈਡਰ ਚੂਜ਼ ਕਰਦੇ ਹੋ, ਤੁਸੀਂ ਕਿੰਨਾ ਤੋਂ ਕਰਵਾਉਂਦੇ ਹੋ, ਉਹ ਵੇਰੀ ਕਰ ਸਕਦਾ। ਤੁਸੀਂ ਇਹਨੂੰ ਸ਼ੋਪ ਅਰਾਊਂਡ ਵੀ ਕਰ ਸਕਦੇ ਹੋ, ਕਈ ਲੋਕ ਮਹਿੰਗੇ ਹੁੰਦੇ ਆ ਜ਼ਿਆਦਾ ਚਾਰਜ ਕਰਦੇ ਆ, ਕਈ ਬਹੁਤ ਸਸਤੇ ਵੀ ਹੁੰਦੇ ਆ, ਤਾਂ ਡਿਪੈਂਡ ਕਰਦਾ ਤੁਸੀਂ ਕਿੱਥੇ ਚੂਜ਼ ਕਰਦੇ ਹੋ, ਜਾਂ ਤੁਸੀਂ ਆਪਣੇ ਐਕਸਪਰਟ ਨਾਲ ਮਿਲ ਕੇ ਵੀ ਇਹਨੂੰ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਇੱਥੋਂ ਪੈਸੇ ਬਚਾ ਸਕਦੇ ਹਾਂ। ਇੱਕ ਹੁੰਦੀ ਹੈ ਜੀ ਲੋਨ ਐਪਲੀਕੇਸ਼ਨ ਫੀ, ਉਹ ਸਾਡਾ ਬੈਂਕ ਚਾਰਜ ਕਰਦਾ ਕਿ ਜਦੋਂ ਅਸੀਂ ਲੋਨ ਅਪਲਾਈ ਕਰਦੇ ਹਾਂ ਉਹਨਾਂ ਨੇ ਆਪਣੀ ਇੱਕ ਐਪਲੀਕੇਸ਼ਨ ਦੀਆਂ ਇਸਟੈਬਲਿਸ਼ਮੈਂਟ ਫੀਸ ਚਾਰਜ ਕਰਨੀ ਹੁੰਦੀ ਹੈ ਜਾਂ ਸੈਟਲਮੈਂਟ ਫੀਸ ਚਾਰਜ ਕਰਨੀ ਹੁੰਦੀ ਹੈ, ਉਹ ਵੀ ਲੈਂਡਰ ਟੂ ਲੈਂਡਰ ਵੇਰੀ ਕਰਦਾ। ਕਈਆਂ ਨੇ ਵੇਵ ਕੀਤੀ ਹੁੰਦੀ ਹੈ ਫੀਸ, ਡਿਸਕਾਊਂਟ ਦਿੱਤਾ ਹੁੰਦਾ, ਤੇ ਉਹ ਵੀ ਤੁਸੀਂ ਦੇਖ ਸਕਦੇ ਹੋ ਕਿ ਤੁਹਾਡੀ ਕਿੰਨੀ ਫੀਸ ਹੈ। ਇੱਕ ਹੁੰਦੀ ਹੈ ਜੇ ਆਪਾਂ ਪੁਰਾਣਾ ਘਰ ਲੈ ਰਹੇ ਹਾਂ ਤੇ ਸਾਨੂੰ ਥੋੜਾ ਜਿਹਾ ਜ਼ਿਆਦਾ ਹੁੰਦਾ ਕਿ ਅਸੀਂ ਪੈਸਟ ਇੰਸਪੈਕਸ਼ਨ ਕਰਾਈਏ ਜਾਂ ਬਿਲਡਿੰਗ ਇੰਸਪੈਕਸ਼ਨ ਕਰਾਈਏ। ਨਵੇਂ ਘਰ ਵਿੱਚ ਕਈ ਵਾਰੀ ਅਸੀਂ ਥੋੜਾ ਜਿਹਾ ਕਾਲ ਕਰ ਜਾਂਦੇ ਹਾਂ ਕਿ ਲੱਗਦਾ ਕਿ ਚਲੋ ਪੈਸੇ ਬਚਤ ਤੇ ਬਚਾ ਲਓ, ਪਰ ਕਈ ਵਾਰੀ ਹੁੰਦਾ ਕਿ ਸਾਨੂੰ ਜ਼ਰੂਰੀ ਹੁੰਦੀ। ਹਾਂਜੀ ਬਿਲਕੁਲ ਜੀ, ਤੇ ਕਈ ਵਾਰੀ ਲੇਕਿਨ ਹੁੰਦਾ ਕਿ ਸਾਨੂੰ ਜ਼ਰੂਰੀ ਹੁੰਦੀ ਕਿ ਪੈਸਟ ਇੰਸਪੈਕਸ਼ਨ ਆਪਾਂ ਕਰਾ ਕੇ, ਜਿੱਥੇ ਅਸੀਂ ਇੰਨੇ ਲੱਖਾਂ ਦੀ ਪ੍ਰੋਪਰਟੀ ਲੈ ਰਹੇ ਹਾਂ ਉੱਥੇ ਕੁਛ $100 ਆਪਾਂ ਖਰਚ ਕੇ ਪੈਸਟ ਇੰਸਪੈਕਸ਼ਨ ਕਰਾ ਕੇ ਆਪਾਂ ਤਸੱਲੀ ਲੈ ਲੈਂਦੇ ਕਿ ਘਰ ਠੀਕ ਹੈ, ਸਟਰਕਚਰ ਠੀਕ ਹੈਗਾ ਘਰ ਦਾ, ਬਿਲਡਿੰਗ ਠੀਕ ਹੈ, ਕੋਈ ਪ੍ਰੋਬਲਮ ਨੀ ਹੈਗੀ। ਤੇ ਇੱਕ ਹੋ ਗਿਆ ਜੀ ਫਿਰ ਯੂਟੀਲਿਟੀ ਬਿਲਸ ਜਿਵੇਂ ਹੁੰਦੇ ਆ, ਜਦੋਂ ਅਸੀਂ ਘਰ ਲੈਂਦੇ ਹਾਂ ਕਈ ਵਾਰੀ ਸਾਨੂੰ ਐਡਵਾਂਸ ਵਿੱਚ ਕਾਊਂਸਲ ਦੇ ਚਾਰਜਿਸ ਦੇਣੇ ਪੈਂਦੇ ਆ ਜਾਂ ਵਾਟਰ ਬਿੱਲ ਦੇਣੇ ਪੈਂਦੇ ਆ, ਉਹ ਵੀ ਡਿਪੈਂਡ ਕਰਦਾ ਅਫਕੋਰਸ ਅਸੀਂ ਕਿੱਥੇ ਘਰ ਲੈ ਰਹੇ ਹਾਂ ਉਹ ਕਰਦੇ। ਅਗਰ ਕਿਸੇ ਨੇ ਐਡਵਾਂਸ ਚ ਦਿੱਤੇ ਹੋਏ ਆ ਤੇ ਅਸੀਂ ਉਹਨੂੰ ਵਾਪਿਸ ਰੀਪੇ ਕਰਨੇ ਆ ਤੇ ਉਹ ਵੇਰੀ ਕਰ ਸਕਦੇ ਆ, ਕੁਛ $100 ਵੀ ਹੋ ਸਕਦੇ ਆ, ਕੁਛ $1000 ਵੀ ਹੋ ਸਕਦੇ ਆ। ਇੱਕ ਹੁੰਦਾ ਜੀ ਇੰਸ਼ੋਰੈਂਸ, ਇੰਸ਼ੋਰੈਂਸ ਹੁੰਦਾ ਜਦੋਂ ਅਸੀਂ ਘਰ ਲੈਂਦੇ ਹਾਂ ਤੇ ਬੈਂਕ ਸਾਨੂੰ ਪਹਿਲਾਂ ਮੈਂਡੇਟਰੀ ਬਿਲਡਿੰਗ ਇੰਸ਼ੋਰੈਂਸ ਕਰਨ ਨੂੰ ਕਹਿੰਦਾ ਕਿ ਕੱਲ ਨੂੰ ਅਗਰ ਲੋਨ ਲੈਂਦੇ ਘਰ ਨੂੰ ਕੁਛ ਹੋ ਜਾਏ, ਘਰ ਸੜ ਜਾਏ ਜਾਂ ਕੁਛ ਹੋ ਜਾਏ ਤੇ ਅਫਕੋਰਸ ਉਹ ਘਰ ਮਿੱਟੀ ਹੋ ਗਿਆ। ਅਗਰ ਸਾਡੇ ਕੋਲ ਇੰਸ਼ੋਰੈਂਸ ਨਹੀਂ ਹੈਗੀ ਤੇ ਬੈਂਕ ਨੂੰ ਫਿਰ ਹੁੰਦਾ ਕਿ ਹੁਣ ਮੈਨੂੰ ਰੀਪੇ ਕੌਣ ਕਰੇਗਾ, ਘਰ ਤਾਂ ਯੂ ਨੋ ਇੰਸ਼ੋਰਡ ਨਹੀਂ ਹੈਗਾ। ਤੇ ਉਹ ਇੱਕ ਮੈਂਡੇਟਰੀ ਇੰਸ਼ੋਰੈਂਸ ਹੁੰਦੀ ਹੈ ਜਿਹਨੂੰ ਕਹਿੰਦੇ ਬਿਲਡਿੰਗ ਇੰਸ਼ੋਰੈਂਸ, ਉਹ ਸਾਡਾ ਖਰਚਾ ਜ਼ਰੂਰ ਹੁੰਦਾ ਜੀ ਜਦੋਂ ਅਸੀਂ ਘਰ ਬਾਏ ਕਰਦੇ ਹਾਂ, ਨਾਲ ਹੀ ਸਾਨੂੰ ਇਹ ਇੰਸ਼ੋਰੈਂਸ ਕਰਾਉਣੀ ਪੈਂਦੀ ਹੈ। ਜਦੋਂ ਮਾਮੂਲੀ ਜਿਹਾ ਹੁੰਦਾ, ਬਹੁਤ ਜ਼ਿਆਦਾ ਨਹੀਂ, ਬਟ ਇੱਕ ਇਹ ਧਿਆਨ ਚ ਰੱਖਣ ਵਾਲੀ ਗੱਲ ਆ। ਤੇ ਇਹ ਕੁਛ ਖਰਚੇ ਹੋ ਗਏ ਜੀ ਮੈਂ ਜਿਹੜੇ ਅੱਜ ਡਿਸਕਸ ਕੀਤੇ ਹੈ ਕਿ ਅਫਕੋਰਸ ਵੇਰੀ ਕਰਦੇ ਆ ਸਟੇਟ ਟੂ ਸਟੇਟ ਜਾਂ ਲੈਂਡਰ ਟੂ ਲੈਂਡਰ ਜਾਂ ਅਸੀਂ ਸ਼ੋਪ ਅਰਾਊਂਡ ਵੀ ਕਰ ਸਕਦੇ ਹਾਂ ਜੀ।
ਜੀ ਅਮਨ ਬਹੁਤ ਬਹੁਤ ਸ਼ੁਕਰੀਆ। ਤੇ ਸਾਡੇ ਨਾਲ ਸਾਡੇ ਸਰੋਤੇ ਜੁੜੇ ਨੇ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸ਼ਰਨ ਹੈ ਜੀ। ਤੇ ਇਹ ਪੁੱਛ ਰਿਹਾ ਕਿ ਵਟ ਇਜ਼ ਫਸਟ ਹੋਮ ਬਾਇਰ ਗ੍ਰਾਂਟ ਇਨ ਕੁਈਨਜ਼ਲੈਂਡ।
ਸਤਿ ਸ੍ਰੀ ਅਕਾਲ ਸ਼ਰਨ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਸ਼ੋਅ ਤੇ ਜੀ। ਇਹ ਵੇਰੀ ਕਰਦੀ ਹੈਗੀ ਹੈ ਜਿਹੜੀ ਗ੍ਰਾਂਟ ਹੈਗੀ ਹੈ, ਇਹ ਤੁਸੀਂ ਰੈਵਨਿਊ ਸਾਈਟ ਹੈਗੀ ਵੈਬਸਾਈਟ ਉੱਥੇ ਜਾ ਕੇ ਦੇਖ ਸਕਦੇ, ਤੁਹਾਨੂੰ ਅਪਡੇਟ ਇਨਫੋਰਮੇਸ਼ਨ ਮਿਲ ਜਾਂਦੀ ਹੈ ਕਿ ਕੁਈਨਜ਼ਲੈਂਡ ਚ ਕਿੰਨੀ ਚੱਲ ਰਹੀ ਹੈ। ਜਿਵੇਂ ਸਾਊਥ ਆਸਟ੍ਰੇਲੀਆ ਚ 15,000 ਹੈਗੀ ਹੈ, ਫਿਰ ਜਿਵੇਂ ਨਿਊ ਸਾਊਥ ਵੇਲਸ 10,000 ਹੈ, ਇਸ ਤਰ੍ਹਾਂ ਇੱਕ ਰੈਵਨਿਊ ਦੀ ਸਾਈਟਸ ਹੁੰਦੀਆਂ, ਉੱਥੇ ਚੇਂਜਿਸ ਆਉਂਦੇ ਰਹਿੰਦੇ ਆ, ਤਾਂ ਉਹ ਅਪਡੇਟਡ ਇਨਫੋਰਮੇਸ਼ਨ ਉਹ ਤੁਹਾਨੂੰ ਹਮੇਸ਼ਾ ਪੇਜ ਦੇ ਫਰੰਟ ਤੇ ਹੀ ਮਿਲ ਜਾਂਦੀ ਹੈ। ਤੇ ਉਹ ਇਹ ਵੀ ਉਹਦੇ ਚ ਐਲੀਜੀਬਿਲਿਟੀ ਕ੍ਰਾਈਟੇਰੀਆ ਵੀ ਹੁੰਦਾ ਕਿ ਤੁਸੀਂ ਕੀ ਕਰੋਗੇ, ਤਾਂ ਜਿਵੇਂ ਇੱਕ ਲਿਮਿਟ ਹੁੰਦੀ ਕਿ ਤੁਸੀਂ ਪ੍ਰੋਪਰਟੀ ਤੇ ਇੰਨਾ ਖਰਚਾ ਕਰੋਗੇ ਤਾਂ ਹੀ ਤੁਹਾਨੂੰ ਫਸਟ ਹੋਮ ਓਨਰ ਗ੍ਰਾਂਟ ਮਿਲ ਸਕਦੀ ਹੈ, ਨਹੀਂ ਤੇ ਤੁਹਾਨੂੰ ਫਸਟ ਹੋਮ ਓਨਰ ਗ੍ਰਾਂਟ, ਅਗਰ ਚਾਹੇ ਤੁਹਾਡਾ ਪਹਿਲਾਂ ਵੀ ਘਰ ਹੈਗਾ ਲੇਕਿਨ ਤੁਸੀਂ ਉਸ ਲਿਮਿਟ ਤੋਂ ਬਾਹਰ ਲੈ ਲਿਆ, ਮਹਿੰਗਾ ਲੈ ਲਿਆ, ਫਿਰ ਤੁਹਾਨੂੰ ਗ੍ਰਾਂਟ ਨਹੀਂ ਮਿਲਦੀ। ਤੇ ਇਸ ਕਰਕੇ ਉਹਦੇ ਚ ਇਹ ਬੜਾ ਸਾਨੂੰ ਧਿਆਨ ਰੱਖਣਾ ਪੈਂਦਾ, ਨਾ ਕਿ ਸਿਰਫ ਅਸੀਂ ਇਹ ਦੇਖੀਏ ਕਿ ਕਿੰਨੀ ਗ੍ਰਾਂਟ ਹੈ, ਅਸੀਂ ਇਹ ਜ਼ਰੂਰ ਦੇਖੀਏ ਕਿ ਇਹਦੇ ਚ ਸਾਡੇ ਅਸੀਂ ਐਲੀਜੀਬਲ ਹੈਗੇ ਹਾਂ ਜਾਂ ਐਲੀਜੀਬਲ ਹੋਣ ਵਾਸਤੇ ਸਾਨੂੰ ਕੀ ਧਿਆਨ ਚ ਰੱਖਣਾ ਚਾਹੀਦਾ ਜੀ। ਸੁਖਵੀਰ ਜੀ
ਅਮਨ, ਤੇ ਮੈਂ ਚਾਹਾਂਗੀ ਕਿ ਤੁਸੀਂ ਇੱਕ ਵਾਰ ਆਪਣਾ ਫੋਨ ਨੰਬਰ ਜਿਹੜਾ ਉਹ ਸਾਡੇ ਸਰੋਤਿਆਂ ਨੂੰ ਫੇਰ ਤੋਂ ਦੱਸ ਦੋ, ਤਾਂ ਕਿ ਕਿਸੇ ਨੂੰ ਕੋਈ ਜ਼ਰੂਰਤ ਹੋਵੇ ਜਾਂ ਕਿਸੇ ਦੇ ਮਨ ਚ ਕੋਈ ਸਵਾਲ ਹੋਵੇ ਜਿਹੜਾ ਤੁਹਾਨੂੰ ਵਿਅਕਤੀਗਤ ਤੌਰ ਤੇ ਪੁੱਛਣਾ ਚਾਹੇ ਤੇ ਤੁਹਾਨੂੰ ਤੁਹਾਡੇ ਨਾਲ ਸੰਪਰਕ ਕਰ ਸਕਣ
ਜੀ। ਜ਼ਰੂਰ ਜੀ, ਮੇਰਾ ਫੋਨ ਨੰਬਰ ਹੈਗਾ 04329673 15। ਤੇ ਕਦੇ ਵੀ ਤੁਹਾਨੂੰ ਕੋਈ ਲੋੜ ਹੋਵੇ, ਕੋਈ ਤੁਸੀਂ ਕੋਈ ਮੈਨੂੰ ਹੋਮ ਲੋਨ ਨਾਲ ਜੁੜਿਆ ਕੋਈ ਕੁਐਸਚਨ ਪੁੱਛਣਾ ਹੋਵੇ, ਕਿਸੇ ਟਾਈਮ ਤੁਸੀਂ ਬੇਚੇ ਤੱਕ ਮੈਨੂੰ ਕਾਲ ਕਰ ਸਕਦੇ ਹੋ
ਜੀ। ਸੋ ਬਹੁਤ ਬਹੁਤ ਸ਼ੁਕਰੀਆ ਮਨਦੀਪ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ, ਤੇ ਇਹ ਜਿਹੜੇ ਟਿਪਸ ਆ ਸਾਡੇ ਸਰੋਤਿਆਂ ਨੂੰ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
ਸ਼ੁਕਰੀਆ ਸੁਖਪ੍ਰੀਤ ਜੀ
ਜੀ। ਸੋ ਅਮਨ ਹੁਣਾਂ ਦਾ ਜਿਹੜਾ ਨੰਬਰ ਹੈ ਅਮਨਦੀਪ ਹੁਣਾਂ ਦਾ, ਉਹ ਹੈ 04 32 967 315। ਸੋ ਇਸ ਇਹ ਜਿਹੜਾ ਨੰਬਰ ਹੈ ਇਹਦੇ ਤੇ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਜੇ ਤੁਹਾਡੇ ਮਨ ਵਿੱਚ ਕੋਈ ਵੀ ਪ੍ਰਸ਼ਨ ਹੈ ਤੇ ਤੁਹਾਡੇ ਪ੍ਰਸ਼ਨ ਦਾ ਉਹ ਜ਼ਰੂਰ ਉੱਤਰ ਦੇਣਗੇ। ਸੋ ਗੁਰਜੀਤ ਸਿੰਘ ਚਹਿਲ ਹੁਣੀ ਥੋੜਾ ਜਿਹਾ ਦੇਰ ਹੋ ਗਏ ਤੇ ਇਹਨਾਂ ਨੇ ਇੱਕ ਜਿਹੜਾ ਪ੍ਰਸ਼ਨ ਪੁੱਛਿਆ ਅਮਨ ਜੀ ਹੁਣਾਂ ਨੂੰ ਕਿ ਕਿਸੇ ਨੇ ਪਰਸਨਲ ਲੋਨ ਲੈਣਾ ਹੋਵੇ ਤਾਂ ਉਹਦੇ ਵਿੱਚ ਕੀ ਧਿਆਨ ਰੱਖਣਾ ਚਾਹੁੰਦੇ ਨੇ। ਸੋ ਗੁਰਜੀਤ ਸਿੰਘ ਜੀ, ਇਹ ਜਿਹੜਾ ਕੁਐਸਚਨ ਹੈ ਜੇ ਇਹ ਤੁਸੀਂ ਅਮਨ ਹੁਣਾਂ ਨੂੰ ਫੋਨ ਕਰਕੇ ਪੁੱਛਣਾ ਚਾਹੁੰਦੇ ਹੋ ਤੇ ਪੁੱਛ ਸਕਦੇ ਹੋ, ਨਹੀਂ ਤੇ ਤੁਸੀਂ ਬਹੁਤ ਧੰਨਵਾਦੀ ਹੋਵਾਂਗੀ ਜੇ ਤੁਸੀਂ ਅਗਲੇ ਬੁੱਧਵਾਰ ਦੇ ਪ੍ਰੋਗਰਾਮ ਦੇ ਵਿੱਚ ਮੇਰਾ ਧਿਆਨ ਇਸ ਪ੍ਰਸ਼ਨ ਵੱਲ ਦਿਵਾਓ ਤੇ ਜ਼ਰੂਰ ਇਹ ਪ੍ਰਸ਼ਨ ਅਮਨਦੀਪ ਹੁਣਾਂ ਨੂੰ ਮੈਂ ਅਗਲੇ ਬੁੱਧਵਾਰ ਪੁੱਛਾਂਗੀ ਤੇ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਸੋ ਪ੍ਰੋਗਰਾਮ ਦੇ ਵਿੱਚ ਹੁਣ ਜਿਹੜਾ ਵਕਤ ਜ਼ਿਆਦਾ ਨਹੀਂ ਰਹਿ ਗਿਆ, ਸਮਾਂ ਬਹੁਤ ਥੋੜਾ ਰਹਿ ਗਿਆ ਤੇ ਸਾਡੇ ਕੋਲ ਫਰਮਾਇਸ਼ਾਂ ਵੀ ਪਈਆਂ ਹੋਈਆਂ ਨੇ ਤੇ ਗੱਲ ਕਰ ਰਹੇ ਸੀ ਕਿ ਅਸੀਂ ਬਸੰਤ ਦੀ ਤੇ ਬਸੰਤ ਨਾਲ ਜੁੜੀਆਂ ਯਾਦਾਂ ਤੇ ਕਈ ਗੱਲਾਂ ਵੀ ਹਜੇ ਬਾਕੀ ਨੇ, ਸੁਣਦੇ ਆ ਜੀ ਇਹ ਗੀਤ ਤੇ ਉਸ ਤੋਂ ਬਾਅਦ ਫਿਰ ਮੈਂ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੁੰਦੀ ਹਾਂ ਜੀ।
जल तरंग मन पर मंग छाई लो फिर बसंत आई लो फिर बसंत आई आफत गई गई थी किस्मत फिरी जहाँ की चल मैं गुजार सुना बाजार मैं पर दादार शीशे के दर से झांकी किस्मत फिरी जहाँ की आफत गई
ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਤੁਸੀਂ ਹਰਮਨ ਰੇਡੀਓ ਨੂੰ ਫੋਨ ਕਰਕੇ ਵੀ ਸੁਣ ਸਕਦੇ ਹੋ। ਨਾਓ ਕਾਲ ਟੂ ਲਿਸਨ ਡਾਇਰੈਕਟ ਡਾਇਲ ਨੰਬਰ ਫੋਰ ਆਸਟ੍ਰੇਲੀਆ ਕਾਲ +61 280 805 606 ਤੇ ਫੋਰ USA ਕਾਲ +1 2139 924 242 ਔਰ +1 1712 432 5857 ਫੋਰ UK ਕਾਲ +44 3300 102 455 ਫੋਰ ਕੈਨੇਡਾ ਕਾਲ +1 8676 75 0264 ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com
ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਇਸ ਪ੍ਰੋਗਰਾਮ ਦੇ ਸਪਾਂਸਰ ਨੇ ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ਈਸੀਟੀ ਆਟੋਮੋਟਿਵ ਕੈਨਬਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗ ਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ।
ਜੀ, ਪ੍ਰੋਗਰਾਮ ਲਹਿਰਾਂ ਦੇ ਵਿੱਚ ਤੁਹਾਡਾ ਇੱਕ ਵਾਰ ਸਵਾਗਤ ਹੈ ਜੀ ਫੇਰ ਤੋਂ। ਤੇ ਪ੍ਰੋਗਰਾਮ ਲਹਿਰਾਂ ਜਿਹੜਾ ਹੁਣ ਬਸ ਅੱਜ ਦਾ ਬੁੱਧਵਾਰ ਦਾ ਲਹਿਰਾਂ ਪ੍ਰੋਗਰਾਮ ਆਪਣੇ ਆਖਰੀ ਪੜਾਅ ਤੇ ਪਹੁੰਚ ਚੁੱਕਾ ਹੈ। ਤੁਹਾਡੇ ਨਾਲ ਬੈਠ ਕੇ ਟਾਈਮ ਦਾ ਪਤਾ ਹੀ ਨਹੀਂ ਚੱਲਦਾ ਜੀ ਕਿ ਸਮਾਂ ਕਿੱਧਰ ਨਿਕਲ ਜਾਂਦਾ। ਸੋ ਗੱਲ ਕਰ ਰਹੇ ਸੀ ਜੀ ਬਸੰਤ ਦੀ, ਲੋਕ ਫਿਰ ਬਸੰਤ ਆਏਗੀ ਜਿਹੜਾ ਅਸੀਂ ਸੁਣਿਆ ਔਰ ਬਚਪਨ ਤੋਂ ਸੁਣਦੇ ਆ ਰਹੇ ਹਾਂ ਜੀ। ਤੇ ਇਹ ਬਸੰਤ ਦਾ ਨਾਮ ਆਉਂਦੇ ਮੈਨੂੰ ਧਨੀ ਰਾਮ ਚਾਤਰਿਕ ਦੀ ਜਿਹੜੀ ਅਸੀਂ ਕਵਿਤਾ ਪੜ੍ਹੀ ਹੁੰਦੀ ਸੀ ਬਚਪਨ ਦੇ ਵਿੱਚ, ਉਹ ਵੀ ਜ਼ਰੂਰ ਯਾਦ ਆ ਜਾਂਦੀ ਹੈ ਤਾਂ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੀ ਹਾਂ ਜੀ। ਕੱਕਰਾਂ ਦੇ ਲੁੱਟ ਪੁੱਟ ਨੰਗ ਕਰ ਛੱਡੇ ਰੁੱਖ, ਹੋ ਗਏ ਨਿਹਾਲ ਅੱਜ ਪੁੰਗਰ ਕੇ ਡਾਲੀਆਂ, ਡਾਲੀਆਂ ਕਚਾਹ ਵਾਂਗੂ ਕੂਲੀਆਂ ਨੂੰ ਜਿੰਦ ਪਈ, ਆਲਣੇ ਦੇ ਬੋਟਾਂ ਵਾਂਗ ਖੰਭੀਆਂ ਉਛਾਲੀਆਂ, ਬਾਗਾਂ ਵਿੱਚ ਬੂਟਿਆਂ ਨੇ ਡੋਡੀਆਂ ਉਭਾਰੀਆਂ ਤੇ ਮਿੱਠੀ ਮਿੱਠੀ ਪੌਣ ਆ ਕੇ ਸੁੱਤੀਆਂ ਉਠਾਲੀਆਂ, ਖੇੜ ਖੇੜ ਹੱਸਦੀਆਂ ਵਸਦਾ ਜਹਾਨ ਵੇਖ, ਗੁੱਟੇ ਉੱਤੇ ਕੇਸਰ ਤੇ ਗੁਲਾਬ ਤੇ ਲਾਲੀਆਂ, ਫੁੱਲਾਂ ਭਰੇ ਗਮਲਿਆਂ ਨੂੰ ਜੋੜਿਆ ਕਤਾਰ ਬੰਨ, ਹਰੀ ਹਰੀ ਘਾਹ ਦੀ ਵਿਛਾਈ ਉੱਤੇ ਮਾਲੀਆਂ, ਬੁੱਲ ਬੁੱਲ ਫੁੱਲ ਫੁੱਲ ਫੁੱਲਾਂ ਦੇ ਸਦਕੇ ਲਏ, ਭੋਰੇ ਲਟਬੋਰਿਆਂ ਨੂੰ ਆਈਆਂ ਖੁਸ਼ਹਾਲੀਆਂ, ਪੰਛੀਆਂ ਨੇ ਗਾਵਿਆ ਹਿੰਡੋਲ ਤੇ ਬਸੰਤ ਰਾਗ, ਚਿਰਾ ਪਿੱਛੋਂ ਰੱਬ ਨੇ ਮੁਰਾਦਾਂ ਨੇ ਵਿਖਾ ਲੀਆਂ, ਕੇਸਰੀ ਦੁਪੱਟੇ ਨੂੰ ਬਸੰਤ ਕੌਰ ਪਹਿਨ ਜਦੋਂ ਡੋਰੇਦਾਰ ਨੈਣਾਂ ਵਿੱਚੋਂ ਸੁੱਤੀਆਂ ਗੁਲਾਲੀਆਂ। ਬੜੀ ਹੀ ਖੂਬਸੂਰਤ ਰਚਨਾ ਜੀ ਪੰਜਾਬੀ ਦੀ ਜਿਹੜੀ ਕਵਿਤਾ ਹੈ ਉਹ ਹਮੇਸ਼ਾ ਜਦੋਂ ਵੀ ਬਸੰਤ ਆਉਂਦੀ ਹੈ ਮੇਰੇ ਦਿਮਾਗ ਚ ਇਹ ਵਾਲੀਆਂ ਜਿਹੜੀਆਂ ਲਾਈਨਾਂ ਉਹ ਜ਼ਰੂਰ ਆਉਂਦੀਆਂ ਤੇ ਮੈਨੂੰ ਲੱਗਾ ਮੈਂ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਾਂ। ਇਹ ਲਾਈਨਾਂ ਪੜ ਕੇ ਇੱਕ ਪੂਰੇ ਬਸੰਤ ਦੀ ਜਿਹੜੀ ਤਸਵੀਰ ਹੈ ਉਹ ਅੱਖਾਂ ਅੱਗੇ ਆ ਜਾਂਦੀ ਹੈ ਜੀ। ਪੀਲੀ ਸਰੋਂ ਦੇ ਫੁੱਲਾਂ ਨਾਲ ਦੂਰ ਦੂਰ ਤੱਕ ਲਹਿਰਾਉਂਦੇ ਖੇਤ, ਜਿਨ੍ਹਾਂ ਨੂੰ ਵੇਖ ਉਦੋਂ ਤਾਂ ਖਿੜੀ ਜਾਂਦਾ ਸੀਗਾ ਜਦੋਂ ਅਸੀਂ ਪੰਜਾਬ ਚ ਹੁੰਦੇ ਸੀ, ਪਰ ਹੁਣ ਵੀ ਯਾਦ ਕਰਕੇ ਜਿਹੜੀ ਰੂਹ ਹੈ ਉਹ ਖੁਸ਼ ਹੋ ਜਾਂਦੀ ਹੈ ਜੀ ਇੱਕ ਵਾਰੀ ਤੇ। ਤੇ ਅੱਜ ਕੱਲ ਐਡੀਲੇਡ ਦੇ ਵਿੱਚ ਨਾ ਕੈਨੋਲਾ ਦੇ ਪੀਲੇ ਫੁੱਲਾਂ ਦੀ ਚਾਦਰ ਵਿਛੀ ਹੋਈ ਹੈ ਤੇ ਦੂਰੋਂ ਹੀ ਪੂਰੀ ਪੀਲੇ ਪੀਲੇ ਪਹਾੜ ਜਾਂ ਇੱਕ ਕਹਿ ਲੋ ਖੇਤ ਦਿਸਦੇ ਆ ਨਾ ਜਦੋਂ ਤੇ, ਉਦੋਂ ਫਿਰ ਪਿੰਡ ਦੇ ਖੇਤ ਯਾਦ ਆ ਜਾਂਦੇ ਆ ਜਿਹੜੇ ਸਰੋਂ ਦੇ ਪੀਲੇ ਫੁੱਲਾਂ ਦੇ ਨਾਲ ਲੱਦੇ ਹੁੰਦੇ ਸੀਗੇ ਇਹ ਬਸੰਤ ਦੇ ਦਿਨਾਂ ਦੇ ਵਿੱਚ। ਮੈਂ ਸੋਚਦੀ ਹੁੰਦੀ ਆ ਕਿ ਜੀ ਬਸੰਤ ਤੇ ਪੀਲੇ ਰੰਗ ਦਾ ਕੋਈ ਨਾ ਕੋਈ ਸੰਬੰਧ ਤਾਂ ਕੁਦਰਤ ਨੇ ਥਾਪਿਆ ਹੋਇਆ ਹੈ ਨਾ, ਕਿ ਕਿਉਂਕਿ ਹੁਣ ਘਰ ਦਾ ਜਿਹੜਾ ਗਾਰਡਨ ਹੈ ਨਾ ਉਹਦੇ ਵਿੱਚ ਜਿਹੜੀ ਵੀੜ ਹੈ ਇੰਨੇ ਦਿਨੀ ਉਹਨਾਂ ਨੂੰ ਵੀ ਇੰਨੇ ਸੋਹਣੇ ਪੀਲੇ ਦੇ ਫੁੱਲ ਲੱਗੇ ਹੁੰਦੇ ਆ ਨਾ ਕਿ ਉਹ ਵੀੜ ਪੁੱਟਣ ਦਾ ਵੀ ਮਨ ਨਹੀਂ ਕਰਦਾ, ਤੇ ਉਹਨਾਂ ਨੂੰ ਦੇਖ ਕੇ ਵੀ ਜਿਹੜੀ ਹੁੰਦੀ ਆ ਵੀ ਕੁਦਰਤ ਦੇ ਬਲਿਹਾਰੇ ਚਾਹੀਦਾ ਸਦਕੇ ਜਾਈਦਾ ਕਿ ਵਾਹ ਕਿੱਥੇ ਕਿੱਥੇ ਕੀ ਰੰਗ ਭਰਿਆ ਹੋਇਆ ਹੈ ਜੀ। ਸੋ ਪੀਲੇ ਰੰਗ ਦਾ ਬਸੰਤ ਦੇ ਨਾਲ ਬੜਾ ਗਹਿਰਾ ਸੰਬੰਧ ਹੈ। ਪੀਲੇ ਕੱਪੜੇ ਪਾਉਣੇ, ਪੀਲੀਆਂ ਚੁੰਨੀਆਂ ਲੈਣੀਆਂ, ਪੀਲੀਆਂ ਪੱਗਾਂ ਬੰਨਣੀਆਂ ਜਾਂਦੀਆਂ ਹੁੰਦੀਆਂ ਸੀ ਬਸੰਤ ਦੇ ਦਿਨਾਂ ਵਿੱਚ, ਤੇ ਪੀਲੇ ਰੰਗ ਦੇ ਮਿੱਠੇ ਚੌਲ ਤੇ ਹੋਰ ਪੀਲੇ ਰੰਗ ਦੇ ਪਕਵਾਨ ਜਿਹੜੇ ਉਹ ਵੀ ਬਣਾਏ ਜਾਂਦੇ ਸੀ। ਤੇ ਹਰ ਤਿਉਹਾਰ ਜਿਹੜਾ ਜੀ ਗੱਲ ਕੀ, ਹਰ ਤਿਉਹਾਰ ਬੜੀ ਰੂਹ ਨਾਲ ਪੂਰੀਆਂ ਪਰੰਪਰਾਵਾਂ ਤੇ ਰਵਾਇਤਾਂ ਨਾਲ ਮਨਾਇਆ ਜਾਂਦਾ ਸੀਗਾ। ਅੱਜ ਅਸੀਂ ਪੱਛਮੀ ਸਭਿਅਤਾ ਦੇ ਅਸਰ ਹੇਠ ਕਈ ਪੱਛਮੀ ਤਿਉਹਾਰਾਂ ਨੂੰ ਵੀ ਮਨਾ ਰਹੇ ਹਾਂ, ਜਿਵੇਂ ਵੈਲੈਂਟਾਈਨ ਹੋ ਗਿਆ, ਫਲਾਵਰਸ ਡੇ ਹੋ ਗਏ, ਮਦਰਸ ਡੇ, ਫਾਦਰਸ ਡੇ, ਤੇ ਪਤਾ ਨੀ ਹੋ ਕਿੰਨੇ, ਪਰ ਇਹਨਾਂ ਨੂੰ ਮਨਾਉਣ ਦੇ ਵਿੱਚ ਕੋਈ ਹਰਜ ਵੀ ਨੀ ਹੈ ਜੀ। ਦੇ ਵਿੱਚ ਆਣ ਕੇ ਵਸੇ ਆ, ਉਥੋਂ ਦੇ ਰੰਗ ਵਿੱਚ ਰੰਗ ਹੋਣਾ ਕੋਈ ਬੁਰੀ ਗੱਲ ਵੀ ਨਹੀਂ ਹੈ, ਪਰ ਆਪਣੇ ਤਿਉਹਾਰ ਤੇ ਪਰੰਪਰਾ ਨੂੰ ਅੱਖੋਂ ਪਰੋਖੇ ਜਿਹੜਾ ਉਹ ਨਹੀਂ ਕਰਨਾ ਚਾਹੀਦਾ, ਉਹਦੇ ਚ ਕੋਈ ਸਮਝਦਾਰੀ ਨਹੀਂ। ਜਿਸ ਤਰ੍ਹਾਂ ਬਰਾੜ ਸਾਹਿਬ ਨਾਲ ਬੈਠ ਕੇ ਵੀ ਅੱਜ ਗੱਲਾਂ ਹੋ ਰਹੀਆਂ ਸੀ ਕਿ ਪੰਜਾਬੀ ਭਾਸ਼ਾ ਜਿਹੜੀ ਹੈ ਉਹਨੂੰ ਸੰਭਾਲ ਕੇ ਰੱਖਣਾ ਬਹੁਤ ਜ਼ਰੂਰੀ ਹੈ। ਬੇਸ਼ੱਕ ਅਸੀਂ ਹੋਰ ਇੰਗਲਿਸ਼ ਹੋ ਗਈ ਜਾਂ ਹਿੰਦੀ ਹੋ ਗਈ ਜਾਂ ਉਰਦੂ, ਹੋਰ ਬਾਕੀ ਭਾਸ਼ਾਵਾਂ ਨੂੰ ਵੀ ਅਸੀਂ ਵਰਤਦੇ ਹਾਂ ਆਪਣੀ ਬੋਲਚਾਲ ਦੇ ਵਿੱਚ, ਪਰ ਜਿਹੜੀ ਸਾਨੂੰ ਪਤਾ ਹੈ ਕਿ ਸਾਡੀ ਮਾਂ ਬੋਲੀ ਹੈ ਇਹਨੂੰ ਸੰਭਾਲ ਕੇ ਰੱਖਣਾ, ਪਰ ਦੂਸਰੀਆਂ ਭਾਸ਼ਾਵਾਂ ਨੂੰ ਬੋਲੇ ਬਿਨਾਂ ਵੀ ਇਹਨਾਂ ਦੇਸ਼ਾਂ ਦੇ ਵਿੱਚ ਗੁਜ਼ਾਰਾ ਨਹੀਂ ਹੁੰਦਾ। ਸੋ ਉਸੇ ਤਰ੍ਹਾਂ ਤਿਉਹਾਰ ਆ ਜੀ, ਇੱਥੇ ਆਏ ਹਾਂ ਤੇ ਇੱਥੇ ਦੇ ਤਿਉਹਾਰ ਮਨਾਉਣੇ ਬਣਦੇ ਵੀ ਆ, ਸਾਡਾ ਇਹਨਾਂ ਦੇ ਨਾਲ ਭਾਈਚਾਰਾ ਪਾਉਣਾ ਬਣਦਾ ਵੀ ਹੈ, ਪਰ ਆਪਣੇ ਜਿਹੜੇ ਤਿਉਹਾਰਾਂ ਬਾਰੇ ਇਹਨਾਂ ਨੂੰ ਵੀ ਇਹ ਜਿਹੜੇ ਜਿੱਥੇ ਆਏ ਹੋਏ ਆ ਉਹਨਾਂ ਨੂੰ ਦੱਸਣਾ ਵੀ ਜ਼ਰੂਰੀ ਹੈ ਤੇ ਆਪ ਮਨਾਉਣਾ ਵੀ ਜਿਹੜਾ ਉਹ ਲਾਜ਼ਮੀ ਹੋ ਜਾਂਦਾ ਹੈ। ਕਿਉਂਕਿ ਜੀ ਵੱਡੇ ਤਿਉਹਾਰ ਹੋ ਗਏ ਜਿਵੇਂ ਦੀਵਾਲੀ ਵਗੈਰਾ, ਇਹ ਤਾਂ ਅਸੀਂ ਮਨਾ ਹੀ ਲੈਂਦੇ ਹਾਂ ਨਾ, ਦੱਸ ਵੀ ਦਿੰਦੇ ਹਾਂ ਬੱਚਿਆਂ ਨੂੰ, ਪਰ ਇਹ ਜਿਹੜੇ ਛੋਟੇ ਛੋਟੇ ਤਿਉਹਾਰ ਹੁੰਦੇ ਆ ਜਿਸ ਤਰ੍ਹਾਂ ਬਸੰਤ ਹੋ ਗਿਆ, ਕਹਿ ਲਓ ਤੀਆਂ ਹੋ ਗਈਆਂ ਜਾਂ ਹੋਰ ਇਹੋ ਜਿਹੇ ਤਿਉਹਾਰ ਜਿਹੜੇ ਆ, ਉਹਨਾਂ ਬਾਰੇ ਵੀ ਬੱਚਿਆਂ ਨੂੰ ਜਾਂ ਆਉਣ ਵਾਲੀ ਪੀੜ੍ਹੀ ਨੂੰ ਦੱਸਣਾ ਚਾਹੀਦਾ ਹੈ, ਤਾਂ ਕਿ ਉਹਨਾਂ ਨੂੰ ਪਤਾ ਰਹੇ ਕਿ ਹਾਂ ਇਹ ਸਾਡਾ ਤਿਉਹਾਰ ਹੈ ਤੇ ਅਸੀਂ ਕਿਉਂ ਮਨਾਉਂਦੇ ਹਾਂ ਇਹਨਾਂ ਨੂੰ। ਸੋ ਬਸੰਤ ਦੀ ਗੱਲ ਕਰੀਏ ਜੀ, ਬਸੰਤ ਰੁੱਤ ਦੀ ਗੱਲ ਕਰੀਏ ਤੇ ਜੀ ਅੰਬੀਆਂ ਨੂੰ ਹੂਰ ਪੈ ਜਾਂਦੇ ਹੁੰਦੇ ਸੀ ਇਹਨਾਂ ਦਿਨਾਂ ਦੇ ਵਿੱਚ, ਤੇ ਕੋਇਲਾਂ ਦੀ ਕੂ ਕੂ ਜਿਹੜੀ ਹੁੰਦੀ ਸੀ ਉਹ ਜਿਹੜਾ ਬਸੰਤ ਰੁੱਤ ਹੁੰਦੀ ਸੀ ਉਹਨੂੰ ਹੋਰ ਵੀ ਮਦਮਸਤ ਕਰ ਦਿੰਦੀ ਹੁੰਦੀ ਸੀ। ਤਿਤਲੀਆਂ ਦੀਆਂ ਉਡਾਰੀਆਂ ਬਹਾਰ ਦਾ ਸਵਾਗਤ ਕਰਦੀਆਂ ਹੁੰਦੀਆਂ ਸੀ ਤੇ ਫੁੱਲਾਂ ਤੇ ਮਧੂਮੱਖੀਆਂ ਘੁੰਮਦੀਆਂ ਰਹਿੰਦੀਆਂ ਸੀ। ਉਹ ਸਾਰਾ ਵਰਤਾਰਾ ਜੋ ਪੰਜਾਬ ਦੇ ਵਿੱਚ ਫਰਵਰੀ ਜਾਂ ਮਾਰਚ ਦੇ ਦਿਨਾਂ ਵਿੱਚ ਹੁੰਦਾ ਸੀ, ਉਹ ਸਭ ਕੁਝ ਇੱਥੇ ਅਸੀਂ ਇਨ੍ਹੀਂ ਦਿਨੀ ਇੰਜੋਏ ਕਰ ਰਹੇ ਹਾਂ, ਇਹਨਾਂ ਦਿਨਾਂ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਮਾਣ ਰਹੇ ਹਾਂ। ਸੋ ਜੀ ਇਸ ਕਰਕੇ ਇਹ ਜਿਹੜਾ ਪ੍ਰੋਗਰਾਮ ਅੱਜ ਬਸੰਤ ਸਪੈਸ਼ਲ ਮੈਂ ਤੁਹਾਡੇ ਨਾਲ ਕੀਤਾ ਹੈ। ਸੋ ਇਹ ਸਾਰਾ ਕੁਝ ਅਜੇ ਵੀ ਜਿਹੜਾ ਹੈ ਇਹ ਜਿਉਂ ਦਾ ਤਿਉਂ ਦਿਲ ਦੇ ਵਿੱਚ ਬੰਦਾ ਹੈ ਜੀ, ਤੇ ਪ੍ਰਕਿਰਤੀ ਜਿਹੜੀ ਹੈ ਉਹ ਆਪਣਾ ਰੰਗ ਜਿਹੜਾ ਹਰ ਥਾਂ ਤੇ ਬਿਖੇਰਦੀ ਹੈ ਤੇ ਹਮੇਸ਼ਾ ਬਿਖੇਰਦੀ ਰਹੇਗੀ, ਆਪਣੇ ਰੰਗ ਬਦਲਦੀ ਵੀ ਹੈ ਤੇ ਉਹਨਾਂ ਰੰਗਾਂ ਦੇ ਨਾਲ ਸਾਨੂੰ ਨਿਹਾਲ ਵੀ ਕਰਦੀ ਹੈ। ਤੇ ਇਹ ਰੰਗਾਂ ਇਹਨਾਂ ਬਹਾਰਾਂ ਨੂੰ ਮਾਣੀਏ ਤੇ ਸੰਭਾਲ ਕੇ ਰੱਖੀਏ, ਇਸ ਕੁਦਰਤ ਦੇ ਰੰਗਾਂ ਨੂੰ ਆਪਣੇ ਕਿਸੇ ਖਾਸ ਦਿਨ ਜਿਹੜੇ ਹੈਗੇ ਆ ਉਹ ਇੱਕ ਤਰ੍ਹਾਂ ਕਹਿੰਦੇ ਨਾ ਕਿ ਫੁੱਲ ਤੋੜ ਕੇ ਕਿਸੇ ਨੂੰ ਦੇਣ ਦੀ ਜਗ੍ਹਾ ਤੇ ਕਿਉਂ ਨਾ ਅਸੀਂ ਇੱਕ ਪੌਦਾ ਕਿਸੇ ਨੂੰ ਦਈਏ, ਗਿਫਟ ਕਰੀਏ, ਤੋਹਫੇ ਵਜੋਂ ਕੋਈ ਪੌਦਾ ਜਾਂ ਇੱਕ ਰੁੱਖ ਲਗਾਈਏ ਜੋ ਹਮੇਸ਼ਾ ਉਸ ਦਿਨ ਦੀ ਯਾਦ ਦਵਾਉਂਦਾ ਰਹੇ ਤੇ ਜਿਹਦੀ ਠੰਡੀ ਛਾਵੇਂ ਬੈਠਦੇ ਰਹੀਏ ਤਾਂ ਜੇ ਜਾਂ ਜਿਹਦੀ ਫੁੱਲਾਂ ਨਾਲ ਭਰੀ ਕਿਆਰੀ ਦੇਖ ਕੇ ਮਨ ਮੁਸਕਰਾਉਂਦਾ ਰਹੇ। ਸੋ ਜੀ ਮੈਨੂੰ ਲੱਗਦਾ ਕਿ ਇਹ ਚੀਜ਼ ਜ਼ਰੂਰ ਕਰਨੀ ਚਾਹੀਦੀ ਹੈ ਕਿ ਇੱਕ ਫੁੱਲ ਦੇਣ ਦੀ ਜਗ੍ਹਾ ਤੇ ਜੇ ਅਸੀਂ ਇੱਕ ਦੂਜੇ ਨੂੰ ਕੋਈ ਪੌਦਾ ਜ਼ਰੂਰ ਗਿਫਟ ਕਰੀਏ ਜਾਂ ਇਹੋ ਜਿਹੇ ਕਿਸੇ ਖਾਸ ਦਿਨ ਤਿਉਹਾਰ ਤੇ ਅਸੀਂ ਇੱਕ ਬੂਟਾ ਲਗਾਈਏ ਤੇ ਮੈਨੂੰ ਲੱਗਦਾ ਹੈ ਕਿ ਜ਼ਿੰਦਗੀ ਚ ਜ਼ਰੂਰ ਕਿਤੇ ਨਾ ਕਿਤੇ ਕੋਈ ਇੱਕ ਅੱਛੀ ਛਾਪ ਛੱਡੇਗਾ ਸਾਡੇ ਲਈ। ਸੋ ਪ੍ਰੋਗਰਾਮ ਦੇ ਵਿੱਚ ਜੀ ਰਾਜੀ ਭੰਗੂ ਸਿੰਘਾਪੁਰ ਤੋਂ ਜੁੜੇ ਸੀ ਸਾਡੇ ਨਾਲ ਤੇ ਸਤਿ ਸ੍ਰੀ ਅਕਾਲ ਗੁਜ਼ਾਰ ਰਹੇ ਨੇ ਜੀ, ਤੇ ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਭੰਗੂ ਸਾਹਿਬ। ਮਾਫੀ ਚਾਹੁੰਦੀ ਹਾਂ ਕਿ ਤੁਹਾਡਾ ਜਿਹੜਾ ਸੁਨੇਹਾ ਹੈ ਮੈਂ ਥੋੜਾ ਨੇਟ ਪੜਨ ਜਾ ਰਹੀ ਹਾਂ, ਤੇ ਇਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਮੈਨੂੰ ਲੱਗਦਾ ਜੀ ਤੁਸੀਂ ਹਾਲੇ ਵੀ ਠੀਕ ਨਹੀਂ ਹੈਗੇ, ਤੇ ਬਿਲਕੁਲ ਜੀ ਇਹ ਤਬੀਅਤ ਕੁਛ ਠੀਕ ਨਹੀਂ ਆ, ਖਾਸ ਕਰਕੇ ਗਲਾ ਜਿਹੜਾ ਹੈ ਉਹ ਮੇਰਾ ਤੁਸੀਂ ਦੇਖ ਹੀ ਰਹੇ ਹੋਣੇ ਕਿ ਮੇਰੀ ਆਵਾਜ਼ ਓਨੀ ਨਹੀਂ ਨਿਕਲ ਰਹੀ, ਤੇ ਪਰ ਕੋਈ ਨਹੀਂ ਜੀ ਤੁਹਾਡੇ ਸਾਰਿਆਂ ਨਾਲ ਬੈਠ ਕੇ ਗੱਲਾਂ ਬਾਤਾਂ ਮਾਰ ਕੇ ਜਿਹੜਾ ਵੈਸੇ ਹੀ ਬਿਮਾਰੀ ਦੂਰ ਹੋ ਜਾਂਦੀ ਹੈ, ਦਵਾਈ ਦੀ ਲੋੜ ਹੀ ਨਹੀਂ ਪੈਂਦੀ। ਤੇ ਕਹਿੰਦੇ ਕਿ ਪ੍ਰੋਗਰਾਮ ਵਧੀਆ ਚੱਲ ਰਿਹਾ ਜੀ ਤੇ ਹਾਜ਼ਰੀ ਕਬੂਲ ਕਰੋ। ਬਿਲਕੁਲ ਜੀ ਭੰਗੂ ਸਾਹਿਬ ਦੀ ਹਾਜ਼ਰੀ ਕਬੂਲ ਹੋ ਗਈ ਹੈ ਤੇ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਜ਼ਿਆਦਾ ਵਕਤ ਜਿਹੜਾ ਨਹੀਂ ਰਿਹਾ, ਅੱਗੇ ਸਾਡੇ ਕੋਲ ਕੁਝ ਗੀਤਾਂ ਦੀਆਂ ਫਰਮਾਇਸ਼ਾਂ ਵੀ ਨੇ। ਗੁਰਜੀਤ ਚਹਿਲ ਮੈਲਬਨ ਤੋਂ ਲਾਵਾਂ ਗੀਤ ਸੁਣਨ ਦੀ ਫਰਮਾਇਸ਼ ਕੀਤੀ ਸੀ ਇਹਨਾਂ ਨੇ। ਸਰਵਣ ਸਿੰਘ ਹੁਣਾਂ ਨੇ ਸਕੋਡਾ, ਨਵੀਂ ਮਲਹਾਸ ਹੁਣਾਂ ਨੇ ਗਲਵੱਕੜੀ ਤੇ ਸਤਦੇਵ ਪੰਤੇਜਾ ਹੁਣਾਂ ਨੇ ਜੀ ਐਸ ਪੀ ਦੇ ਰੈਂਕ ਵਰਗੀ ਜਿਹੜਾ ਗੀਤ ਹੈ ਸੁਣਨ ਦੀ ਫਰਮਾਇਸ਼ ਕੀਤੀ ਸੀ, ਤੇ ਪ੍ਰੋਗਰਾਮ ਦੇ ਵਿੱਚ ਅੱਗੇ ਹੁਣ ਮੈਂ ਇਹ ਜਿਹੜੇ ਗੀਤ ਹੈ ਉਹ ਤੁਹਾਡੇ ਲਈ ਛੱਡ ਕੇ ਜਾਵਾਂਗੀ। ਸੋ ਪ੍ਰੋਗਰਾਮ ਦੇ ਵਿੱਚ ਅੱਜ ਸਾਂਝ ਪਾਉਣ ਲਈ ਤੁਹਾਡੇ ਸਾਰਿਆਂ ਦੇ ਸੁੱਖ ਸੁਨੇਹੇ ਭੇਜਣ ਦੇ ਲਈ ਬਹੁਤ ਬਹੁਤ ਸ਼ੁਕਰੀਆ। ਸੋ ਅਗਲੇ ਹਫਤੇ ਮੈਂ ਫੇਰ ਇਸ ਦਿਨ ਬੁੱਧਵਾਰ ਨੂੰ ਲਹਿਰਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੀ। ਸੋ ਇੱਕ ਵਾਰੀ ਫੇਰ ਆਪ ਸਭ ਦਾ ਸ਼ੁਕਰੀਆ ਕਰਦੀ ਹਾਂ ਤੇ ਤੁਹਾਡੀ ਫੀਡਬੈਕ ਸਾਡੇ ਲਈ ਬਹੁਤ ਮਾਇਨੇ ਰੱਖਦੀ ਹੈ। ਸੋ ਆਪਣੀ ਫੀਡਬੈਕ ਸਾਨੂੰ ਜਿਹੜੀ ਹੈ feedback@harmanradio.com ਰਾਹੀਂ ਤੁਸੀਂ ਦੇ ਸਕਦੇ ਹੋ। ਤੁਹਾਡੇ ਵਿਚਾਰ ਤੁਹਾਡੇ ਸੁਝਾਵਾਂ ਦੀ ਸਾਨੂੰ ਹਮੇਸ਼ਾ ਉਡੀਕ ਰਹਿੰਦੀ ਹੈ ਜੀ। ਤੇ ਨਾਲ ਹੀ ਮੈਂ ਪ੍ਰੋਗਰਾਮ ਦੇ ਜਿਹੜੇ ਸਪੋਂਸਰ ਹੈ ਜਿਹੜੇ ਵੀ ਸਾਡੇ ਉਹਨਾਂ ਦਾ ਵੀ ਧੰਨਵਾਦ ਕਰਦੀ ਹਾਂ ਜੀ, ਕਿਉਂਕਿ ਉਹਨਾਂ ਦੀ ਹੱਲਾਸ਼ੇਰੀ ਤੇ ਉਹਨਾਂ ਦੀ ਮਦਦ ਤੋਂ ਬਿਨਾਂ ਵੀ ਜਿਹੜਾ ਪ੍ਰੋਗਰਾਮ ਕਰਨਾ ਔਖਾ ਹੁੰਦਾ ਹੈ। ਸੋ ਕਿਸੇ ਨੇ ਸਰੋਤਿਆਂ ਦੇ ਵਿੱਚੋਂ ਵੀ ਜੇ ਕੋਈ ਪ੍ਰੋਗਰਾਮ ਸਪੋਂਸਰ ਕਰਨਾ ਚਾਹੁੰਦਾ ਜਾਂ ਕਿਸੇ ਨੂੰ ਲੱਗਦਾ ਕਿ ਹਾਂ ਉਹ ਪ੍ਰੋਗਰਾਮ ਦੀ ਕੁਛ ਮਦਦ ਕਰ ਸਕਦੇ ਆ ਤੇ ਉਹਨਾਂ ਦਾ ਸਵਾਗਤ ਹੈ ਜੀ, ਤੇ ਇਹਦੇ ਲਈ ਤੁਸੀਂ ਹਰਮਨ ਰੇਡੀਓ ਦਾ ਜਿਹੜਾ ਪੇਜ ਹੈ ਉਹ ਵਿਜ਼ਿਟ ਕਰ ਸਕਦੇ ਹੋ ਜੀ, harmanradio.com ਰਾਹੀਂ ਤੁਸੀਂ ਸੰਪਰਕ ਜਿਹੜਾ ਉਹ ਕਰ ਸਕਦੇ ਹੋ ਸਾਡੀ ਟੀਮ ਦੇ ਨਾਲ। ਸੋ ਅੱਜ ਦਾ ਜਿਹੜਾ ਬਸੰਤ ਦਾ ਸਪੈਸ਼ਲ ਜਿਹੜਾ ਅੱਜ ਦਾ ਪ੍ਰੋਗਰਾਮ ਸੀ ਉਹਨੂੰ ਮੈਂ ਲਾਈਨਾਂ ਦੇ ਨਾਲ ਬੰਦ ਕਰਦੀ ਹਾਂ ਜੀ। ਰੁੱਤ ਬਸੰਤ ਨਵਾਂ ਰਸ ਪਾਇਆ, ਹਰ ਬੂਟੇ ਹਰ ਡਾਲੀ, ਹਰ ਸ਼ਹਿ ਦੇ ਵਿੱਚ ਜੋਬਨ ਖੇੜਾ, ਹਰ ਸ਼ਹਿ ਦੇ ਵਿੱਚ ਲਾਲੀ, ਕਲੀਆਂ ਹੱਸੀਆਂ ਗੁੰਛੇ ਮਹਿਕੇ, ਮੌਲੇ ਜੰਗਲ ਬੇਲੇ, ਪਰ ਸੁੱਕੇ ਹੋ ਗਏ ਪਰ ਸੁੱਕੇ ਹੋ ਰਹੇ ਅਭਾਗੇ, ਜੜ ਨਾ ਜਿਨਾ ਸੰਭਾਲੀ, ਪਰ ਸੁੱਕੇ ਹੋ ਰਹੇ ਭਾਗੇ, ਜੜ ਨਾ ਜਿਨਾ ਸੰਭਾਲੀ। ਬਿਲਕੁਲ ਜੀ, ਚਾਹੇ ਉਹ ਕੋਈ ਬੂਟਾ ਹੋਵੇ ਕੋਈ ਰੁੱਖ ਹੋਵੇ, ਜੜਾਂ ਨਾਲ ਜਿਹੜੀ ਸਾਂਝ ਹੈ ਬਹੁਤ ਜ਼ਰੂਰੀ ਰਹਿੰਦੀ ਹੈ, ਤੇ ਜੜਾਂ ਨਾਲ ਜਿਹੜੀ ਸਾਂਝ ਬਣਾਉਣ ਦੀ ਕੋਸ਼ਿਸ਼ ਅਸੀਂ ਇੱਥੇ ਵਿਦੇਸ਼ਾਂ ਚ ਆ ਜਾਈਏ ਕਰਦੇ ਹੈਗੇ ਆ, ਉਹਦੇ ਲਈ ਇਹ ਗੱਲਾਂ ਬਾਤਾਂ ਹੁੰਦੀਆਂ ਨੇ, ਅਖਬਾਰ ਹੋ ਗਏ ਰੇਡੀਓ ਹੋ ਗਏ, ਇਹ ਸਾਰਾ ਕੁਛ ਆਪਣੀ ਮਾਂ ਬੋਲੀ ਨੂੰ ਆਪਣੀਆਂ ਜੜਾਂ ਨੂੰ ਸੰਭਾਲਣ ਦੀ ਹੀ ਕੋਸ਼ਿਸ਼ ਹੈ ਜੀ। ਸੋ ਆਓ ਰਲ ਮਿਲ ਕੇ ਹੰਬਲਾ ਮਾਰੀਏ ਤੇ ਆਪਣੀਆਂ ਜੜਾਂ ਨਾਲ ਜੁੜੇ ਰਹੀਏ। ਅੱਜ ਦੇ ਪ੍ਰੋਗਰਾਮ ਦੇ ਲਈ ਇੰਨਾ ਹੀ, ਅਗਲੇ ਹਫਤੇ ਬੁੱਧਵਾਰ ਨੂੰ ਲਹਿਰਾਂ ਪ੍ਰੋਗਰਾਮ ਲੈ ਕੇ ਫੇਰ ਹਾਜ਼ਰ ਹੋਵਾਂਗੀ। ਛੱਡ ਕੇ ਜਾ ਰਹੀ ਹਾਂ ਜੀ ਤੁਹਾਡੀਆਂ ਫਰਮਾਇਸ਼ੀ ਗੀਤਾਂ ਨੂੰ, ਰੱਬ ਰਾਖਾ।
ਕੁੜੀ ਲੱਗਦੀ ਆ ਚੰਗੇ ਪਰਿਵਾਰ ਦੀ, ਤਾਂਓ ਕਦਰ ਕਰਾਂ ਮੈਂ ਉਹਦੇ ਪਿਆਰ ਦੀ। ਕੁੜੀ ਲੱਗਦੀ ਆ ਚੰਗੇ ਪਰਿਵਾਰ ਦੀ, ਤਾਂਓ ਕਦਰ ਕਰਾਂ ਮੈਂ ਉਹਦੇ ਪਿਆਰ ਦੀ। ਦੁੱਖ ਮਾਪਿਆਂ ਨੂੰ ਦੇਣੋਂ ਡਰਦੀ, ਨਾਲੇ ਮੈਨੂੰ ਵੀ ਰਵਾ ਨਹੀਂ ਸਕਦੀ। ਕਹਿੰਦੀ ਗੁਰੂ ਘਰੇ ਲਾਵਾ ਲੈਣੀਆਂ, ਕੋਟ ਮੈਰਿਜ ਕਰਾ ਨਹੀਂ ਸਕਦੀ। ਕਹਿੰਦੀ ਗੁਰੂ ਘਰੇ ਲਾਵਾ ਪੀੜੀਆਂ ਦੀ ਇੱਜ਼ਤ ਬਣੀ, ਐਵੇਂ ਮਿੰਟਾਂ ਚ ਨਾ ਹੋ ਜੇ ਲੀਰ ਵੇ, ਸਾਡੀ ਧੌਣਨੀ ਵੀ ਹੋ ਗਈ ਗੁੱਡੀਏ, ਕਿਤੇ ਕਹਿਣਾ ਦੇਣ ਮੇਰੇ ਵੀਰ ਵੇ, ਸਾਡੀ ਧੌਣਨੀ ਵੀ ਹੋ ਗਈ ਗੁੱਡੀਏ, ਕਿਤੇ ਕਹਿਣਾ ਦੇਣ ਮੇਰੇ ਵੀਰ ਵੇ। ਭਾਵੇਂ ਵਿਆਹ ਤੋਂ ਪਿੱਛੋਂ ਲੈ ਜੇ ਸਿਡਨੀ, ਪਹਿਲਾਂ ਸ਼ਿਮਲੇ ਮੈਂ ਜਾ ਨਹੀਂ ਸਕਦੀ। ਕਹਿੰਦੀ ਗੁਰੂ ਕਰ ਲਾਵਾਂ ਲੈਣੀਆਂ, ਕੋਟ ਮੈਰਿਜ ਕਰਾ ਨਹੀਂ ਸਕਦੀ। ਕਹਿੰਦੀ ਗੁਰੂ ਕਰ ਲਾਵਾਂ ਲੈਣੀਆਂ, ਕੋਟ ਮੈਰਿਜ ਕਰਾ ਨਹੀਂ ਸਕਦੀ। ਮੈਂ ਨੀ ਜਾਣਾ ਹਥਿਆਰਾਂ ਸਿਰ ਤੇ, ਲੈ ਕੇ ਆ ਜੀ ਫੁੱਲਾਂ ਵਾਲੀ ਕਾਰ ਵੇ, ਤੈਨੂੰ ਮੰਨਿਆ ਕਿ ਪਿਆਰ ਕਰਦੀ, ਮੈਨੂੰ ਫਰਜ਼ਾਂ ਦੀ ਵੀ ਆਸਾਰ ਵੇ, ਤੈਨੂੰ ਮੰਨਿਆ ਕਿ ਪਿਆਰ ਕਰਦੀ, ਮੈਨੂੰ ਫਰਜ਼ਾਂ ਦੀ ਵੀ ਆਸਾਰ ਵੇ। ਤੇ ਮੈਂ ਪੇਕਿਆਂ ਤੋਂ ਸਾਰੀ ਜ਼ਿੰਦਗੀ, ਤਿੰਨਾਂ ਦੂਰੀਆਂ ਬਣਾ ਨਹੀਂ ਸਕਦੀ। ਕਹਿੰਦੀ ਗੁਰੂ ਕਰ ਲਾਵਾਂ ਲੈਣੀਆਂ, ਕੋਟ ਮੈਰਿਜ ਕਰਾ ਨਹੀਂ ਸਕਦੀ। ਕਹਿੰਦੀ ਗੁਰੂ ਕਰ ਲਾਵਾਂ ਲੈਣੀਆਂ, ਕੋਟ ਮੈਰਿਜ ਕਰਾ ਨਹੀਂ ਸਕਦੀ। ਜੱਗੀ ਸੁਣ ਲੈ ਸੰਘੇੜੇ ਵਾਲਿਆ, ਬਹੁਤੀਆਂ ਨੀ ਮੈਨੂੰ ਆਉਂਦੀਆਂ। ਧੀ ਬਾਬਲੇ ਦੀ ਹੁੰਦੀ ਪੱਗ ਵੇ, ਪੱਗਾਂ ਸਿਰਾਂ ਉੱਤੇ ਹੀਣੇ ਸੌਂਦੀਆਂ। ਧੀ ਬਾਬਲੇ ਦੀ ਹੁੰਦੀ ਪੱਗ ਵੇ, ਪੱਗਾਂ ਸਿਰਾਂ ਉੱਤੇ ਹੀਣੇ ਸੌਂਦੀਆਂ। ਉੱਚੇ ਰੱਖਦੀ ਖਿਆਲ ਨਾ ਕਰੋ, ਉਹਦੇ ਵਰਗੀ ਤੇ ਆ ਨਹੀਂ ਸਕਦੀ। ਕਹਿੰਦੀ ਗੁਰੂ ਕਰ ਲਾਵਾਂ ਲੈਣੀਆਂ, ਕੋਟ ਮੈਰਿਜ ਕਰਾ ਨਹੀਂ ਸਕਦੀ। ਕਹਿੰਦੀ ਗੁਰੂ ਕਰ ਲਾਵਾਂ, ਜਿਕਰ ਨਹੀਂ ਸਕਦੀ।
आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरा दिल पंजाबी जज्बा पंजाबी
अजे घर दे हालात ठीक नहीं आवे मी ते बरांडा वगदा अजे घर दे हालात ठीक नहीं आवे मी ते बरांडा वगदा चित करदा सकौडा ले लवा पर करजे तो डर लगदा ओ चित करदा सकौडा ले लवा पर करजे तो डर लगदा ओ चित करदा सकौडा ले लवा पर करजे तो डर लगदा जिन्नू हाथ जोड़ करे तरले बापू दस ओह बंदे कौन सी ओ जिन्नू हाथ जोड़ करे तरले बापू दस ओह बंदे कौन सी ओ बापू कहिंदा सी सताफ बैंक दा लिया निक्की दे व्याली लून सी किते पैरां च ना पै जे रखनी पैरां च ना पै जे रखनी पैंदा रखना सियाण पगदा चित करदा सकौडा ले लवा पर करजे तो डर लगदा ओ चित करदा सकौडा ले लवा पर करजे तो डर लगदा ओ चित करदा सकौडा ले लवा पर करजे तो डर लगदा जट खा लिया एक लालिया ने जट खा लिया दूजा खा लिया कबीलदारियां ओ जैलदारा वेखी डिगना पमी तेरे मोडे उत्ते जिम्मेवारियां बाजा वालिया बचाली डिगनो ओ बाजा वालिया बचाली डिगनो तैनू पता साडी रग रगदा जित करदा सकौडा ले लवा पर करजे तो डर लगदा ओ चित करदा सकौडा ले लवा पर करजे तो डर लगदा ओ चित करदा सकौडा ले लवा पर करजे तो डर लगदा कदे कदे मेरा जी कर दे मंग करा मैं भी आई फोन दी ओ कदे मेरा जी कर दे मंग करा मैं भी आई फोन दी उंज लैण नू ता लै भी लवा पर लोड़ की है तंग होन दी ओ पैण बापू नू ना हाथ अड़ने पैण बापू नू ना हाथ अड़ने किसी गल दा जित करदा सकौडा ले लवा पर करजे तो डर लगदा ओ चित करदा सकौडा ले लवा पर करजे तो डर लगदा ओ चित करदा सकौडा ले लवा पर करजे तो डर लगदा
तुसी सुन रहे हो अपना हरमन रेडियो 24 घंटे 7 दिन ऑस्ट्रेलिया दा पहला पंजाबी रेडियो हरमन रेडियो 24 घंटे 7 दिन
हरमन रेडियो
सकदी मैं तैनू किन्ना चाहनी तैनू बिच खापा दे गल ਸਕਦੀ ਮੈਂ ਤੈਨੂੰ ਕਿੰਨਾ